ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ .com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਦੇ ਉੱਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ। ਆਸਟ੍ਰੇਲੀਆ ਦਾ ਨੰਬਰ ਹੈ 02808050506। USA, ਕੈਨੇਡਾ ਅਤੇ UK ਦੇ ਨੰਬਰ ਵੀ ਉਪਲਬਧ ਨੇ, ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ। ਸਾਰੇ ਨੰਬਰ ਹਰਮਨ ਰੇਡੀਓ ਦੀ ਵੈਬਸਾਈਟ ਤੇ ਉਪਲਬਧ ਹਨ। ਦਿਲ ਵਾਲੀ ਗੱਲ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਹਾਲ ਚਾਲ ਹੈ, ਠੀਕ ਠਾਕ ਹੋ? ਚੜ੍ਹਦੀ ਕਲਾ ਚੋਂ ਅੱਜ ਦਿਨ ਬਹੁਤ ਸੋਹਣਾ ਚੜ੍ਹਿਆ ਕੌਫ ਸਾਰਵਰ ਦੇ ਵਿੱਚ, ਅਤੇ ਹਵਾ 'ਚ ਠੰਡਕ ਹੈ। ਅੱਜ ਵੈਸੇ ਸਵੇਰੇ 5 ਡਿਗਰੀ ਤੱਕ ਰਿਹਾ ਅਤੇ ਹੁਣ ਇਸ ਵੇਲੇ 14 ਡਿਗਰੀ ਹੈ। ਧੁੱਪ ਖਿੜੀ ਹੋਈ ਆ। ਉਮੀਦ ਰੱਖਦੇ ਹਾਂ, ਅਰਦਾਸ ਕਰਦੇ ਹਾਂ ਕਿ ਤੁਸੀਂ ਚੜ੍ਹਦੀ ਕਲਾ 'ਚ ਹੋਵੋਗੇ, ਤੁਹਾਡੇ ਵੀ ਦਿਨ ਬਹੁਤ ਸੁਹਾਵਣਾ ਹੋਵੇਗਾ। ਜਿੱਥੇ ਰਾਤ ਪਈ ਹੋਈ ਹੈ ਉਹ ਰਾਤ ਭਿੰਨੀ ਹੋਏਗੀ। ਸੋ ਪਿਆਰਿਓ, ਆਓ ਫਿਰ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਦੇ ਪ੍ਰੋਗਰਾਮ ਦੇ ਵਿੱਚ ਗਿਆਨੀ ਸੰਤੋਖ ਸਿੰਘ ਜੀ ਸ਼ਾਮਿਲ ਹੋਣਗੇ। ਇਸ ਤੋਂ ਇਲਾਵਾ ਜਸਵਿੰਦਰ ਸਿੰਘ ਬਿੱਟਾ ਭਾਰਤ ਤੋਂ ਸਾਡੇ ਨਾਲ ਜੁੜਨਗੇ। ਤੁਹਾਡਾ ਸਾਡਾ ਸਾਥ ਸਵੇਰ ਦਾ ਬਣਿਆ ਹੋਇਆ, ਕਿਉਂਕਿ ਗੁਰਬਾਣੀ ਵਿਚਾਰ ਪ੍ਰੋਗਰਾਮ ਤੁਸੀਂ ਸਰਵਣ ਕਰ ਰਹੇ ਹੋ ਦਲਜੀਤ ਸਿੰਘ ਮਹਿਤਾ ਚੌਂਕ ਦੇ ਸੰਗ। ਸਹਿਜ ਪਾਠ ਸੰਪੂਰਨਤਾ ਵੱਲੋਂ ਵੱਧ ਰਹੇ ਨੇ ਔਰ ਵੀਰਵਾਰ ਤੱਕ ਇਹ ਸੰਪੂਰਨਤਾ ਦੇ ਨੇੜੇ ਚਲੇ ਜਾਣਗੇ। ਸ਼ੁੱਕਰਵਾਰ ਛੁੱਟੀ ਹੋਏਗੀ ਅਤੇ ਸ਼ਨਿਚਰਵਾਰ ਸਵੇਰ ਨੂੰ ਭੋਗ ਪੈਣਗੇ। ਸੋ ਸਾਰੇ ਯਾਦ ਰੱਖਣਾ, ਅਗਲੇ ਸ਼ਨਿਚਰਵਾਰ ਸਵੇਰ ਨੂੰ ਭੋਗ ਪੈਣਗੇ ਅਤੇ ਅਸੀਂ ਪ੍ਰੋਗਰਾਮ ਫਿਰ ਕੰਟੀਨਿਊ ਜਾਰੀ ਰੱਖਾਂਗੇ। ਇਸ ਵੇਲੇ 8:02 ਹੋਏ ਨੇ ਘੜੀ ਅਤੇ ਤਰੀਕ 6 ਜੂਨ ਚੜ੍ਹ ਚੁੱਕੀ ਹੈ। ਦਿਨ ਐਤਵਾਰ। ਐਡਲੇਡ ਦੇ ਵਿੱਚ 7:33 ਹੈ ਸਵੇਰ ਦੇ, 6:03 ਪਰਥ ਦੇ ਵਿੱਚ ਨੇ, ਨਵੀਂ ਦਿੱਲੀ ਦੇ ਵਿੱਚ 3:33 ਨੇ ਔਰ ਅੱਜ ਦੀ ਤਰੀਕ ਹਜੇ ਸ਼ੁਰੂ ਨਹੀਂ ਹੋਈ, 5 ਜੂਨ ਹੀ ਚੱਲ ਰਹੀ ਹੈ ਇੰਗਲੈਂਡ ਅਤੇ ਅਮਰੀਕਾ ਦੇ ਵਿੱਚ। ਇੰਗਲੈਂਡ 'ਚ ਅੱਧੀ ਰਾਤ ਦੇ 11:03 ਹੋ ਗਏ ਨੇ ਅਤੇ ਨਿਊਯਾਰਕ ਦੇ ਵਿੱਚ 6:03 ਹੈ। ਵੈਨਕੂਵਰ 'ਚ 3:03 ਦੁਪਹਿਰ ਦੇ ਨੇ। ਇਹ ਸੀ ਸਮਾਂ ਸਾਰਨੀ ਔਰ ਤੁਹਾਡੇ ਸੁਨੇਹੇ ਟੈਲੀਗ੍ਰਾਮ ਜਾਂ ਈਮੇਲ ਦੇ ਰਾਹੀਂ ਸਾਨੂੰ ਮਿਲਦੇ ਨੇ। ਜ਼ਰੂਰ ਆਪਣੇ ਸੁਨੇਹਾ ਸਾਨੂੰ ਭੇਜੋ, ਤੰਦਰੁਸਤੀ ਰਾਜ਼ੀ ਖੁਸ਼ੀ ਦਾ ਪਤਾ ਲੱਗਦਾ ਰਹਿੰਦਾ ਹੈ। ਪਿਆਰਿਓ, ਅੱਜ ਜਿਹੜਾ ਵਿਚਾਰ ਹੈ ਉਹ ਸਾਡੇ ਇੱਕ ਦੋਸਤ ਨੇ ਸਾਂਝਾ ਕੀਤਾ ਸੀ, ਮੈਂ ਸੋਚਿਆ ਵੀ ਤੁਹਾਡੇ ਨਾਲ ਸਾਂਝਾ ਕਰ ਲਈਏ, ਕਿਉਂਕਿ ਕਈ ਵਾਰੀ ਝਾਤ ਨਹੀਂ ਪੈਂਦੀ ਸਰੋਤਾਂ ਦੇ ਉੱਤੇ। ਸਾਡੇ ਇੱਕ ਦੋਸਤ ਨੇ ਮੱਖਣ ਸਿੰਘ, ਉਹਨਾਂ ਨੇ ਇਹ ਸਾਂਝ ਪਾਈ ਸੀ ਇੱਕ ਪੇਜ ਨੂੰ, ਮੈਂ ਫੋਲੋ ਕਰਦਾ ਉਸ ਦੇ ਉੱਤੇ। ਉਹ ਕਹਿੰਦੇ ਨੇ ਕਿ ਈਸਟ ਇੰਡੀਆ ਕੰਪਨੀ ਦੇ ਅੰਗਰੇਜ਼ ਅਧਿਕਾਰੀਆਂ ਬਾਰੇ ਬਹੁਤ ਸਾਰੇ ਦਿਲਚਸਪ ਕਿੱਸੇ ਪੜ੍ਹਨ ਨੂੰ ਮਿਲਦੇ ਹਨ। ਇਹਨਾਂ 'ਚੋਂ ਕਈ ਆਪਣੇ ਸਿਦਕ ਇਮਾਨ ਦੇ ਪੱਕੇ ਸਨ, ਪਰ ਬਹੁਤ ਪੈਸੇ ਦੇ ਚਕਾਚੌਂ 'ਚ ਇੰਨੇ ਅੰਨੇ ਹੋ ਗਏ ਸਨ ਕਿ ਉਹ ਗਰੀਬ ਪਸ਼ੂਆਂ ਦੀ ਤਰ੍ਹਾਂ ਸ਼ੋਸ਼ਣ ਕਰਦੇ ਸਨ ਗਰੀਬਾਂ ਦਾ। ਪਰ ਕੀ ਤੁਸੀਂ ਜਾਣਦੇ ਹੋ ਕਿ ਭਾਰਤ ਵਿੱਚ ਸਿਵਲ ਸੇਵਾਵਾਂ ਦੇ ਕੇ ਗਏ ਹਨ? ਬਹੁਤੇ ਅੰਗਰੇਜ਼ ਅਧਿਕਾਰੀਆਂ ਨੂੰ ਇੰਗਲੈਂਡ ਵਾਪਸ ਜਾਣ 'ਤੇ ਕੋਈ ਵੱਡੇ ਜ਼ਿੰਮੇਵਾਰੀ ਨਹੀਂ ਦਿੱਤੀ ਜਾਂਦੀ ਸੀ। ਤਰਕ ਇਹ ਸੀ ਕਿ ਉਹ ਇੱਕ ਗੁਲਾਮ ਮੁਲਕ 'ਤੇ ਰਾਜ ਕਰਕੇ ਆਏ ਨੇ, ਜਿਸ ਦੀ ਵਜ੍ਹਾ ਨਾਲ ਉਹਨਾਂ ਦਾ ਦ੍ਰਿਸ਼ਟੀਕੋਣ ਅਤੇ ਵਿਵਹਾਰ ਕਰਨ ਦਾ ਢੰਗ ਵਿੱਚ ਨਕਾਰਾਤਮਕ ਪਰਿਵਰਤਨ ਆ ਗਿਆ ਅਤੇ ਜੇ ਉਹਨਾਂ ਨੂੰ ਕੋਈ ਵੱਡੇ ਜ਼ਿੰਮੇਵਾਰੀ ਮਿਲੀ ਤਾਂ ਉਹ ਇੱਥੇ ਆਪਣੇ ਲੋਕਾਂ ਨਾਲ ਵੀ ਉਹੀ ਵਿਵਹਾਰ ਕਰਨਗੇ ਗੁਲਾਮਾਂ ਵਾਲਾ। ਹੁਣ ਇੱਕ ਕਿੱਸਾ ਸਾਂਝਾ ਕੀਤਾ ਕਿ ਇੱਕ ਅੰਗਰੇਜ਼ ਔਰਤ ਦਾ ਪਤੀ ਉਹਨਾਂ ਵੇਲਿਆਂ ਵਿੱਚ ਭਾਰਤ ਅਤੇ ਪਾਕਿਸਤਾਨ ਦੇ ਕੁਝ ਜ਼ਿਲ੍ਹਿਆਂ 'ਚ ਡਿਪਟੀ ਕਮਿਸ਼ਨਰ ਰਿਹਾ ਸੀ। ਇਸ ਔਰਤ ਨੇ ਆਪਣੀ ਜ਼ਿੰਦਗੀ ਦੇ ਕਈ ਸਾਲ ਜਿਹੜੇ ਨੇ ਭਾਰਤ ਦੇ ਵੱਖ ਵੱਖ ਜ਼ਿਲ੍ਹਿਆਂ 'ਚ ਬਿਤਾਏ। ਆਪਣੇ ਵਤਨ ਵਾਪਸ ਪਰਤਣ ਤੋਂ ਬਾਅਦ ਉਸਨੇ ਆਪਣੀਆਂ ਖੂਬਸੂਰਤ ਯਾਦਾਂ ਨੂੰ ਇੱਕ ਕਿਤਾਬ ਦੇ ਵਿੱਚ ਦਰਜ ਕੀਤਾ। ਇਸ ਕਿਤਾਬ ਬਾਰੇ ਇੱਕ ਹੋਰ ਪੋਸਟ ਹੋਏਗੀ, ਪਰ ਇਹ ਜਿਹੜਾ ਕਿੱਸਾ ਉਸ ਦੇ ਵਿੱਚੋਂ ਇਹ ਹੈ ਕਿ ਉਹ ਜਿਸ ਜ਼ਿਲ੍ਹੇ ਵਿੱਚ ਉਸਦਾ ਪਤੀ ਡਿਪਟੀ ਕਮਿਸ਼ਨਰ ਸੀ, ਉਹਨਾਂ ਦਿਨਾਂ 'ਚ ਮੇਰੇ ਮੁੰਡੇ ਦੀ ਉਮਰ ਲਗਭਗ 4 ਸਾਲ ਦੀ ਅਤੇ ਧੀ ਦੀ ਉਮਰ 1 ਸਾਲ ਦੀ ਸੀ, ਅਤੇ ਉਹ DC ਸਾਹਿਬ ਨੂੰ ਮਿਲਣ ਵਾਲੀ 1 ਏਕੜ ਦੀ ਹਵੇਲੀ ਵਿੱਚ ਰਹਿੰਦੇ ਸਨ। ਸੈਂਕੜੇ ਲੋਕ ਉਹਨਾਂ ਦੇ ਘਰ 'ਚ ਸੇਵਾ 'ਚ ਲੱਗੇ ਰਹਿੰਦੇ ਸਨ। ਹਰ ਰੋਜ਼ ਕੋਈ ਨਾ ਕੋਈ ਪਾਰਟੀ ਹੁੰਦੀ, ਵੱਡੇ ਵੱਡੇ ਜ਼ਿਮੀਂਦਾਰ ਸ਼ਿਕਾਰ ਕਰਨ ਦੀਆਂ ਪਾਰਟੀਆਂ 'ਚ ਉਹਨਾਂ ਨੂੰ ਸੱਦ ਕੇ ਮਾਣ ਮਹਿਸੂਸ ਕਰਦੇ, ਅਤੇ ਜਿਸ ਦੇ ਵੀ ਘਰ ਪਾਰਟੀ 'ਤੇ ਜਾਂਦੇ ਉਹ ਖੂਬ ਆਓ ਭਗਤ ਕਰਦੇ, ਅਤੇ ਸਾਡੇ ਸਾਹਮਣੇ ਉਹਨਾਂ ਦਾ ਸਭ ਕੁਛ ਹਾਜ਼ਰ ਹੁੰਦਾ ਸੀ। ਕਦੇ ਕਦੇ ਮੈਂ ਸੋਚਦੀ ਸਾਂ ਕਿ ਸ਼ਾਇਦ ਇਹੋ ਜਿਹਾ ਮਾਣ ਸਤਿਕਾਰ ਇੰਗਲੈਂਡ ਦੀ ਰਾਣੀ ਨੂੰ ਵੀ ਨਾ ਮਿਲਦਾ ਹੋਵੇ। ਜਦੋਂ ਕਿਤੇ ਸਾਡੇ ਪਰਿਵਾਰ ਨੇ ਰੇਲ ਗੱਡੀ ਦੀ ਯਾਤਰਾ ਕਰਨੀ ਹੁੰਦੀ ਤਾਂ ਇੱਕ ਵੱਖਰਾ ਡੱਬਾ ਜਾਣੀ ਕਿ ਅਪਾਰਟਮੈਂਟ ਸ਼ਾਹੀ 68-62 ਨਾਲ ਤਿਆਰ ਕੀਤਾ ਜਾਂਦਾ। ਜਦੋਂ ਪਰਿਵਾਰ ਰੇਲ ਗੱਡੀ 'ਤੇ ਚੜ੍ਹ ਜਾਂਦਾ ਤਾਂ ਚਿੱਟੇ ਕੱਪੜਿਆਂ ਵਾਲਾ ਡਰਾਈਵਰ ਦੋਨੋਂ ਹੱਥ ਬੰਨ੍ਹ ਕੇ ਸਾਡੇ ਸਾਹਮਣੇ ਖੜ੍ਹਾ ਹੋ ਜਾਂਦਾ ਅਤੇ ਰੇਲ ਗੱਡੀ ਚਲਾਉਣ ਦੀ ਆਗਿਆ ਮੰਗਦਾ। ਸਾਡੀ ਆਗਿਆ ਮਿਲਣ ਤੋਂ ਬਾਅਦ ਹੀ ਰੇਲ ਗੱਡੀ ਤੁਰਦੀ। ਇਸੇ ਤਰ੍ਹਾਂ ਇੱਕ ਵਾਰੀ ਉਹ ਕਿਧਰੇ ਜਾ ਰਹੇ ਸੀ, ਜਦੋਂ ਰੇਲ ਗੱਡੀ 'ਚ ਬੈਠ ਗਏ ਤਾਂ ਡਰਾਈਵਰ ਆਇਆ ਅਤੇ ਸਾਡੀ ਇਜਾਜ਼ਤ ਮੰਗੀ। ਇਸ ਤੋਂ ਪਹਿਲਾਂ ਕਿ ਮੈਂ ਕੁਛ ਬੋਲ ਪਾਉਂਦੀ, ਮੇਰੇ ਬੇਟੇ ਜਿਸਦਾ ਕਿ ਮੂਡ ਕਿਸੇ ਗੱਲੋਂ ਖਰਾਬ ਸੀ, ਉਸਨੇ ਸਿਰ ਹਿਲਾ ਕੇ ਕਹਿ ਦਿੱਤਾ ਨੋ। ਡਰਾਈਵਰ ਨੇ ਹੱਸਦੇ ਸਿਰ ਹਿਲਾ ਕੇ ਕਿਹਾ ਜੋ ਹੁਕਮ ਛੋਟੀ ਸਰਕਾਰ। ਕੁਝ ਦੇਰ ਬਾਅਦ ਸਟੇਸ਼ਨ ਮਾਸਟਰ ਸਮੇਤ ਸਾਰਾ ਸਟਾਫ ਸਾਡੇ ਡੱਬੇ 'ਚ ਆ ਗਿਆ ਅਤੇ ਮੇਰੇ 4 ਸਾਲ ਦੇ ਪੁੱਤ ਤੋਂ ਰੇਲ ਗੱਡੀ ਚਲਾਉਣ ਦੀ ਭੀਖ ਮੰਗਣ ਲੱਗ ਪਿਆ। ਬੇਟਾ ਮੇਰਾ ਇੰਨਾ ਢੀਠ ਸੀ ਕਿ ਵਾਰ ਵਾਰ ਨਾਂ 'ਚ ਸਿਰ ਹਿਲਾਈ ਜਾਵੇ। ਸਾਰੀ ਗੱਡੀ ਦੇ ਯਾਤਰੀਆਂ ਨੂੰ ਹੁੰਦੀ ਪਰੇਸ਼ਾਨੀ ਦੇਖ ਕੇ ਮੈਨੂੰ ਸ਼ਰਮ ਆਵੇ। ਆਖਰਕਾਰ ਮੈਂ ਕੋਈ ਚਾਕਲੇਟ ਦੇਣ ਦਾ ਬਹਾਨਾ ਬਣਾ ਕੇ ਉਸ ਤੋਂ ਹਾਂ ਕਰਵਾਈ। ਕੁਛ ਮਹੀਨੇ ਬਾਅਦ ਉਹ ਔਰਤ ਆਪਣੇ ਦੋਸਤਾਂ ਰਿਸ਼ਤੇਦਾਰਾਂ ਨੂੰ ਮਿਲਣ ਲਈ ਇੰਗਲੈਂਡ ਗਈ। ਉਹ ਜਹਾਜ਼ ਰਾਹੀਂ ਲੰਡਨ ਪਹੁੰਚੇ। ਉਹਨਾਂ ਦੀ ਰਿਹਾਇਸ਼ ਵੇਲਸ ਦੀ ਕਾਉਂਟੀ ਵਿੱਚ ਸੀ, ਜਿਸ ਲਈ ਉਹਨਾਂ ਨੂੰ ਰੇਲ ਗੱਡੀ ਰਾਹੀਂ ਜਾਣਾ ਪੈਣਾ ਸੀ। ਇਹ ਔਰਤਾਂ ਆਪਣੇ ਦੋਨਾਂ ਜਵਾਕਾਂ ਨੂੰ ਲੈ ਕੇ ਬੈਂਚ 'ਤੇ ਬਿਠਾ ਕੇ ਆਪ ਟਿਕਟ ਲੈਣ ਚਲੇ ਗਈ। ਟਿਕਟ ਕਾਊਂਟਰ 'ਤੇ ਲੰਬੀ ਕਤਾਰ ਹੋਣ ਤੋਂ ਕਾਰਨ ਕਾਫ਼ੀ ਲੇਟ ਹੋ ਗਈ। ਇਸ ਕਾਰਨ ਇਸਦਾ ਉਹੀ ਪੁੱਤਰ ਕਾਫ਼ੀ ਖਿੱਚ ਗਿਆ। ਜਦੋਂ ਗੱਡੀ 'ਤੇ ਚੜ੍ਹੇ ਤਾਂ ਆਲੀਸ਼ਾਨ ਅਪਾਰਟਮੈਂਟ ਦੀ ਜਗ੍ਹਾ ਸਧਾਰਨ ਫਸਟ ਕਲਾਸ ਦੀਆਂ ਸੀਟਾਂ ਦੇਖ ਕੇ ਉਸਨੂੰ ਹੋਰ ਗੁੱਸਾ ਚੜ੍ਹ ਗਿਆ। ਗੱਡੀ ਆਪਣੇ ਸਮੇਂ ਮੁਤਾਬਕ ਜਿਉਂ ਚੱਲੀ, ਉਸਦਾ ਪੁੱਤਰ ਰੌਲਾ ਪਾਉਣ ਲੱਗ ਪਿਆ, ਕਹਿੰਦਾ ਕਿ ਇਹ ਕਿਹੋ ਜਿਹਾ ਉੱਲੂ ਦਾ ਪੱਠਾ ਡਰਾਈਵਰ ਹੈ, ਇਹਦੀ ਹਿੰਮਤ ਕਿਵੇਂ ਹੋਈ ਸਾਡੀ ਮਨਜ਼ੂਰੀ ਤੋਂ ਬਿਨਾਂ ਗੱਡੀ ਚਲਾਉਣ ਦੀ। ਮੈਂ ਆਪਣੇ ਪਿਓ ਨੂੰ ਕਹਿ ਕੇ ਇਹਦੇ ਜੁੱਤੀਆਂ ਲਵਾਵਾਂਗਾ। ਔਰਤ ਨੂੰ ਆਪਣੇ ਪੁੱਤਰ ਨੂੰ ਇਹ ਸਮਝਾਉਣਾ ਮੁਸ਼ਕਲ ਹੋ ਰਿਹਾ ਸੀ ਕਿ ਉਹਦੇ ਪਿਓ ਦਾ ਜ਼ਿਲ੍ਹਾ ਨਹੀਂ, ਜਿੱਥੇ ਉਸਦੀ ਮਰਜ਼ੀ ਬਿਨਾਂ ਪੱਤਾ ਵੀ ਨਹੀਂ ਹਿਲਦਾ ਸੀ, ਇਹ ਇੰਗਲੈਂਡ ਸੀ, ਜਿੱਥੇ DC ਵਰਗਾ ਤੀਜੇ ਦਰਜੇ ਦਾ ਆਫਿਸਰ ਤਾਂ ਕੀ, ਇੱਥੋਂ ਦੇ ਪ੍ਰਧਾਨ ਮੰਤਰੀ ਜਾਂ ਮਹਾਰਾਣੀ ਵੀ ਆਪਣੇ ਹੰਕਾਰ ਨੂੰ ਪੱਠੇ ਪਾਉਣ ਲਈ ਕਿਸੇ ਦੀ ਬੇਇੱਜ਼ਤੀ ਨਹੀਂ ਕਰ ਸਕਦੇ। ਅੱਜ ਅੰਗਰੇਜ਼ਾਂ ਨੂੰ ਦੇਸ਼ ਤੋਂ ਬਾਹਰ ਕੱਢੇ ਭਾਵੇਂ 70-75 ਸਾਲ ਹੋ ਗਏ ਹਨ, ਪਰ ਉਹਨਾਂ ਦੁਆਰਾ ਦਿੱਤੀ ਗੁਲਾਮੀ ਅੱਜ ਵੀ ਅਸੀਂ ਆਪਣੇ ਜ਼ਿਹਨ 'ਚੋਂ ਬਾਹਰ ਨਹੀਂ ਕੱਢ ਸਕੇ ਹਾਂ। ਅੱਜ ਵੀ ਸਾਡੇ ਮੰਤਰੀ, ਸੰਤਰੀ, DC, SSP, SP, 2-2 ਟਕੇ ਦੇ ਲੀਡਰ ਅਤੇ ਉਹਨਾਂ ਦੇ ਸਲਾਹਕਾਰ ਆਪਣੇ ਹੰਕਾਰ ਨੂੰ ਸੰਤੁਸ਼ਟ ਕਰਨ ਲਈ ਆਮ ਗਰੀਬ ਲੋਕਾਂ ਨੂੰ ਸਾਰਾ ਸਾਰਾ ਦਿਨ ਸੜਕਾਂ ਜਾਂ ਆਪਣੇ ਦਫ਼ਤਰ ਦੇ ਬਾਹਰ ਖੜ੍ਹੇ ਰੱਖਦੇ ਹਨ। ਸਾਡੀ ਅਫਸਰਸ਼ਾਹੀ ਕਾਨੂੰਨਾਂ ਨਾਲੋਂ ਜ਼ਿਆਦਾ ਰਾਜਨੀਤਿਕ ਲੋਕਾਂ ਦੇ ਇਸ਼ਾਰਿਆਂ 'ਤੇ ਕੰਮ ਕਰਦੀ ਹੈ। ਕਹਿਣ ਨੂੰ ਜਿੰਨੀਆਂ ਮਰਜ਼ੀ ਕਿਤਾਬਾਂ ਦੀ ਜਾਂ ਕਿਤਾਬੀ ਗੱਲਾਂ ਕਰੀ ਜਾਓ, ਪਰ ਸੱਚ ਇਹ ਹੈ ਕਿ 15 ਅਗਸਤ ਨੂੰ ਮਿਲੀ ਫੋਕੀ ਆਜ਼ਾਦੀ ਦਾ ਨਾਅਰਾ ਇੱਕ ਆਮ ਭਾਰਤੀ ਇਨਸਾਨ ਲਈ ਮਹਿਜ਼ ਇੱਕ ਧੋਖਾ, ਇਸ ਤੋਂ ਸਿਵਾਏ ਕੁਛ ਨਹੀਂ। ਇਹ ਸੀ ਵਿਚਾਰ ਅੱਜ ਦੇ, ਅਤੇ ਗੁਲਾਮਾਂ ਦੇ ਉੱਤੇ ਰਾਜ ਕਰਨ ਵਾਲਿਆਂ ਨੂੰ ਵੀ ਉਹਨਾਂ ਦੇ ਆਪਣੇ ਦੇਸ਼ ਦੇ ਵਿੱਚ ਰਾਜ ਨਹੀਂ ਸੀ ਕਰਨ ਦਿੱਤਾ ਜਾਂਦਾ, ਕਿਉਂਕਿ ਉੱਥੇ ਦਾ ਪ੍ਰਸ਼ਾਸਨ ਸਮਝਦਾ ਹੈ ਕਿ ਇਹ ਆਮ ਲੋਕਾਂ ਨੂੰ ਗੁਲਾਮਾਂ ਵਾਂਗ ਹੀ ਟਰੀਟ ਕਰਨਗੇ। ਹੁਣ ਤੁਸੀਂ ਸੋਚੋ ਕਿ ਜਿਹੜਾ ਉਹ ਸਿਸਟਮ ਸਾਡੇ ਛੱਡ ਕੇ ਗਏ ਨੇ, ਅਸੀਂ ਉਹ ਸਿਸਟਮ ਰੱਖਿਆ ਹੋਇਆ, ਜਦ ਤੱਕ ਅਸੀਂ ਉਹਨੂੰ ਖਤਮ ਕਰਕੇ ਮੁੜ ਕੇ ਆਪਣਾ ਹਲੀਮੀ ਰਾਜ ਵਾਲਾ, ਰਾਮ ਰਾਜ ਵਾਲਾ, ਬੇਗਮਪੁਰੇ ਵਾਲਾ ਰਾਜ ਨਹੀਂ ਸਥਾਪਿਤ ਕਰਦੇ, ਆਪਣਾ ਓਰਿਜਿਨਲ ਕੌਨਸੈਪਟ, ਉਦੋਂ ਤੱਕ ਅਸੀਂ ਕਿਸੇ ਦੇ ਕੁੱਛੜ ਚੜ੍ਹ ਕੇ ਬੈਠੇ ਹਾਂ। ਅਤੇ ਫਿਰ ਜਿੱਧਰ ਨੂੰ ਉਹ ਲੈ ਜਾਏ ਕੁੱਛੜ ਚੜ੍ਹਾ ਕੇ, ਉੱਧਰ ਹੀ ਜਾਣਾ ਪੈਣਾ ਹੈ, ਉੱਧਰ ਹੀ ਜਾ ਰਹੇ ਹਾਂ ਵੈਸੇ ਅਸੀਂ। ਸੋ ਇਹ ਵਿਚਾਰ ਮੈਂ ਸੋਚਿਆ ਤੁਹਾਡੇ ਨਾਲ ਅੱਜ ਸਾਂਝਾ ਕਰ ਲਵਾਂ। ਬਹੁਤ ਸਾਰੇ ਚੰਗੇ ਵਿਚਾਰ ਮਿਲਦੇ ਨੇ ਆਸ ਪਾਸ, ਅਗਰ ਢੂੰਡਣੇ ਹੋਣ, ਨਹੀਂ ਤਾਂ ਫਿਰ ਟਿਕਟੋਕ ਤਾਂ ਹੈਗੀ ਹੈ, ਨੱਚਣ ਗਾਣ ਸਭ ਕੁਝ ਚੱਲ ਰਿਹਾ ਉੱਥੇ, ਪੁੱਠੀਆਂ ਸਿੱਧੀਆਂ ਗੱਲਾਂ। ਪਰ ਚੰਗਾ ਪੜ੍ਹਨਾ ਚਾਹੀਦਾ, ਚੰਗਾ ਸੁਣਨਾ ਚਾਹੀਦਾ, ਚੰਗਾ ਬੋਲਣਾ ਚਾਹੀਦਾ, ਅਤੇ ਇਹ ਜਾਂ ਤਿੰਨੇ ਚੀਜ਼ਾਂ ਸੰਪੂਰਨ ਹੋ ਜਾਣ, ਅਤੇ ਸੋਚ ਫਿਰ ਅਗਰ ਥੋੜ੍ਹੀ ਬਹੁਤੀ ਮਲੀਨ ਵੀ ਹੈ ਤਾਂ ਉਹ ਵੀ ਸ਼ੁੱਧਤਾ ਵੱਲ ਨੂੰ ਹੋ ਜਾਂਦੀ ਹੈ। ਸੱਜਣ ਮਿੱਤਰ ਸਵੇਰ ਦੇ ਪ੍ਰੋਗਰਾਮ ਦੇ ਵਿੱਚ ਜੁੜੇ ਹੋਏ ਨੇ, ਸਾਰਿਆਂ ਦਾ ਸਵਾਗਤ ਹੈ। ਸਾਡੇ ਇੱਕ ਮਿੱਤਰ ਪਿਆਰੇ ਮੇਰੇ ਹੀ ਨਾਮੀ ਹੈ ਡਾਰਵਿਨ ਤੋਂ, ਉਹਨਾਂ ਦਾ ਰਾਤੀ ਲੇਟ ਨਾਈਟ ਮੈਸੇਜ ਆਇਆ ਸੀ ਅਤੇ ਉਹ ਇੱਕ ਗੀਤ ਸੁਣਨਾ ਚਾਹੁੰਦੇ ਨੇ ਕਿਸ਼ੋਰ ਕੁਮਾਰ ਜੀ ਦਾ। ਅਤੇ ਲਓ ਤੁਹਾਨੂੰ ਫਿਰ ਉਹ ਗੀਤ ਹੀ ਸੁਣਾਉਂਦੇ ਹਾਂ। ਅਤੇ ਕੱਲ੍ਹ ਵੈਸੇ ਕੋਬਰਮ ਵਾਲੇ ਵੀ ਕਹਿੰਦੇ ਸੀ ਕਿ ਰੋਮੈਂਟਿਕ ਗੀਤ ਲਾ ਦਿਆ ਕਰੋ ਕੋਬਰਮ ਵਾਲਿਆਂ ਬਾਰੇ, ਕਿਉਂਕਿ ਬੜਾ ਮਸ਼ਹੂਰ ਹੈ ਕੋਬਰਮ ਇਲਾਕਾ। ਸੋ ਲਓ ਗੀਤ ਸੁਣਦੇ ਹਾਂ ਕਿਸ਼ੋਰ ਕੁਮਾਰ ਜੀ ਦਾ।
ਪਿਆਰ ਮੰਗਾ ਹੈ ਤੁਮੀ ਸੇ ਨਾ ਇਨਕਾਰ ਕਰੋ, ਪਿਆਰ ਮੰਗਾ ਹੈ ਤੁਮੀ ਸੇ ਨਾ ਇਨਕਾਰ ਕਰੋ, ਪਾਸ ਬੈਠੋ ਜ਼ਰਾਜ ਤੋ ਇਕਰਾਰ ਕਰੋ, ਪਿਆਰ ਮੰਗਾ ਹੈ ਤੁਮੀ ਨਯਨਕਾਰ ਕਰੋ। ਕਿਤਨੀ ਹਸੀ ਹੈ ਦੁਲਹਨ ਬਨੀ ਹੈ ਦੁਲਹਨ ਬਨੀ ਹੈ ਰਾਤ, ਮਚਲੇ ਹੋਏ ਜਜ਼ਬਾਤ, ਬਾਤ ਜ਼ਰਾ ਹੋਣੇ ਦੋ ਮੁਝੇ ਪਿਆਰ ਕਰੋ, ਮੁਝੇ ਪਿਆਰ ਕਰੋ, ਪਿਆਰ ਮੰਗਾ ਹੈ ਤੁਮੀ ਸੇ ਇਨਕਾਰ ਕਰੋ। ਪਿਆਰ ਕਰੋ, ਮੁਝੇ ਪਿਆਰ ਕਰੋ, ਪਿਆਰ ਮੰਗਾ ਹੈ ਤੁਮੀ ਸੇ ਨਾ ਇਨਕਾਰ ਕਰੋ। मधुर सफर है, तू मेरा हम सफर है, बीते हुए वो दिन जरा याद करो, मुझे प्यार करो, मुझे प्यार करो, प्यार मांगा है तुम्हीं से, नहीं इनकार करो, पास बैठो जरा आज तो इकरार करो, प्यार मांगा है तुम्हीं से, नहीं इनकार करो।
जी बहुत सोहना गीत, तो बहुत बहुत धन्यवाद इस गीत नूं लवाउण वास्ते किशोर कुमार जी की खूबसूरत आवाज़। अज केन्स दे विच 26 डिग्री, हल्के बदल हो सकते हैं। ब्रिस्बेन दे विच दिन साफ 22 डिग्री, इस तरह कॉफ हार्बर दे विच 20 डिग्री दिन साफ, सिडनी दे विच 20 डिग्री, कैनबरा दे विच -3 to -15 ठंडा, मेलबर्न च हल्के बदल हो सकते हैं 17, और इस तरह हल्के बदल एडलेड दे विच 19 डिग्री, पर्थ दे विच हल्के शावर हो सकते हैं दोपहर तो बाद 21 डिग्री, डारविन दे विच 31 डिग्री। क्या बात है, सर्दियां चल रही हैं जी उत्ते सुक्का। ते एलिस स्प्रिंग दे विच 21 डिग्री, बहुत सोहना दिन उत्ते चढ़िया है। उस तो बाद चलते हैं श्री दरबार साहब अमृतसर, 28 डिग्री और हल्के बदल छाए हुए ने, दिनां नूं 38 डिग्री तक पहुँचने की संभावना है जी। ते हुण साडे सज्जणा मित्रां दे सुनेहे, सुख जीवन गरेवाल जी प्रोग्राम च आ गए ने, कल दियां पिन्नियां जिहड़ियां ने उन्हां दी मिल गईयां सी, ते प्रोग्राम दा आनंद माण रहे हैं, कहिंदे बड़ा वधिया विचार सी, हाले सैकड़े साल लगणगे इस मानसिकता नूं खत्म करन दे लई। बिल्कुल जी, सैकड़े साल लगणगे, ये राम राज हलीमी राज ये सहजे सहज ही आएगा। फिलहाल तो सानू आपो ताप पई हुई है कि बस सारे जमाने का जिहड़ा सरमाया, सारे जमाने दीयां चीज़ां, चाहे सानू लोड़ है या नहीं, आपां कट्ठियां कर लैणियां आ। बस सानू पता नहीं लग रहा असी मटीरियल दे नाल डील किद्दां करना आ, ते क्योंकि मटीरियल है ही इन्ना, हो ही इन्ना गया चकाचौंध करन वाला। गुरिंदर सिंह जी, गुरविंदर सिंह जी न्यूजीलैंड वाले प्यारे, की हाल चाल है, ठीक ठाक हो, लाइव सुन रहे हैं, तो अज अखीर तक कहिंदे लाइव ही सुणांगे। ਗਿਆਨੀ ਜੀ ਅਤੇ ਬਿੱਟਾ ਜੀ ਨੂੰ ਵੀ ਸਵਾਗਤ, ਸਤਿ ਸ਼੍ਰੀ ਅਕਾਲ। ਠੀਕ ਹੈ ਜੀ, ਗਾਣਾ ਬਹੁਤ ਵਧੀਆ ਸੀ ਜੀ, ਬਿਲਕੁਲ ਗਾਣਾ ਤਾਂ ਟੋਪ ਦਾ ਚੁਣਿਆ ਡਾਰਵਿਨ ਵਾਲਿਆਂ ਨੇ। ਹਾਂਜੀ, ਸ਼ਿਵਦੇਵ ਕਲੇਅਰ ਜੀ ਵੀ, ਸਤਿ ਸ਼੍ਰੀ ਅਕਾਲ ਜੀ, ਠੀਕ ਠਾਕ ਹੋ, ਅਤੇ ਐਕਸਲੈਂਟ ਨਰੇਸ਼ਨ, ਬਿਊਟੀਫੁਲ ਥੋਟ, ਅਤੇ ਧੰਨਵਾਦ ਕੀਤਾ ਇਹੋ ਜਿਹੀ ਸੋਚ ਦਾ ਸਾਂਝੀ ਕਰਨ ਦਾ। ਵਿਸ਼ ਵੀ ਡੂ ਅੰਡਰਸਟੈਂਡ ਦ ਮੀਨਿੰਗ ਆਫ ਇਟ, ਐਕਟ ਪੋਨ ਇਟ ਐਂਡ ਅਡੋਪਟ ਇਨ ਅਵਰ ਲਾਈਵਸ ਐਟ ਐਵਰੀ ਲੈਵਲ, ਟੇਕ ਕੇਅਰ, ਸਟੇ ਬਲੈਸਡ। ਅਸੀਂ ਇਸ ਦਿਨ ਲਈ ਧੰਨਵਾਦ ਜੀ। ਸੁਖਵਿੰਦਰ ਸੌਂਤ ਭਾਅ ਜੀ ਵੀ ਜੁੜੇ ਨੇ, ਸਤਿ ਸ਼੍ਰੀ ਅਕਾਲ ਭਾਅ ਜੀ, ਠੀਕ ਠਾਕ ਹੋ। ਜਸਪ੍ਰੀਤ ਸਿੰਘ ਨਿਊਜ਼ੀਲੈਂਡ ਵਾਲੇ ਸ਼ਾਮਿਲ ਹੋ ਗਏ ਨੇ, ਫਤਿਹ ਬੁਲਾ ਰਹੇ ਨੇ, ਸਤਿ ਸ਼੍ਰੀ ਅਕਾਲ ਜੀ। ਜਸਵੰਤ ਰਾਏ ਮੈਲਬਨ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਸੋਹਣਾ ਵਿਚਾਰ ਕਹਿੰਦੇ ਜੀ। ਕੁਲਵੀਰ ਸੰਧੂ ਕਨੇਡਾ ਵਾਲੇ ਵੀ ਪਹੁੰਚ ਗਏ ਨੇ ਜੀ ਆਇਆਂ ਨੂੰ। ਗੁਰਵੀਰ ਸਿੰਘ ਹਾਰਵੀ ਵੇ ਕੁਈਨਜ਼ਲੈਂਡ ਤੋਂ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਸੋਹਣਾ ਗੀਤ ਜੀ, ਡਰਾਈਵਿੰਗ ਕਰ ਰਹੇ ਹਾਂ ਅਤੇ ਨਾਲੇ ਵਿਚਾਰ ਸੁਣ ਰਹੇ, ਨਾਲੇ ਪ੍ਰੋਗਰਾਮ, ਬਹੁਤ ਬਹੁਤ ਧੰਨਵਾਦ। ਗੌਰਵ ਸ਼ਰਮਾ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਉਹਨਾਂ ਨੇ ਇੱਕ ਪੋਸਟਰ ਭੇਜਿਆ, ਸਰਕਾਰੀ ਨੌਕਰੀ ਦਾ ਮੌਕਾ, ਪੰਜਾਬ ਸਰਕਾਰ ਨੇ ਇੱਕ ਸਕੀਮ ਹੇਠ ਸਰਕਾਰੀ ਨੌਕਰੀ ਦਿੱਤੀ ਹੈ, ਸ਼ਰਤਾਂ, ਉਮਰ 18 ਸਾਲ ਤੋਂ ਉੱਪਰ, ਦੂਜਾ ਤੁਹਾਡੇ ਪਿਤਾ ਦਾ ਕਾਂਗਰਸੀ MLA ਹੋਣਾ ਜ਼ਰੂਰੀ ਹੈ, ਅੱਜ ਹੀ ਅਪਲਾਈ ਕਰੋ, ਠੀਕ ਹੈ। ਅਤੇ ਕੱਲ੍ਹ ਚੁਟਕਲਾ ਭੇਜਿਆ ਸੀ ਮਾਸਟਰਾਂ ਦਾ, ਮੈਂ ਸੁਣਾਉਣਾ ਥੋੜ੍ਹੀ ਦੇਰ ਬਾਅਦ। ਵਰਿੰਦਰ ਸਿੰਘ ਇੰਗਲੈਂਡ ਵਾਲੇ ਵੀ ਜੁੜੇ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਅਤੇ ਆਸ ਸਭ ਚੜ੍ਹਦੀ ਕਲਾ 'ਚ ਹੋਵੋਗੇ। ਹਾਂਜੀ ਬਿਲਕੁਲ, ਪ੍ਰੋਗਰਾਮ ਪੋਡਕਾਸਟ ਦੇ ਵਿੱਚ ਸੁਣਾਂਗੇ। ਅਤੇ ਉਹਨਾਂ ਨੇ ਇੱਕ ਕੈਪਸ਼ਨ ਭੇਜਿਆ, ਕਹਿੰਦੇ ਸੱਚੇ ਰੱਬ ਤੋਂ ਡਰਿਆ ਕਰ ਸੱਜਣਾ, ਕਿਉਂਕਿ ਉਹ ਸੱਟ ਵੀ ਉਦੋਂ ਮਾਰਦਾ ਜਦੋਂ ਦਵਾਈ ਲਈ ਪੈਸੇ ਵੀ ਨਹੀਂ ਹੁੰਦੇ। ਠੀਕ ਹੈ, ਬਿਲਕੁਲ ਬਿਲਕੁਲ ਸਹੀ ਗੱਲ ਹੈ। ਅਤੇ ਸਾਡੇ ਮਿੱਤਰ ਪਿਆਰੇ ਵੀਰਪਾਲ ਹੰਸਰਾ, ਉਹਨਾਂ ਨੇ ਸੁਨੇਹਾ ਭੇਜਿਆ ਕਿ ਫੈਡਰਲ ਗੌਰਮੈਂਟ ਜਿਹੜੇ ਟੀਕੇ ਨੇ ਕੋਵਿਡ ਦੇ, ਉਸ ਨੂੰ ਜ਼ਰੂਰੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਹੈਲਥ ਪ੍ਰੋਫੈਸ਼ਨਲਸ ਵਾਸਤੇ, ਕੀ ਇਹ ਗਲਤ ਨਹੀਂ ਹੈਗਾ ਐਥੀਕਲੀ? ਕੈਨ ਯੂ ਡਿਸਕਸ ਔਨ ਫੋਰਸਿੰਗ ਪੀਪਲ ਟੂ ਗੈਟ ਵੈਕਸੀਨੇਟਡ? ਦੇਖੋ ਦੋਨੋਂ ਪਾਸੇ ਹੀ ਆ, ਅਗਰ ਕੋਵਿਡ ਹੋ ਜਾਂਦਾ ਆ ਤਾਂ ਉਸ ਤੋਂ ਬਾਅਦ ਕੰਪਨਸੇਸ਼ਨਸ ਦੇ ਰੌਲੇ ਪੈਣੇ ਨੇ, ਬਹੁਤ ਕੁਛ ਹੁੰਦਾ ਆ, ਡਿਊਟੀ ਆਫ ਕੇਅਰ ਆ ਜਾਂਦੀ ਆ ਗੌਰਮੈਂਟ ਦੀ, ਕੇਅਰ ਨਹੀਂ ਕਰਦੇ ਸਪੈਸ਼ਲੀ ਹੈਲਥ ਪ੍ਰੋਫੈਸ਼ਨਲਸ ਨੂੰ, ਪਰ ਆਮ ਜਨਤਾ ਵਾਸਤੇ ਜ਼ਰੂਰੀ ਨਹੀਂ ਹੈਗਾ। ਪਰ ਕਿਉਂਕਿ ਜਹਾਜ਼ਾਂ ਦੇ ਵਿੱਚ ਜਾਂ ਟਰਾਂਸਪੋਰਟ ਦੇ ਵਿੱਚ ਹੋ ਸਕਦਾ ਇਹ ਟਰੈਵਲ ਨਾ ਕਰਨ ਦੇਣ, ਫਿਰ ਸੋ ਇੱਕ ਤਰ੍ਹਾਂ ਨਾਲ ਲਵਾਉਣਾ ਹੀ ਪੈਣਾ ਟੀਕਾ। ਪਰ ਜਿਹੜਾ ਨਹੀਂ ਇਹਨਾਂ ਸਰਵਿਸਿਸ ਨੂੰ ਯੂਜ਼ ਕਰ ਸਕਦਾ, ਕਰਨਾ ਚਾਹੁੰਦਾ, ਉਹ ਨਹੀਂ ਵੀ ਲਵਾ ਸਕਦਾ। ਮੇਰੀ ਆਪਣੀ ਰਾਏ ਦੇ ਮੁਤਾਬਕ ਹੈਲਥ ਪ੍ਰੋਫੈਸ਼ਨਲਸ ਨੂੰ ਲਵਾ ਲੈਣਾ ਚਾਹੀਦਾ, ਕਿਉਂਕਿ ਉਹ ਫਰੰਟ ਐਂਡ 'ਤੇ ਕੰਮ ਕਰ ਰਹੇ ਨੇ ਅਤੇ ਲੋਕਾਂ ਨਾਲ ਉਹਨਾਂ ਦਾ ਵਾਹ ਪੈਂਦਾ, ਸਪੈਸ਼ਲੀ ਮਰੀਜ਼ਾਂ ਦੇ ਨਾਲ। ਇਹ ਮੇਰੇ ਆਪਣੇ ਵਿਚਾਰ ਨੇ। ਮਨਦੀਪ ਸਿੰਘ ਹੁਣੀ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸੁਣ ਰਹੇ ਹਾਂ ਜੀ ਮੈਲਬਨ ਤੋਂ ਅਤੇ ਕਲਾਉਡੀ ਹੈ ਜੀ। ਹਾਂਜੀ ਪਤਾ ਲੱਗ ਗਿਆ ਸੀ ਜੀ, ਅੱਜ ਟੰਡੂ ਰਾਮ ਜੀ ਨੇ ਦੱਸਿਆ ਸੀਗਾ ਤੁਹਾਡੇ ਬੱਦਲ ਹੋਣਗੇ। ਅਤੇ ਗੁਰਿੰਦਰ ਸਿੰਘ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅੱਜ ਕਹਿੰਦੇ ਨਾਨਕੇ ਜਾ ਰਹੇ ਹਾਂ। ਅੱਛਾ ਅਮਰੀਕਾ 'ਚ ਹੀ ਨਾਨਕੇ ਆ ਤੁਹਾਡੇ? ਕਿੱਥੇ ਆ? ਮੇਰਾ ਖਿਆਲ ਤੁਹਾਡੇ ਨਾਨਕਿਆਂ ਦੀ ਫੈਮਿਲੀ ਇੱਥੇ ਰਹਿੰਦੀ ਹੋਣੀ ਆ। ਅਤੇ ਚਲੋ ਹੈਪੀ ਡਰਾਈਵਿੰਗ, ਸੇਫ ਡਰਾਈਵਿੰਗ। ਨਾਨਕੇ ਜਾਂਦਿਆਂ ਨੂੰ ਨਾ ਉਹਨੇ ਕੰਮ ਰੱਖਿਆ ਹੀ ਹੋਣਾ ਤੁਹਾਡੇ ਲਈ ਕੋਈ ਨਾ ਕੋਈ। ਅਸੀਂ ਜਦੋਂ ਜਾਂਦੇ ਹੁੰਦੇ ਸੀ ਨਾ, ਉਹ ਲਓ ਜੀ ਹੁਣ ਕਿਉਂਕਿ ਗਰਮੀਆਂ ਦੀ ਛੁੱਟੀਆਂ ਨੂੰ ਉਹ ਆ ਗਏ ਹੁਣ ਨਾਨਕੇ ਰਹਿਣ, ਇਹਨਾਂ ਦੇ ਹੁਣ ਦਾਣੇ ਮੁੱਕ ਗਏ ਆ, ਹੁਣ ਇਹ ਦਾਣੇ ਲੈਣ ਆਏ ਆ। ਇੱਦਾਂ ਦੀਆਂ ਫਿਰ ਨਾਨਕੇ ਵਾਲੇ ਕਰਦੇ ਹੁੰਦੇ ਨਾ ਆਂਢ ਗੁਆਂਢ, ਅਤੇ ਇਹ ਹੁਣ ਵੇੜਾਂ ਵੱਟਣੀਆਂ ਨੇ, ਛੁੱਬ ਵੱਟਣੇ ਨੇ, ਹੁਣ ਕਣਕ ਵੱਢਣੀ ਆ, ਅਤੇ ਤੂੰ ਹੁਣ ਚਾਹ ਲਿਆਇਆ ਕਰਨੀ ਆ, ਰੋਟੀ ਲਿਆਇਆ ਕਰਨੀ ਆ, ਬਸ ਫਿਰ ਕਈ ਕੰਮ ਨਾਨਕੇ ਰੱਖ ਲੈਂਦੇ ਹੁੰਦੇ ਭਾਣਜਿਆਂ ਵਾਸਤੇ। ਸੋ ਮੈਨੂੰ ਲੱਗਦਾ ਦੇਖਿਓ ਕਿਤੇ ਥੋਤੋਂ ਕਿਤੇ ਵੈਕਿਊਮ ਨਾ ਫਰਾਉਣ ਲੱਗ ਪੈਣ, ਪਈ ਭਾਣਜਾ ਆਇਆ ਘਰ ਦਾ ਵੈਕਿਊਮ ਕਰਦਾ ਜੀ, ਆ ਗਾਰਡਨ ਕਰਦੇ ਜੀ, ਆ ਦਰਖਤ ਵੱਢਣ ਵਾਲਾ ਜੀ, ਘਾਹ ਕੱਟਦੇ। ਨਾਨਕਿਆਂ ਦੇ ਇਹੀ ਕੰਮ ਹੁੰਦੇ ਆ। ਖੈਰ ਬੜਾ ਪਿਆਰ ਹੁੰਦਾ ਨਾਨਕਿਆਂ ਤੋਂ ਮਿਲਦਾ, ਚਾਹ ਵੀ ਚੜ੍ਹਦਾ ਆ। ਰਿਸ਼ਤਿਆਂ 'ਤੇ ਤੁਹਾਨੂੰ ਅੱਜ ਗੀਤ ਸੁਣਾਉਂਦੇ ਹਾਂ, ਮੇਰੇ ਕੋਲ ਬਹੁਤ ਸੋਹਣਾ ਗੀਤ ਪਹੁੰਚਿਆ ਹੋਇਆ ਕੰਠ ਕਲੇਰ ਦਾ, ਰਿਸ਼ਤੇ ਵਰਸਿਜ਼ ਟੈਲੀਫੋਨ। ਗੀਤ ਦਾ ਟਾਈਟਲ ਹੈ ਰਿਸ਼ਤੇ ਵਰਸਿਜ਼ ਟੈਲੀਫੋਨ। ਇਹ ਆਇਆ ਕਦੋਂ ਸੀ? ਇਹ ਆਇਆ ਵੀ ਨਵਾਂ ਹੀ ਆ ਮੈਨੂੰ ਲੱਗਦਾ, ਆ 2021 ਦਾ ਹੀ ਆਇਆ ਹੋਇਆ। ਅਤੇ ਕਿੰਦਾ ਸੰਮੀਪੁਰ ਨੇ ਗੀਤ ਲਿਖਿਆ, ਸੁਣਾਉਂਦੇ ਤੁਹਾਨੂੰ ਫਿਰ। ਚਲੋ ਚੰਗੇ ਭਾਗਾਂ ਵਾਲੇ ਹੋ ਤੁਸੀਂ, ਤੁਹਾਡੇ ਨਾਨਕੇ ਇੱਥੇ ਹੀ ਹੈ, ਅਤੇ ਲੱਕੀ ਖੱਟੜਾ ਜੀ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਇੱਧਰ ਥੋੜ੍ਹੀਆਂ ਆਪਾਂ ਜਾਣਕਾਰੀਆਂ 'ਤੇ ਝਾਤੀ ਮਾਰੀਏ ਖਬਰਾਂ 'ਤੇ, ਕਿ ਮੈਲਬਨ ਦੇ ਵਿੱਚ ਜਿਹੜੇ ਕੇਸ ਥੋੜ੍ਹੇ ਜਿਹੇ ਹੋਰ ਵਧੇ ਨੇ, ਅਤੇ ਬਹੁਤ ਸਾਰੇ ਜਿਹੜੇ ਮੈਲਬਨ ਦੇ ਸਬਰਬ ਨੇ ਉਹ ਅਲਰਟ ਦੇ ਉੱਤੇ ਨੇ ਕੋਵਿਡ ਦੇ ਕਾਰਨ। ਔਰ ਕੁਛ ਜਿਹੜੇ ਸੈਂਪਲ ਲਏ ਸੀ ਮੈਲਬਨ ਦੇ ਇਨਰ ਨੌਰਥ ਵੈਸਟ ਦੇ ਵਿੱਚੋਂ ਸੀਵਰੇਜ ਦੇ, ਉਸ ਦੇ ਵਿੱਚੋਂ ਵੀ ਕੋਵਿਡ 19 ਦੇ ਅੰਸ਼ ਮਿਲੇ ਨੇ, ਟਰੇਸਿਸ ਮਿਲੇ ਨੇ। ਤਾਂ ਥੋੜ੍ਹਾ ਜਿਹਾ ਖਿਆਲ ਰੱਖਿਓ ਵਿਕਟੋਰੀਆ ਵਾਲਿਓ। ਉੱਧਰ G7 ਦੇਸ਼ਾਂ ਦੀ ਮੀਟਿੰਗ ਹੁੰਦੀ ਹੈ, ਅਤੇ ਉਸ ਦੇ ਵਿੱਚ ਜਿਹੜੀਆਂ ਮਲਟੀਨੈਸ਼ਨਲ ਕੰਪਨੀਆਂ ਨੇ ਉਹਨਾਂ ਨੂੰ 15% ਗਲੋਬਲ ਟੈਕਸ ਉਹਨਾਂ 'ਤੇ ਲੱਗੇਗਾ। ਇਹ ਇਤਿਹਾਸਿਕ ਫੈਸਲਾ ਲਿਆ ਹੈ, 100 ਸਾਲ ਪਹਿਲਾਂ ਇੱਕ ਟ੍ਰੇਡ ਫੈਸਲਾ ਇਸ ਤਰ੍ਹਾਂ ਦਾ ਲਿਆ ਗਿਆ ਸੀ। ਅਤੇ ਇਹ ਜਿਹੜੀਆਂ ਕੰਪਨੀਆਂ ਵੱਡੀਆਂ ਵੱਡੀਆਂ ਨੇ ਉਹ ਆਪਣੇ ਆਫਿਸ ਸ਼ਿਫਟ ਕਰ ਲੈਂਦੀਆਂ ਕਦੇ ਕਿਤੇ ਕਦੇ ਕਿਤੇ, ਜਿੱਥੇ ਟੈਕਸ ਘੱਟ ਹੁੰਦਾ ਆ ਟੈਕਸ ਇਵੇਜ਼ਨ ਕਰਦੀਆਂ ਨੇ। ਸੋ ਉਹਨਾਂ ਦੇ ਕਾਰਨ ਬਹੁਤ ਵੱਡਾ ਨੁਕਸਾਨ ਹੁੰਦਾ ਆ ਦੇਸ਼ਾਂ ਨੂੰ। ਸੋ ਉਸ ਨੂੰ ਨੱਥ ਪਾਉਣ ਦੇ ਲਈ ਇਹ G7 ਅਤੇ ਫਿਰ G20 ਸੁਣਿਆ ਬਈ ਇਹ ਇਕੱਠੇ ਹੋ ਕੇ ਫਿਰ ਇਹ 15% ਦਾ ਟੈਕਸ ਲੈਣਗੇ, ਜਿਹਦੇ ਨਾਲ ਦੇਸ਼ਾਂ ਨੂੰ ਬੜਾ ਫਾਇਦਾ ਹੋਏਗਾ, ਪੈਸਾ ਕੰਪਨੀਆਂ 'ਤੇ ਜਾਣ ਦੀ ਬਜਾਏ ਦੇਸ਼ 'ਤੇ ਖਜ਼ਾਨੇ ਜਾਏਗਾ, ਜਿਹੜਾ ਕਿ ਲੋਕਾਂ 'ਤੇ ਲੱਗਣ ਦੀ ਉਮੀਦ ਹੈ, ਕਈ ਦੇਸ਼ਾਂ 'ਚ ਤਾਂ ਲੱਗੇਗਾ। ਅਤੇ ਇੱਕ ਹੋਰ ਬੜੀ ਇੰਟਰਸਟਿੰਗ ਖਬਰ ਹੈ, ਤੁਹਾਨੂੰ ਯਾਦ ਹੋਏਗਾ ਕਿ ਆਸਟ੍ਰੇਲੀਆ ਦੇ ਟੌਪ ਪਾਦਰੀ ਕਾਰਡੀਨਲ ਜਾਰਜ ਪੈਲ, ਉਹਨਾਂ 'ਤੇ ਕੇਸ ਚੱਲਿਆ ਸੀ, ਉਹਨਾਂ ਨੂੰ ਜੇਲ੍ਹ ਵੀ ਹੋਈ, ਜੇਲ੍ਹ 'ਚ ਰਹੇ ਵੀ, ਅਤੇ ਫਿਰ ਉਹਨਾਂ ਨੂੰ ਬਰੀ ਵੀ ਕਰ ਦਿੱਤਾ ਗਿਆ ਕਿਉਂਕਿ ਕੇਸ ਫੇਲ ਹੋ ਗਿਆ ਅਪੀਲ ਦੇ ਵਿੱਚ। ਉਸ ਸੰਬੰਧ ਵਿੱਚ ਆਸਟ੍ਰੇਲੀਆ ਦਾ ਇੱਕ ਮੀਡੀਆ ਦਾ ਧੜਾ ਜੋ ਕਿ ਜਾਰਜ ਪੈਲ ਦੇ ਬਿਲਕੁਲ ਅਗੇਂਸਟ ਸੀਗਾ, ਉਸ ਨੂੰ ਕੋਰਟ ਕਚਹਿਰੀਆਂ ਨੇ ਜਾਂ ਸਾਡੇ ਜਸਟਿਸ ਸਿਸਟਮ ਨੇ $1.1 million ਦਾ ਫਾਈਨ ਕੀਤਾ ਹੈ, ਅਤੇ ਕੁੱਲ ਮਿਲਾ ਕੇ 1.7 ਮਿਲੀਅਨ ਬਣਦਾ ਆ। ਇਹ ਦੋ ਤਿੰਨ ਕੇਸ ਸੀਗੇ ਖਾਸ ਕਰਕੇ ਜਿਹੜੇ ਫੇਅਰਫੈਕਸ ਮੀਡੀਆ ਦੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਉੱਤੇ ਇਹ ਕੇਸ ਚੱਲੇ ਸੀ ਕਿਉਂਕਿ ਉਹਨਾਂ ਨੇ ਕੋਰਟ ਕਚਹਿਰੀ ਦੇ ਆਰਡਰ ਨਹੀਂ ਮੰਨੇ ਸੀਗੇ, ਉਹ ਖਬਰਾਂ ਨਸ਼ਰ ਕੀਤੀਆਂ, ਉਹ ਆਰਟੀਕਲ ਨਸ਼ਰ ਕੀਤੇ ਕੋਰਟ ਦੀ ਮਨਾਹੀ ਦੇ ਬਾਵਜੂਦ, ਕਿਉਂਕਿ ਕੋਰਟ ਦੇ ਵਿੱਚ ਹਜੇ ਕੇਸ ਚੱਲ ਰਿਹਾ ਸੀ। ਸੋ ਕੋਰਟ ਨੇ ਇਸ ਦਾ ਨੋਟਿਸ ਲਿਆ ਅਤੇ ਮਿਲੀਅਨ ਡਾਲਰ ਤੋਂ ਉੱਤੇ ਇਹਨਾਂ ਨੂੰ ਫਾਈਨ ਕੀਤਾ ਗਿਆ। ਕਈਆਂ ਅਖਬਾਰਾਂ ਨੂੰ ਵਿੱਚ ਚਾਰ ਚਾਰ ਲੱਖ, ਤਿੰਨ ਤਿੰਨ ਲੱਖ ਵੀ ਫਾਈਨ ਕੀਤਾ ਗਿਆ। ਸੋ ਵਧੀਆ ਗੱਲ ਹੈ, ਜਸਟਿਸ ਸ਼ੁੱਡ ਬੀ ਦੇਅਰ। ਸੋ ਇਹ ਸੀ ਖਬਰਾਂ, ਅਤੇ ਗੁਰਿੰਦਰ ਸਿੰਘ ਨੇ ਜਵਾਬ ਦੇ ਦਿੱਤਾ, ਕਹਿੰਦੇ ਮੇਰੇ ਨਾਨਕੇ ਤਾਂ ਗੋਂਦਪੁਰ ਮਹਿਲਪੁਰ ਇਲਾਕੇ 'ਚ ਆ, ਪਰ ਇੱਥੇ ਸਿਰਫ 10 ਮਿੰਟ ਦੀ ਦੂਰੀ 'ਤੇ ਨੇ। ਚਲੋ ਬਹੁਤ ਵਧੀਆ ਜੀ, ਅਤੇ ਹੈਪੀ ਨਾਨਕਾ ਵਿਜ਼ਿਟ। ਲਓ ਤੁਹਾਨੂੰ ਫਿਰ ਗੀਤ ਸੁਣਾਉਂਦੇ ਹਾਂ ਜੀ, ਕੰਠ ਕਲੇਰ ਦਾ ਰਿਸ਼ਤੇ ਵਰਸਿਸ ਟੈਲੀਫੋਨ।
ਹੋ ਗਏ ਯਾਰ ਟੈਲੀਫੋਨ ਜਹੇ ਜਿੰਨੇ
दिल नाल दिल मिले ताइयों गल बनती है यार बल यार दा ध्यान होना चाहिदा गल हुई हुंदी जिदे विच कोई गल होवे गल्लां विचों गल दा ज्ञान होना चाहिदा मैं हां दोस्तो अमनदीप सिद्धू मसलियां दे निकलदे ने हरमन रेडियो ते हल आपां रल मिल करांगे दिल वाली गल की ने दुनिया भर दियां खबरां की है मौसम दा हाल किस देश ने कीती नुक्ताचीनी किस हीरो नू हो गया प्यार किसने मारिया कित्ते धरना कीती बन गई सरकार विच मिठे मिठे गीत होणगे ते सजणा दा सत्कार फिर तीर सिद्धे होणगे मुश्किलां दे वल वीकेंड ते सुबह करांगे आपां जदों दिल वाली गल
जी प्रोग्राम चल रहा जी दिल वाली गल ते साडा तुहाडा साथ बनिया होया ते सारे स्रोतियां दा स्वागत करदे हां जिहड़े हुणे हुणे साडे नाल संपर्क दे विच आए ने रेडियो दी ऐप दे राहीं एक वारी दस दईए कि रेडियो दी ऐप जिहड़ी अपडेट हो चुकी है प्लीज़ जिन्हां ने नहीं कीती उह अपडेट कर लो या उहदे केश क्लीयर कर लो ते नवें सिरों सारे मेन्यू आ जाणगे मेरे नाल सिडनी तों साडे सत्कारयोग ताया जी ग्यानी संतोख सिंह जी शामिल हो गए ने ते मैं उहनां दा स्वागत करदा सति श्री अकाल ताया जी जी आयां नूं
हां जी वाहेगुरु जी का खालसा वाहेगुरु जी की फतेह सारे सूझवान स्रोतियां नूं प्रवान होए हां जी
जी आयां नूं जी आयां नूं ते ताया जी सुणिया सिडनी दे विच दिन बड़ा सोहणा चढ़िया इह सच है जां ठंडू राम झूठ बोली जांदा एवें ही
ठंडू राम किते पौणी सदी पुरानियां गल्लां चेते करा दियां संत राम ते ठंडू राम देहाती प्रोग्राम च आउंदे ते जलंधर रेडियो तों फिर ओह प्रोग्राम बंद ही हो गया उहदे तां खेड़ ते खलवाड़ शुरू करता पर ओह नहीं गल नहीं बनी ते ओह हां इह तुहाडी जबान मुबारक होवे पर सर्दियां दे विच इस वेले ना धुप लगी हुई आ ते हवा नहीं चल रही ਮੇਰੇ ਕਮਰੇ ਦੇ ਵਿੱਚ ਵੀ ਧੁੱਪ ਆ ਰਹੀ ਆ
ਠੀਕ ਹੈ ਠੀਕ ਹੈ
ਬਹੁਤ ਸੋਹਣਾ ਮੌਸਮ ਹੈ
ਚਲੋ ਤਾਇਆ ਜੀ ਪਹਿਲਾਂ ਆਪਾਂ ਥੋੜੇ ਸੁਨੇਹੇ ਲੈ ਲੈਂਦੇ ਹਾਂ ਤੇ ਪ੍ਰਿਤਪਾਲ ਢਿੱਲੋਂ ਜੀ ਪ੍ਰੋਗਰਾਮ ਦੇ ਵਿੱਚ ਜੁੜੇ ਨੇ ਤੇ ਕਹਿੰਦੇ ਸੋਹਣਾ ਪ੍ਰੋਗਰਾਮ ਚੱਲ ਰਿਹਾ ਹੱਥਾਂ ਦੀਆਂ ਲਕੀਰਾਂ ਵਿੱਚ ਫਰੇਬ ਬੜੇ ਨਾ ਮੱਥੇ ਦੀਆਂ ਵਿੱਚ ਸੱਚਾਈ ਹੈ ਜਿਸ ਦਾ ਕਰੋ ਉਹੀਆਂ ਜਿਹੜਾ ਵੱਢਦਾ ਹੈ ਇਕੱਲੇ ਰਹੋ ਇਹਦੇ ਵਿੱਚ ਹੀ ਭਲਾਈ ਹੈ ਠੀਕ ਹੈ ਜੀ ਤੇ ਪਰਮਜੀਤ ਧਾਲੀਵਾਲ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਸਾਨੂੰ ਤੁਹਾਨੂੰ ਦੋਨਾਂ ਨੂੰ ਤੇ ਗੁਰਬੀਰ ਸਿੰਘ ਹਾਰਵੀ ਵੇ ਕੁਈਨਜ਼ਲੈਂਡ ਵਾਲੇ ਵੀ ਕਹਿੰਦੇ ਨੇ ਕਿ ਬਹੁਤ ਵਧੀਆ ਅਤੇ ਸੱਚਾਈ ਭਰਿਆ ਗੀਤ ਲਾਇਆ ਜਿਹੜਾ ਤਾਇਆ ਜੀ ਪਹਿਲਾਂ ਸੁਣਾਇਆ ਸੀਗਾ ਟੈਲੀਫੋਨ ਅਤੇ ਰਿਸ਼ਤੇ ਵਾਲਾ ਮਨਦੀਪ ਮਾਨ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਕਹਿੰਦੇ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਅਤੇ ਮਿਸਟਰ ਪੱਡਾ ਜੀ ਨੂੰ ਵੀ ਸਤਿ ਸ਼੍ਰੀ ਅਕਾਲ ਜਾਣ ਕੇ ਤਾਇਆ ਜੀ ਨੂੰ ਅਤੇ
ਉਹਨਾਂ ਨੇ ਮੇਰਾ ਕਦੇ ਲੇਖ ਪੜ੍ਹ ਲਿਆ ਹੋਣਾ ਵਾ ਗੋਤ ਕਨਾਲਾ ਲੇਖ ਪੜ੍ਹ ਲਿਆ ਲੱਗਦਾ
ਹਾਂਜੀ ਹਾਂਜੀ ਤੇ ਤਾਇਆ ਜੀ ਮਲਕੀਤ ਸਿੰਘ ਵੀ ਕੈਨਬਰਾ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਵਕਤ ਦਾ ਪਾਸਾ ਕਦੇ ਵੀ ਪਲਟ ਸਕਦਾ ਸਿਤਮ ਵੀ ਉਨਾ ਹੀ ਕਰੋ ਜਿੰਨਾ ਸਹਿ ਸਕਦੇ ਹੋ ਬਹੁਤ ਸੋਹਣਾ ਵਿਚਾਰ ਹੈ ਤਾਇਆ ਜੀ ਤੁਹਾਨੂੰ ਪਤਾ ਗੁਰਨਾਮ ਸਿੰਘ ਤੀਰ ਹੋਣਾ ਨੇ ਵੀ ਇੱਕ ਆਰਟੀਕਲ ਲਿਖਿਆ ਸੀ ਉਸ ਦੇ ਵਿੱਚ ਲਿਖਿਆ ਸੀਗਾ ਕਿ ਮੈਂ ਪੜ੍ਹ ਕੇ ਵੀ ਸੁਣਾਇਆ ਸੀ ਦੁਆਰਾ ਵੀ ਫੇਰ ਸੁਣਾਵਾਂਗੇ ਉਹਦੇ ਵਿੱਚ ਵੀ ਮਿਸਟਰ ਪੱਡਾ ਦਾ ਇੱਕ ਜ਼ਿਕਰ ਆਉਂਦਾ ਆ ਕਿ ਮਿਸਟਰ ਪੱਡਾ ਬਣੇ ਹੁੰਦੇ ਨੇ
ਕਿਹੜਾ ਉਹ ਤੂੰ ਪਾਡਾ ਹੀ ਕਈ ਪਾਡੇ ਪਾੜ ਛੱਡੇ
ਹਾਂ ਇੱਕ ਚ ਹੋਰ ਹੈ ਕਹਿੰਦੇ ਮਿਸਟਰ ਪੱਡਾ ਨੂੰ ਨਾ ਇਹ ਗੱਲ ਜੱਚ ਗਈ ਕਿ ਉਹ ਚਾਹੁੰਦਾ ਹੁੰਦਾ ਸੀਗਾ ਕਿ ਉਹਦੀ ਕੋਈ ਵਡਿਆਈ ਕਰੇ ਤੇ ਉਹ ਵਡਿਆਈ ਕੋਈ ਕਰਦਾ ਨਹੀਂ
ਮੈਂ ਵੀ ਚਾਹੁੰਦਾ
ਮਿਸਟਰ ਪਾਡਾ ਚਾਹੁੰਦਾ ਹੁੰਦਾ ਸੀਗਾ ਕਿ ਉਹਦੀ ਕੋਈ ਸਿਫਤ ਕਰੇ ਭਾਈ ਪਰ ਕੋਈ ਕਰਦਾ ਨਹੀਂ ਸੀ ਹੁੰਦਾ ਅਖੀਰ ਨੂੰ ਗੰਭੀਰ ਚਿੰਤਨ ਤੋਂ ਬਾਅਦ ਉਸਨੇ ਇਹ ਤੱਤ ਕੱਢਿਆ ਕਿ ਜਿੰਨੀ ਵਧੀਆ ਸਿਫਤ ਬੰਦਾ ਆਪਣੀ ਆਪ ਕਰ ਸਕਦਾ ਦੂਜਾ ਬੰਦਾ ਨਹੀਂ ਕਰ ਸਕਦਾ
ਮੇਰੀ ਸਿਫਤ ਹੀ ਦੱਸੀ
ਆਪਣੀ ਸਿਫਤ ਕਰਦਾ ਕਿੱਦਾਂ ਉਹ ਮੰਨਦਾ ਪਤਾ ਵੀ ਨੀ ਲੱਗਦਾ ਵੀ ਆਪਣੀ ਸਿਫਤ ਕਰ ਰਿਹਾ ਪਰ ਸਿਫਤ ਹੋ ਰਹੀ ਹੁੰਦੀ ਹੈ ਉਹ ਕਹਿੰਦਾ ਉਹਦਾ ਆਰਗੂਮੈਂਟ ਇਹ ਸੀਗਾ ਮਿਸਟਰ ਪੱਡਾ ਦਾ ਕਹਿੰਦਾ ਵੀ ਜਦੋਂ ਦੂਜਾ ਬੰਦਾ ਗੱਲ ਸੁਣਾਉਂਦਾ ਨਾ ਸਿਫਤ ਕਰਦਾ ਤਾਂ ਉਹ ਕਿਤੇ ਨਾ ਕਿਤੇ ਉਹਦੇ ਉੱਕਣ ਦੇ ਚਾਂਸ ਹੁੰਦੇ ਆ ਉਹਨੂੰ ਪੂਰੀ ਗੱਲ ਸਮਝ ਨਹੀਂ ਹੁੰਦੀ ਗੰਭੀਰ ਤਰੀਕੇ ਨਾਲ ਤੇ ਕਿਤੇ ਨਾ ਕਿਤੇ ਉਹ ਛੱਡ ਜਾਂਦਾ ਗੱਲ ਹਨਾ ਤੇ ਇਸ ਕਰਕੇ ਬੰਦਾ ਕਹਿੰਦਾ ਆਪਣੀ ਸਿਫਤ ਸਾਰਿਆਂ ਨੂੰ ਵਧੀਆ ਆਪ ਹੀ ਕਰ ਸਕਦਾ, ਇਹ ਤੋਂ ਵਧੀਆ ਹੋਰ ਕੋਈ ਕੈਂਡੀਡੇਟ ਹੋ ਨਹੀਂ ਸਕਦਾ।
ਮੈਨੂੰ ਤੇ ਇੱਕ ਬੱਚੀ ਵੱਲੋਂ ਕੋਈ ਸਾਲ ਪਹਿਲਾਂ ਸਰਟੀਫਿਕੇਟ ਵੀ ਮਿਲਿਆ ਸੀ।
ਕਾਹਦਾ ਜੀ?
ਉਹ ਕਹਿੰਦੀ ਅੰਕਲ ਤਾਰੀਫ ਤਾਂ ਆਪਣੀ ਹਰ ਕੋਈ ਆਪ ਕਰਦਾ,
ਅੱਛਾ,
ਪਰ ਜਿਸ ਨੋਵਲ ਵੇ ਨਾ ਤੁਸੀਂ ਆਪਣੀ ਤਾਰੀਫ ਕਰਦੇ ਹੋ ਇਸ ਤਰ੍ਹਾਂ ਨੀ ਹੋਰ ਕੋਈ ਕਰਦਾ।
ਠੀਕ ਹੈ ਜੀ।
ਉਹ ਨਾ ਡਾਕਟਰ ਗੁਰਨਾਮ ਸਿੰਘ ਤੀਰ ਇਹ ਅਕਾਲੀ ਦਲ ਦਾ ਲੀਗਲ ਐਡਵਾਈਜ਼ਰ ਹੁੰਦਾ ਸੀ,
ਹਾਂਜੀ ਹਾਂਜੀ,
ਤੇ ਅਸੀਂ ਇਕੱਠੇ ਕਈ ਵਾਰੀ ਸੰਤ ਚੰਨ ਸਿੰਘ ਬਾਦਲ, ਮੈਂ, ਗੁਰਨਾਮ ਸਿੰਘ ਤੀਰ ਇਕੱਠੇ ਇੱਕੋ ਕਾਰ ਤੇ ਦਿੱਲੀ ਨੂੰ ਜਾਂਦੇ ਹੁੰਦੇ ਜਦੋਂ ਪਹਿਲੀ ਵਾਰੀ ਪ੍ਰਕਾਸ਼ ਸਿੰਘ ਬਾਦਲ ਚੀਫ ਮਿਨਿਸਟਰ ਬਣੇ 7 ਆਪਣਾ 27 ਮਾਰਚ 1970 ਵਾਲੇ ਦਿਨ। ਅੱਛਾ ਚਲੋ ਰਹੋ ਵਿਚਾਰ, ਇਹ ਵੀ ਤੇ ਪਾਡੀ ਹੋ ਗਈ ਨਾ, ਉਹਨੇ ਉਹਨੇ ਨਾ ਪੱਡਾ ਤੇ ਪਾਡਾ ਤੇ ਉਹ ਪਾਡੀ ਮਾਰਨ ਵਾਲੇ ਨੂੰ ਉਹ ਪਾਡੀ ਮਾਰਨ ਕਹਿੰਦੇ ਗੱਪ ਮਾਰਨੀ ਆਪਣੀ ਤਾਰੀਫ ਦੇ ਵਿੱਚ, ਹਾਂਜੀ, ਤੇ ਉਹ ਆ ਵੀ ਵੇਖੋ ਗੱਲ ਗੱਲ ਦੇ ਵਿੱਚ ਮੇਰੀ ਆਪਣੀ ਤਾਰੀਫ ਨਿਕਲ ਆਈ ਨਾ। ਅੱਛਾ ਐਨੀ ਹਾਊ, ਤੇ ਇਹ ਗੁਰਨਾਮ ਸਿੰਘ ਤੀਰ ਨਾ ਬਹੁਤ ਉੱਚ ਪਾਏ ਦਾ ਇਹ ਵਿਅੰਗ ਲੇਖਕ ਹੋਇਆ, ਬਹੁਤ ਉੱਚ ਪਾਏ ਦਾ। ਤੇ ਮੈਂ ਤੇ ਸ਼ੁਰੂ ਦੇ ਵਿੱਚ ਮੈਨੂੰ ਪੜ੍ਹਨ ਦਾ ਸ਼ੌਕ ਹੀ ਆਤਿਸ਼ਬਾਜੀ ਰਜਿੰਦਰ ਸਿੰਘ ਆਤਿਸ਼ਬਾਜ ਹੁੰਦਾ ਸੀ ਅਕਾਲੀ ਅਖਬਾਰ ਚ, ਤੇ ਉਹਦੇ ਪੜ੍ਹ ਕੇ ਉਹਦੀਆਂ ਆਤਿਸ਼ਬਾਜੀਆਂ ਪੜ੍ਹ ਕੇ ਤੇ ਮੈਨੂੰ ਪੜ੍ਹਨ ਲਈ ਲੱਗਣ ਲੱਗੀ। ਤੇ ਉਸ ਤੋਂ ਗਾਂਹ ਉੱਤੇ ਉੱਚੇ ਉਚੇਰੇ ਪਾਏ ਦਾ ਇਹ ਡਾਕਟਰ ਗੁਰਨਾਮ ਸਿੰਘ ਤੇ ਇਹਨੇ ਇੱਕ ਕਿਤਾਬ ਲਿਖੀ ਆ, ਮੈਨੂੰ ਮੈਥੋਂ ਬਚਾਓ।
ਹਾਂਜੀ ਹਾਂਜੀ, ਮੇਰੇ ਮੇਰੇ ਕੋਲ ਪਈ
ਪਈ ਆ, ਅਜਾ ਮੇਰੇ ਕੋਲ ਵੀ ਕਿਤੇ ਪਈ ਹੋਣੀ ਆ, ਪਰ ਜਦੋਂ ਲੱਭਣ ਲੱਗੇ ਹੋਰ ਕਿਤਾਬਾਂ ਲੱਭ ਜਾਣਗੀਆਂ ਉਹ ਨੀ ਲੱਭਣੀ। ਤੇ ਇਹ ਗੁਰਨਾਮ ਸਿੰਘ ਤੀਰ ਦੀ ਕਿਤਾਬ ਇਹ 1968 ਵਿਚ ਅਸੀਂ ਦਿੱਲੀ ਊਤਮ ਸਿੰਘ ਦੁੱਗਲ MP ਦੇ ਘਰ ਬੈਠੇ ਸੀ, ਉੱਥੋਂ ਭਰਪੂਰ ਸਿੰਘ, ਪ੍ਰੋਫੈਸਰ ਭਰਪੂਰ ਸਿੰਘ ਜਿਹੜਾ ਸਕੂਲ ਬੋਰਡ ਦੇ ਚੇਅਰਮੈਨ ਯੂਨੀਵਰਸਿਟੀ ਦੇ ਪਹਿਲੇ ਰਜਿਸਟਰ ਰਹੇ ਨੇ, ਇਹ ਇੰਗਲੈਂਡ ਤੋਂ ਮੁੜ ਕੇ ਆਏ ਤੇ ਇਹਨਾਂ ਕੋਲ ਕਿਤਾਬ ਸੀ, ਤੇ ਉਹ ਮੈਂ ਖੋਲੀ ਇਹਨਾਂ ਕੋਲੋਂ। ਤੇ ਚਲੋ ਐਨੀ ਹਾਊ, ਤੇ ਉਹ ਕਿਤਾਬ ਯਾਨੀ ਉਹਦਾ ਕਿਤਾਬ ਦਾ ਸਾਨੀ ਕਹਿੰਦੇ ਨੇ ਇਹੋ ਜਿਹੀ ਕਿਤਾਬ ਕਨ੍ਹਈਆ ਲਾਲ ਕਪੂਰ ਨੇ ਭੂਮਿਕਾ ਚ ਲਿਖਿਆ ਆ, ਵੀ ਇਹ ਕਿਸੇ ਅੰਗਰੇਜ਼ੀ ਵਿੱਚ ਹੋਰ ਸਾਹਿਤ ਵਿੱਚ ਵੀ ਇਸ ਪਾਏ ਦੀ ਕਿਤਾਬ ਨੇ ਜੋ ਡਾਕਟਰ ਗੁਰਨਾਮ ਸਿੰਘ ਤੀਰ ਨੇ ਲਿਖੀ ਆ,
ਤੇ
ਉਹਦੇ ਵਿੱਚ ਹੀ ਆ ਇੱਕ ਪਾਡੇ ਵਾਲਾ ਲੇਖ ਵੀ ਆ। ਹਾਂਜੀ
ਹਾਂਜੀ, ਉਹ ਚ ਸੁਣਾ ਰਿਹਾ ਸੀ ਤੁਹਾਨੂੰ ਗੱਲ, ਤੇ ਸਾਡੇ ਨਾਲ
ਉਹਨੇ 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 ਪੱਡਾ ਨੀ ਲਿਆ ਵੈਸੇ, ਉਹਨੇ
ਰੂਪਰਾ ਜੀ ਜੁੜੇ ਨੇ ਵੁੱਡ ਕਰਾਫਟ ਤੋਂ, ਵੀ ਸਤਿ ਸ੍ਰੀ ਅਕਾਲ, ਬੁਲਾ ਰਹੇ ਨੇ, ਪ੍ਰੋਗਰਾਮ ਸੁਣ ਰਹੇ ਨੇ, ਤੇ ਬਹੁਤ ਬਹੁਤ ਧੰਨਵਾਦ।
ਮੇਰੇ ਵੱਖੀ ਜੀ ਬੈਠੇ ਨੇ ਵੁੱਡ ਕਰਾਫਟ ਨੇੜੇ ਹੀ ਬੈਠੇ,
ਤੁਹਾਡੇ ਲਾਗੇ ਹੀ ਆ। ਹਾਂਜੀ ਚਲੋ, ਦੇਖੋ ਪਤਾ ਨਹੀਂ ਦੇਸ਼ ਵਿਦੇਸ਼ ਤੋਂ ਕਿੱਧਰੋਂ ਕਿੱਧਰੋਂ ਤਾਰਾਂ ਜੁੜੀਆਂ ਹੋਈਆਂ ਨੇ, ਸੋ ਸਾਰਿਆਂ ਦਾ ਸਵਾਗਤ ਕਰਦੇ ਹਾਂ। ਤਾਇਆ ਜੀ, ਵੈਸੇ ਅੱਜ ਆਪਾਂ ਸਿੱਖ ਇਤਿਹਾਸ ਦੇ ਵਿੱਚ ਆਈਆਂ ਸਿੱਖ ਮਹਿਲਾਵਾਂ ਬੀਬੀਆਂ ਦਾ ਵੀ ਜ਼ਿਕਰ ਕਰਨਾ, ਪਰ ਆਪਾਂ ਕੁਇਕਲੀ 4-5 ਮਿੰਟ ਦੇ ਵਿੱਚ ਆਪਾਂ ਸ਼ਰਧਾਂਜਲੀ ਜ਼ਰੂਰ ਭੇਂਟ ਕਰਨੀ ਆ 1984 ਦੇ ਦਰਬਾਰ ਸਾਹਿਬ ਦੇ ਉੱਤੇ ਹੋਏ ਸਰਕਾਰੀ ਹਮਲੇ ਦੇ ਵਿੱਚ ਜਿਹੜੇ ਸ਼ਹੀਦ ਹੋਏ ਨੇ ਸਿੰਘ ਸਿੰਘਣੀਆਂ ਬੱਚੇ ਸਾਰਿਆਂ ਦੇ। ਸੋ ਤੁਸੀਂ ਕੀ ਕਹਿਣਾ ਚਾਹੋਗੇ?
ਬਸ ਜੀ, ਜੱਗੋ 13ਵੀਂ ਸਿੱਖ ਕੌਮ ਨਾਲ ਕੀਤੀ ਆ ਉਸ ਵੇਲੇ ਦੀ ਹਿੰਦੁਸਤਾਨ ਦੀ ਸਰਕਾਰ ਨੇ, ਜਿਹੜੀ ਕਿ ਬਿਲਕੁਲ ਬੇਲੋੜੀ ਸੀਗੀ, ਇਹ ਕਰਨ ਦੀ ਕੋਈ ਵੀ ਜ਼ਰੂਰਤ ਨਹੀਂ ਸੀ। ਫੌਜੀ ਜਰਨੈਲਾਂ ਨੇ ਵੀ ਇਹ ਬਾਅਦ ਚ ਵੀ ਮੰਨਿਆ, ਤੇ ਪਹਿਲਾਂ ਵੀ ਐਸ ਕੇ ਸਿਨਹਾ ਨੇ, ਆ ਤੁਹਾਡੇ ਹੁਣੇ ਕੋਈ ਉਹਦੀ ਇੰਟਰਵਿਊ ਵੀ ਫੇਸਬੁੱਕ ਤੇ ਵਿਚ ਰਹੀ ਆ, ਜਿਹੜਾ ਕਹਿੰਦਾ ਕਿ ਮੈਨੂੰ ਸੱਦਿਆ ਸੀ ਇੰਦਰਾ ਨੇ ਵੀ ਦਰਬਾਰ ਸਾਹਿਬ ਤੇ ਹਮਲਾ ਕਰਨਾ, ਤੇ ਮੈਂ ਕਿਹਾ ਵੀ ਦੱਸਿਆ ਵੀ ਹਮਲੇ ਦੀ ਕੋਈ ਲੋੜ ਹੀ ਨੀ, ਤੇ ਐਂ ਅਸੀਂ ਕਰ ਸਕਦੇ ਹਾਂ, ਉਹ ਕਰ ਸਕਦੇ ਹਾਂ। ਤੇ ਉਹ ਫਿਰ ਕਹਿੰਦੀ ਵੀ ਇਹ ਪੋਲਿਟਿਕਸ, ਤੇ ਉਹ ਸਿਰਫ ਇੱਕ ਤੇ ਉਹਨੇ ਐਮਰਜੈਂਸੀ ਦੇ ਦੌਰਾਨ ਅਕਾਲੀਆਂ ਕੋਲੋਂ ਬਦਲਾ ਲੈਣਾ ਸੀ, ਕਿਉਂਕਿ ਮੋਹਰੀ ਹੋ ਕੇ ਐਮਰਜੈਂਸੀ ਦੇ ਦੌਰਾਨ ਮੋਰਚਾ ਲਾ ਕੇ ਤੇ ਮਜਬੂਰ ਕੀਤਾ ਸਰਕਾਰ ਨੂੰ, ਤੇ ਸਰਕਾਰ ਗਈ, ਇੰਦਰਾ ਦੀ MP ਵੀ ਬਣ ਸਕੇ ਦੋਵੇਂ ਮਾਂ ਪੁੱਤ, ਇੱਕ ਤੇ ਉਹਨੂੰ ਇਹ ਗੁੱਸਾ ਸੀ, ਤੇ ਦੂਜਾ ਆ ਰਹੀ ਇਲੈਕਸ਼ਨ ਦੇ ਵਿੱਚ ਉਹਨੂੰ ਜਿੱਤਣ ਲਈ ਹੋਰ ਕੋਈ ਬਹਾਨਾ ਨਹੀਂ ਸੀ। ਸੋ ਇਹ ਦੋ ਕਾਰਨਾਂ ਕਰਕੇ ਅਕਾਲੀਆਂ ਨੂੰ ਸਬਕ ਸਿਖਾਉਣ ਲਈ ਤੇ ਅਗਲੀ ਇਲੈਕਸ਼ਨ ਜਿੱਤਣ ਲਈ ਉਹਨੇ ਇਹ ਸਾਰਾ ਡਰਾਮਾ ਕੀਤਾ ਸਰਕਾਰ ਨੇ। ਤੇ ਜਿੱਥੇ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਗੁਰਪੁਰਬ ਮਨਾ ਰਹੀਆਂ ਸੰਗਤਾਂ ਸਣੇ ਪਰਿਵਾਰਾਂ ਗੁਰੂ ਘਰਾਂ ਦੇ ਵਿੱਚ ਸੀ, ਵੀ ਬਹਾਨਾ ਵੀ ਉੱਥੇ ਜਰਨੈਲ ਸਿੰਘ ਬੈਠਾ, ਉਹ ਬੰਦਿਆਂ ਨੂੰ ਭੇਜਦਾ, ਉਹ ਬਾਹਰੋਂ ਜਾ ਕੇ ਕਤਲ ਕਰਕੇ ਹਿੰਦੂਆਂ ਨੂੰ ਤੇ ਵਾਪਸ ਦਰਬਾਰ ਸਾਹਿਬ ਆ ਜਾਂਦੇ ਨੇ। ਵੀ ਬੰਦਾ ਪੁੱਛੇ ਵੀ ਪੰਜਾਬ ਪੁਲਿਸ ਦਾ ਘੇਰਾ ਦਰਬਾਰ ਸਾਹਿਬ ਦੁਆਲੇ, BSF, CRPF, ਫੌਜ, ਤੇ ਉਹ ਜਰਨੈਲ ਸਿੰਘ ਦਰਬਾਰ ਸਾਹਿਬ ਤੋਂ ਬੰਦੇ ਕਾਤਲ ਭੇਜਦੇ, ਵੀ ਕਾਤਲਾਂ ਨੂੰ ਫੜਦੇ ਕਿ ਜਾਂਦਿਆਂ ਨੂੰ ਕਿਉਂ ਨੀ ਫੜਦੇ? ਜਦੋਂ ਕਤਲ ਕਰਕੇ ਆਣ ਕੇ ਦਰਬਾਰ ਸਾਹਿਬ ਘੁਸਦੇ ਆ ਉਦੋਂ ਕਿਉਂ ਨੀ ਉਹਨਾਂ ਨੂੰ ਫੜਦੇ? ਉਹ ਜਰਨੈਲ ਸਿੰਘ ਥੋੜਾ ਫੜ ਸਕਦਾ ਕਿਸੇ ਨੂੰ, ਤੁਹਾਡੇ ਕੋਲ ਵਸੀਲੇ ਨੇ, ਤੁਹਾਡੇ ਕੋਲ ਕਾਨੂੰਨ ਆ। ਸੋ ਇਹ ਬਹਾਨੇ ਪ੍ਰਾਪੇਗੰਡਾ ਕਰਕੇ ਪ੍ਰੈਸ ਦੇ ਵਿੱਚ ਝੂਠਾ, ਤੇ ਜਰਨੈਲ ਸਿੰਘ ਦੇ ਖਿਲਾਫ ਕੇਸ ਵੀ ਕੋਈ ਨੀ, ਨਾ ਕਿਸੇ ਥਾਣੇ ਚ FIR ਦਰਜ ਆ, ਨਾ ਉਹ ਕਿਸੇ ਅਦਾਲਤ ਨੇ ਭਗੌੜਾ ਕਰਾਰ ਦਿੱਤਾ ਹੋਇਆ। ਤੇ ਉਹ ਤੇ ਦਰਬਾਰ ਸਾਹਿਬ ਸੀ, ਤੇ ਬਾਕੀ 40 ਗੁਰਦੁਆਰਿਆਂ ਦੇ ਵਿੱਚ ਉੱਥੇ ਕਿਹੜੇ ਜਰਨੈਲ ਸਿੰਘ ਸੀ? ਸੋ ਐਨ ਗੁਰਪੁਰਬ ਵਾਲਾ ਦਿਨ ਚੁਣਿਆ ਤੇ ਸਬਕ ਸਿਖਾਇਆ ਮਾਨਸਿਕ ਤੌਰ ਤੇ ਸਰੀਰਕ ਤੌਰ ਤੇ, ਸਿੱਖ ਪੰਥ ਦਾ ਲੱਕ ਤੋੜਨ ਵਾਸਤੇ ਉਹਨੇ ਕੀਤਾ। ਦੁੱਧ ਚੁੰਘਦੇ ਬੱਚੇ ਗੁਰਪੁਰਬ ਦੇ ਵਾਲੇ ਦਿਨ ਗੁਰਦੁਆਰਿਆਂ ਵਿੱਚ ਪਿੱਛਾ ਹਾਜ਼ਰ ਹੋਏ ਹੋਏ ਬਜ਼ੁਰਗ ਮਾਤਾ ਪਿਤਾ, ਤੇ ਉੱਥੇ ਘੇਰ ਕੇ ਫੌਜ ਨੇ ਉਹਨਾਂ ਦੇ ਨਾਲ ਉਹ ਵਰਤਾਓ ਕੀਤਾ ਜੋ ਜਨੇਵਾ ਕਨਵੈਨਸ਼ਨ ਅਨੁਸਾਰ ਦੁਸ਼ਮਣਾਂ ਦੇ ਨਾਲ ਵੀ ਕਾਨੂੰਨ ਮੁਤਾਬਕ ਤੁਸੀਂ ਨਹੀਂ ਕਰ ਸਕਦੇ। ਜਦੋਂ ਤੁਸੀਂ ਜਿਉਂਦੇ ਦੁਸ਼ਮਣ ਨੂੰ ਭਾਵੇਂ ਫੌਜੀ ਹਥਿਆਰਬੰਦ ਫੜ ਲੈਂਦੇ ਹੋ, ਫਿਰ ਉਹਦੀ ਹਰ ਤਰ੍ਹਾਂ ਦੀ ਰਾਖੀ, ਖਾਣ ਪੀਣ, ਰਹਿਣ ਦੀ ਜ਼ਿੰਮੇਵਾਰੀ ਤੁਹਾਡੇ ਉੱਤੇ ਆ ਜਾਂਦੀ ਹੈ। ਪਰ ਇੱਥੇ ਇਹਨਾਂ ਨੇ ਤਪਦੀ ਜੇਠ ਦੀ ਦੁਪਹਿਰ ਦੇ ਵਿੱਚ ਤਪਦੇ ਫਰਸ਼ਾਂ ਦੇ ਉੱਪਰ ਹੱਥ ਬੰਨ ਕੇ ਤੇ ਲੋਕਾਂ ਨੂੰ ਲਤਾੜਿਆ, ਵੱਟ ਮਾਰੇ ਆ, ਪਾਣੀ ਮੰਗਿਆ ਤੇ ਉਹਨਾਂ ਦੇ ਪਾਣੀ ਨਹੀਂ ਕਿਸੇ ਨੂੰ ਦਿੱਤਾ। ਇੰਨਾ ਕੁਝ ਇੰਨਾ ਜ਼ੁਲਮ ਹੋਇਆ ਕਿ ਉਹਨੂੰ ਅੱਖਰਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਜਿਨ੍ਹਾਂ ਨੇ ਹੱਡੀ ਹੰਢਾਇਆ ਆ ਤੇ ਉਹਨਾਂ ਨੂੰ ਉਹੀ ਜਾਣਦੇ ਨੇ ਇਸ ਗੱਲ ਨੂੰ। ਅਸੀਂ ਬਾਹਰ ਬੈਠੇ ਸੁਣੀਆਂ ਸੁਣਾਈਆਂ ਗੱਲਾਂ, ਜਜ਼ਬਾਤੀ ਗੱਲਾਂ ਕਰਕੇ ਲੋਕਾਂ ਦੀ ਹਮਦਰਦੀ ਹੀ ਖਿੱਚ ਸਕਦੇ ਹਾਂ। ਬਹੁਤ ਹੀ ਜੱਗੋਂ ਤੇਰਵੀਂ ਸਿੱਖ ਕੌਮ ਦੇ ਨਾਲ ਹਿੰਦੁਸਤਾਨ ਦੀ ਸਰਕਾਰ ਨੇ ਇਹ ਗੱਲ ਕੀਤੀ ਹੈ। ਫਿਰ ਦੇਖੋ ਵੀ 47 ਅੰਗਰੇਜ਼ਾਂ ਨੂੰ ਕੱਢਣ ਵੇਲੇ ਤਾਂ ਸਿੱਖਾਂ ਨੂੰ ਮੂਹਰੇ ਲਾਇਆ, ਤੇ 48 ਦੀ ਜੰਗ ਵੇਲੇ, ਕਸ਼ਮੀਰ ਦੀ ਜੰਗ ਵੇਲੇ ਤਾਂ ਸਿੱਖ ਮੂਹਰੇ, 62 ਦੀ ਜੰਗ ਵੇਲੇ ਤਾਂ ਚੀਨ ਦੇ ਤਾਂ ਸਿੱਖ ਮੂਹਰੇ, 65 ਦੀ ਪਾਕਿਸਤਾਨ ਨਾਲ ਜੰਗ ਵੇਲੇ ਸਿੱਖ ਮੂਹਰੇ, ਭੁੱਖੇ ਮਰਦਿਆਂ ਨੂੰ ਅਨਾਜ ਪੈਦਾ ਕਰਕੇ ਦੇਣ ਵੇਲੇ ਸਿੱਖ ਮੂਹਰੇ। ਉਸੇ ਤਰ੍ਹਾਂ ਹੀ ਉਦੋਂ ਵੀ ਤਾਰੀਫ ਹੁੰਦੀ ਸੀ ਸਿੱਖਾਂ ਦੀ, ਜਿਵੇਂ ਅੱਜ ਕਰੋਨਾ ਦੇ ਕਹਿਰ ਵੇਲੇ ਹੋ ਰਹੀ ਹੈ। ਵੀ ਜਦੋਂ ਬਾਕੀ ਦੇ ਲੋਕ ਤਾਂ ਬਲੈਕ ਕਰ ਰਹੇ ਆ, ਮੂੰਹ ਮੰਗੇ ਪੈਸੇ ਲੈ ਕੇ ਸਿਲੰਡਰ ਖਾਲੀ ਦੇ ਰਹੇ ਆ, ਅਗਲਿਆਂ ਦੇ ਮਰੀਜ਼ ਮਰ ਰਹੇ ਆ, ਤੇ ਉਦੋਂ ਗੁਰਦੁਆਰਿਆਂ ਦੇ ਵਿੱਚ ਲੰਗਰ ਦੇ, ਅੰਨ ਦੇ ਲੰਗਰ ਦੇ ਨਾਲ ਨਾਲ ਆਕਸੀਜਨ ਦਾ ਲੰਗਰ ਵੀ ਲਾਇਆ, ਆਓ ਵੀ ਜਿੰਨਾ ਮਰਜ਼ੀ ਭਰ ਲਓ ਲੈ ਜਾਓ। ਤੋ ਅੱਜ ਵੀ ਸਿੱਖਾਂ ਦੀ ਤਾਰੀਫ ਹੋ ਰਹੀ ਹੈ, ਪਰ ਇਹ ਜਦੋਂ ਨੈ ਨੰਗੀ ਖਵਾਜਾ ਵਿਸਰਿਆ ਦੀ ਪੰਜਾਬੀ ਕਹਾਵਤ ਦੇ ਅਨੁਸਾਰ, ਜਦੋਂ ਇਹ ਮੌਕਾ ਲੰਘ ਗਿਆ ਫਿਰ ਤੂੰ, ਫਿਰ ਵੀ ਹਿੰਦੁਸਤਾਨ ਦੇ ਰਾਜ ਰੱਬਾਂ ਨੇ ਇਹੀ ਕਹਿਣਾ ਤੂੰ ਕੌਣ ਤੇ ਮੈਂ ਕੌਣ। ਭਾਈ ਸਿਰ ਸੁੱਟ ਕੇ ਨਾਨਕ ਪੰਥੀ ਬਣ ਕੇ ਥੱਲੇ ਲੱਗ ਕੇ ਚਲੇ ਚੱਲੋ, ਤੇ ਸ਼ਾਬਾਸ਼ ਸ਼ਾਬਾਸ਼ ਜੇ ਵੀ ਸਾਡਾ ਧਰਮ ਵੱਖਰਾ ਹੈ, ਤੀਸਰ ਪੰਥ ਚਲਾਇਨ ਵੱਡ ਸੂਰ ਗਹੇਲਾ, ਨਾ ਹਮ ਹਿੰਦੂ ਨਾ ਮੁਸਲਮਾਨ, ਸਾਡੇ ਅਸੀਂ ਬਰਾਬਰ ਦੇ ਸ਼ਹਿਰੀ ਹਾਂ, ਸਾਡੇ ਨਾਲ ਵਿਤਕਰਾ ਨਹੀਂ ਹੋਣਾ ਚਾਹੀਦਾ, ਸਾਨੂੰ ਪੂਰਾ ਦੂਜਿਆਂ ਜਿੰਨਾ ਹੀ ਮਾਣ ਸਤਿਕਾਰ ਮਿਲਣਾ ਚਾਹੀਦਾ, ਤੇ ਉਦੋਂ ਫਿਰ ਤੂੰ ਕੌਣ ਤੇ ਮੈਂ ਕੌਣ ਵਾਲੀ ਗੱਲ ਆ ਜਾਣੀ ਆ। ਸਤਿਗੁਰੂ ਸੱਚੇ ਪਾਤਸ਼ਾਹ ਏਡੀ ਵੱਡੀ ਸਲਤਨਤ, ਏਡੇ ਵੱਡੇ ਵਿਸ਼ਾਲ ਦੇਸ਼ ਦੇ ਉੱਪਰ ਜੋ ਕਾਬਜ ਹੁੰਦੇ ਨੇ ਹਾਕਮ, ਰੱਬ ਉਹਨਾਂ ਨੂੰ ਅਕਲ ਬਖਸ਼ੇ, ਤੇ ਸਤਿਗੁਰੂ ਦੇ ਆਪਣੇ ਸੇ ਖਾਲਸਾ ਪ੍ਰਗਟਿਓ, ਖਾਲ ਪਰਪਾਤਮ ਕੀ ਮੌਜ, ਉਸ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ੇ, ਇਹੀ ਆਪਾਂ ਕਾਮਨਾ ਕਰ ਸਕਦੇ ਹਾਂ।
ਜੀ ਤਾਇਆ ਜੀ, ਬਿਲਕੁਲ ਇਹੀ ਅਰਦਾਸ ਹੈ। ਤੇ ਚਲੋ ਆਪਾਂ ਹੁਣ ਅੱਗੇ ਵੱਧਦੇ ਹਾਂ, ਤੇ ਆਪਣੀ ਜਿਹੜੀ ਕੜੀ ਚੱਲ ਰਹੀ ਹੈ ਸਿੱਖ ਬੀਬੀਆਂ ਦੇ ਬਾਰੇ, ਉਸ ਦੇ ਵਿੱਚ ਅੱਜ ਤੁਸੀਂ ਸਾਡੇ ਨਾਲ ਸਾਂਝ ਪਾਓ।
ਜੀ ਬੀਬੀ ਇਹ ਖਡੂਰ ਸਾਹਿਬ ਦੇ ਰਹਿਣ ਵਾਲੇ ਨਾ ਬੀਬੀ ਜਿਹਨਾਂ ਨੂੰ ਇਹ ਸੱਤ ਇਸ ਦੇ ਭਰਾ ਸਨ, ਇਸ ਲਈ ਪੁਰਾਣੇ ਰਿਵਾਜ ਅਨੁਸਾਰ ਸੱਤ ਭਰਾਈ ਵੀ ਇਹਦਾ ਨਾਂ ਸੀ,
ਅੱਛਾ ਜੀ
ਪਰ ਜ਼ਿਆਦਾ ਪ੍ਰਸਿੱਧ ਨਾਂ ਵਿਰਾਈ ਲਿਖਿਆ ਇਤਿਹਾਸਕਾਰਾਂ ਨੇ।
ਜੀ
ਇਹ ਸਤਿਗੁਰੂ ਅੰਗਦ ਸਾਹਿਬ ਜੀ ਦੇ ਪਿਤਾ ਭਾਈ ਫੇਰੂ ਮੱਲ ਜੀ ਦੀ ਮੂੰਹ ਬੋਲੀ ਭੈਣ ਸੀ,
ਅੱਛਾ ਜੀ
ਤੇ ਇਹ ਲੰਮਾ ਇਤਿਹਾਸ ਆ। ਤੇ ਇਹ ਮਾਈ ਬੀਬੀ ਵਿਰਾਈ ਮੱਤੇ ਦੀ ਸਰਾਂ ਵਿੱਚ, ਜਿਵੇਂ ਆਪਣਾ ਗੁਰੂ ਅੰਗਦ ਸਾਹਿਬ ਦੇ ਵੀ ਪਿਤਾ ਜੀ ਮੱਤੇ ਦੀ ਸਰਾਂ, ਜਿਹਨੂੰ ਅੱਜ ਕੱਲ੍ਹ ਨਾਂਗੇ ਦੀ ਸਰਾਂ ਕਿਹਾ ਜਾਂਦਾ, ਮੁਕਤਸਰ ਸਾਹਿਬ ਦੇ ਕੋਲ,
ਜੀ
ਇਹ ਉਥੋਂ ਖਡੂਰ ਦੇ ਵਿੱਚ ਸੰਘਰ ਪਿੰਡ ਤੇ ਖਡੂਰ ਦੇ ਨਾਲ ਹੀ ਹੈ,
ਜੀ
ਇੱਥੇ ਆ ਵਸੇ ਸਨ। ਤੇ ਮਾਤਾ ਜੀ ਇਹ ਭਰਾਈ ਵਰਾਈ ਜੀ ਮੱਤੇ ਦੀ ਸਰਾਂ ਦੇ ਸਮੇਂ ਰਹਿਣ ਸਮੇਂ ਹੀ ਗੁਰੂ ਨਾਨਕ ਸਾਹਿਬ ਜਦੋਂ ਉੱਥੇ ਵਿਚਰੇ ਨੇ,
ਜੀ
ਤੇ ਇਹ ਉਦੋਂ ਹੀ ਗੁਰੂ ਨਾਨਕ ਸਾਹਿਬ ਦੀ ਸਿੱਖਣੀ ਬਣ ਗਈ ਸੀ, ਸ਼ਰਧਾਲੂ ਬਣ ਗਈ ਸੀ, ਬਾਣੀ ਪੜ੍ਹਿਆ ਕਰਦੀ ਸੀ, ਤੇ ਇਹ ਖਡੂਰ ਦੇ ਵਿੱਚ ਵਸਦੀ ਸੀ। ਤੇ ਗੁਰੂ ਅੰਗਦ ਸਾਹਿਬ ਜੀ ਦੇ ਪਿਤਾ ਜੀ ਫੇਰੂ ਮੱਲ ਜੀ ਇਸ ਨੂੰ ਆਪਣੀ ਭੈਣ ਕਰਕੇ ਜਾਣਿਆ ਕਰਦੇ ਸਨ।
ਜੀ
ਤੇ ਜਦੋਂ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਕਰਤਾਰਪੁਰ ਸਾਹਿਬ ਦੇ ਵਿੱਚ ਸਹਿ ਟਿੱਕਾ ਦਿਸੋ ਦਿੱਤੋ ਜੀਮਦੈ ਜਾਂ ਸੁਧੋਸ ਤਾਂ ਲੈਣਾ ਟਿੱਕੇ ਹੁਣ, ਭਾਈ ਗੁਰਦਾਸ ਆਪਣਾ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ
ਜੀ
ਸੱਤੇ ਬ੍ਰਹਿਮੰਡ ਦੀ ਵਾਰ ਦੇ ਵਿੱਚ ਇਹ ਜ਼ਿਕਰ ਆਉਂਦਾ ਆ। ਤੇ ਸਤਿਗੁਰੂ ਜੀ ਨੇ ਗੁਰਗੱਦੀ ਬਖਸ਼ਣ ਦੇ ਨਾਲ, ਆਤਮਕ ਸ਼ਕਤੀ ਬਖਸ਼ਣ ਦੇ ਨਾਲ ਇਹ ਵੀ ਆਗਿਆ ਕਰਤੀ ਕਿ ਇੱਥੇ ਸਾਡੇ ਪਰਿਵਾਰ ਦੇ ਜੀ ਪੁੱਤਰ ਈਰਖਾ ਕਰਨਗੇ, ਵਿਖਾਦ ਹੋਏਗਾ, ਤੁਸੀਂ ਇਹ ਨਿਰੰਕਾਰੀ ਉਪਦੇਸ਼ ਜੋ ਹੈ ਇਹ ਆਪਣੇ ਪਿੰਡ ਜਾ ਕੇ ਦਿਓ। ਤੇ ਸਤਿਗੁਰੂ ਅੰਗਦ ਸਾਹਿਬ ਜੀ ਇੰਨੇ ਵਿਰਾਗਵਾਨ ਹੋ ਗਏ ਸਨ ਕਿ
ਜੀ
ਉਹਨਾਂ ਨੇ ਸੰਗਤਾਂ ਨੂੰ ਦਰਸ਼ਨ ਦੇਣ ਦੀ ਬਜਾਏ ਇਹ ਆਪਣੀ ਮੂੰਹ ਬੋਲੀ ਭੂਆ ਦੇ ਘਰ ਜਾ ਬਰਾਜੇ ਸਨ,
ਜੀ
ਕਿਉਂਕਿ ਮਾਤਾ ਵਿਰਾਈ ਜੀ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਵੀ ਕਿਹਾ ਸੀਗਾ ਵੀ ਮਹਾਰਾਜ ਕੁਝ ਸਮਾਂ ਮੇਰੇ ਘਰ ਰਹਿ ਕੇ ਦਰਸ਼ਨ ਦਿਓ। ਤੇ ਸਤਿਗੁਰੂ ਜੀ ਨੇ ਆਗਿਆ ਕੀਤੀ ਸੀ ਕੋਈ ਨੀ ਅਸੀਂ ਆਵਾਂਗੇ ਤੇ ਲੰਮਾ ਸਮਾਂ ਤੇਰੇ ਘਰ ਰਵਾਂਗੇ। ਤੇ ਉਹ ਮੰਜੀ ਜਿਹੜੀ ਮਾਤਾ ਨੇ ਰੱਖੀ ਹੋਈ ਸੀ ਉਸ ਦੇ ਉੱਪਰ ਸਤਿਗੁਰੂ ਅੰਗਦ ਸਾਹਿਬ ਜੀ ਮਹਾਰਾਜ ਬਿਰਾਜਮਾਨ ਰਹੇ
ਜੀ
ਲਗਭਗ ਜਨਮ ਸਾਖੀਆਂ ਦੇ ਅਨੁਸਾਰ 6 ਮਹੀਨੇ ਤੱਕ।
ਜੀ
ਤੇ ਮਾਤਾ ਨੂੰ ਆਗਿਆ ਕੀਤੀ ਹੋਈ ਸੀ ਕਿ ਕਿਸੇ ਨੂੰ ਦੱਸਣਾ ਨਹੀਂ ਕਿ ਮੈਂ ਇੱਥੇ ਹਾਂ,
ਅੱਛਾ
ਤੇ ਪ੍ਰਸ਼ਾਦਾ ਪਾਣੀ ਜੋ ਵੀ ਸੇਵਾ ਲੋੜ ਇਹ ਮਾਤਾ ਵਿਰਾਏ ਜੀ ਸਤਿਗੁਰੂ ਅੰਗਦ ਸਾਹਿਬ ਜੀ ਮਹਾਰਾਜ ਦੇ ਉੱਥੇ ਕਰਦੇ ਰਹੇ। ਈਵਨ ਬਾਬਾ ਦਾਤੂ ਜੀ ਦਾਸੂ ਜੀ ਤੇ ਮਾਤਾ ਖੀਵੀ ਜੀ ਵੀ ਮਾਤਾ ਵਿਰਾਈ ਦੇ ਪਾਸੋਂ ਆਏ ਪੁੱਛਣ ਵਾਸਤੇ, ਪਤਾ ਕਰਨ ਵਾਸਤੇ, ਪਰ
ਹਾਂਜੀ
ਉਹਨਾਂ ਨੇ ਆਗਿਆ ਮੰਗਦਿਆਂ ਹੋਇਆਂ ਇਹ ਨਹੀਂ ਦੱਸਿਆ ਵੀ ਮੇਰੇ ਘਰ ਦੇ ਕਮਰੇ ਦੇ ਅੰਦਰ ਸਤਿਗੁਰੂ ਅੰਗਦ ਸਾਹਿਬ ਜੀ ਬਿਰਾਜਮਾਨ ਹੈ।
ਜੀ
ਪਰ 6 ਮਹੀਨੇ ਦਾ ਸਮਾਂ ਜਦੋਂ ਬੀਤ ਗਿਆ
ਜੀ
ਤੇ ਸੰਗਤਾਂ ਵਿਆਕਲ ਹੋਈਆਂ,
ਜੀ
ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਜੋਤੀ ਜੋਤ ਸਮਾ ਚੁੱਕੇ ਨੇ,
ਜੀ
ਤੇ ਜਿਨ੍ਹਾਂ ਨੂੰ ਉਹ ਗੁਰੂ ਥਾਪ ਕੇ ਗਏ ਨੇ ਉਹ ਗੁਰੂ ਜੀ ਲੱਭ ਨਹੀਂ ਰਹੇ, ਅਲੋਪ ਹੋਏ ਹੋਏ ਨੇ। ਤੇ ਫਿਰ ਸਿੱਖ ਜਿਹੜੇ ਸੀ ਅਖੀਰ ਬਾਬਾ ਬੁੱਢਾ ਜੀ ਪਾਸ ਗਏ ਨੇ,
ਅੱਛਾ ਜੀ
ਕਿਉਂਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਜੀ ਨੂੰ ਵਰ ਦਿੱਤਾ ਸੀ ਕਿ ਤੇਰੇ ਤੋਂ ਅਸੀਂ ਕਦੀ ਵੀ ਓਹਲੇ ਨਹੀਂ ਹੋਵਾਂਗੇ, ਤੋ ਤੈਥੋਂ ਨਾ ਕਦੇ ਓਹਲੇ ਹੋ ਸਾਂ। ਸੋ ਬਾਬਾ ਬੁੱਢਾ ਜੀ ਨੂੰ ਬੇਨਤੀ ਕਰਨ ਵਾਸਤੇ 5 ਸਿੱਖ ਜਿਨ੍ਹਾਂ ਦਾ ਜ਼ਿਕਰ ਜਨਮ ਸਾਖੀਆਂ ਵਿੱਚ ਆਉਂਦਾ ਆ, ਕਿਉਂ ਇੱਕ ਆਖ ਪੰਜ ਦੀ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਛੇ ਪਾਵੇ ਦਰਗਹਿ ਮਾਨ।
ਜੀ
ਸਿੱਖ ਇਤਿਹਾਸ ਵਿੱਚ ਸਿੱਖ ਸਰੋਕਾਰਾਂ ਵਿੱਚ ਸਿੱਖ ਸਾਹਿਤ ਵਿੱਚ ਪੰਜ ਦੀ ਬੜੀ ਮਾਨਤਾ ਹੈ,
ਜੀ
ਪੰਜ ਦੀ ਪੰਚਾਇਤ ਮਤਲਬ ਪੰਜਾਂ ਬੰਦਿਆਂ ਦਾ ਇਕੱਠ। ਤੇ ਕਹਿੰਦੇ ਨੇ ਵੀ ਪੰਚਾਇਤ ਦੀ ਗੱਲ ਨਹੀਂ ਮੋੜਨੀ ਚਾਹੀਦੀ। ਇੱਕ ਸੱਜਣ ਨੇ ਤੇ ਇੱਥੋਂ ਤੱਕ ਵੀ ਕਿਹਾ ਕਿ ਸਾਡੇ ਪੇਂਡੂ ਸਾਇਕੀ ਦੇ ਵਿੱਚ ਹੈਗਾ ਹੈ ਵੀ ਜਿਹੜਾ ਪੰਚਾਇਤ ਵਿੱਚ ਝੂਠ ਬੋਲਦਾ ਆ ਉਹ ਵੀ ਸਹੀ ਬੰਦਾ ਨਹੀਂ, ਤੇ ਜਿਹੜਾ ਜਾ ਕੇ ਸਰਕਾਰੀ ਕਚਹਿਰੀ ਵਿੱਚ ਸੱਚ ਬੋਲਦਾ ਆ ਉਹ ਵੀ ਸਹੀ ਬੰਦਾ ਨਹੀਂ। ਸੋ ਇਸ ਲਈ ਪੰਚਾਇਤ ਦੀ ਬੜੀ ਭਾਰੀ ਮਹਾਨਤਾ ਸਮਝੀ ਗਈ ਹੈ। ਤੇ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਹੀ ਗੁਰੂ ਘਰ ਦੇ ਵਿੱਚ ਹਰੇਕ ਸਮੇਂ ਹੀ 5 ਮੁਖੀ ਸਿੱਖ ਰਹਿੰਦੇ ਰਹੇ ਆ ਤੇ ਪੰਜ ਪਿਆਰੇ ਵੀ ਸਾਜੇ ਸਨ
ਜੀ
ਤੇ ਜਦੋਂ ਨਾਦੇੜ ਤੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਿੰਘ ਸਜਾ ਕੇ ਭੇਜਿਆ ਆ ਤੇ 25 ਸਿੰਘ ਨਾਲ ਤੋਰੇ ਸਨ ਤੇ ਨਾਲ ਪੰਜ ਸਿੰਘ ਜਿਹੜੇ ਬਾਬਾ ਤ੍ਰੇਹਣ ਕੁਲ ਦੇ ਵਿੱਚੋਂ ਗੁਰੂ ਅੰਗਦ ਸਾਹਿਬ ਦੀ ਕੁਲ ਵਿੱਚੋਂ ਸਨ ਬਾਬਾ ਵਿਨੋਦ ਸਿੰਘ ਉਹਦੇ ਪੁੱਤਰ ਕਾਹਨ ਸਿੰਘ ਤੇ ਪੱਟੀ ਦੇ ਰਹਿਣ ਵਾਲੇ ਦੋ ਭਰਾ ਰਾਮ ਸਿੰਘ ਭਾਈ ਬਾਜ ਸਿੰਘ ਤੇ ਇੱਕ ਇਤਿਹਾਸ ਅਜਾਇਬ ਸਿੰਘ ਲਿਖਿਆ ਕਿਤੇ ਅਜਬ ਸਿੰਘ ਲਿਖਿਆ ਸੋ ਸਤਿਗੁਰੂ ਜੀ ਨੇ ਕਿਹਾ ਵੀ ਕੋਈ ਵੀ ਕੰਮ ਕਰਨ ਇਹਨਾਂ ਪੰਜਾਂ ਦੀ ਸਲਾਹ ਨਾਲ ਇਹਨਾਂ ਪੰਜਾਂ ਦੀ ਆਗਿਆ ਨਾਲ ਚੱਲਣਾ ਸੋ ਕਹਿਣ ਤੋਂ ਭਾਵ ਇਹ ਕਿ ਗੁਰੂ ਘਰ ਦੇ ਵਿੱਚ ਪੰਜਾਂ ਦੀ ਬੜੀ ਮਹਾਨਤਾ ਚੱਲੀ ਆ ਰਹੀ ਆ ਅੱਜ ਵੀ ਕੋਈ ਪੰਥ ਦਾ ਫੈਸਲਾ ਧਾਰਮਿਕ ਤੌਰ ਤੇ ਕੋਈ ਕਰਨਾ ਹੋਵੇ ਤੇ ਪੰਜ ਮੁਖੀ ਗੁਰਦੁਆਰਾ ਸਾਹਿਬਾਨ ਦੇ ਜੋ ਸੇਵਾਦਾਰ ਨੇ ਜਥੇਦਾਰ ਨੇ ਉਹ ਪੰਜੇ ਬੈਠ ਕੇ ਵਿਚਾਰ ਕਰਦੇ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਹਜ਼ੂਰੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਾਜ਼ਰ ਉਹਨਾਂ ਦੀ ਤਾਬਿਆ ਬੈਠ ਕੇ ਸੋ ਇਹ ਫਿਰ ਜੇ ਬਾਬਾ ਬੁੱਢਾ ਜੀ ਪਾਸ ਕਿਹੜੇ ਪੰਜ ਸਿੱਖ ਗਏ ਨੇ ਗੁਰੂ ਸਾਹਿਬ ਨੂੰ ਲੱਭਣ ਵਾਸਤੇ ਉਹਨਾਂ ਦਾ ਜ਼ਿਕਰ ਹੈ ਭਾਈ ਅਜੇਤਾ ਰੰਧਾਵਾ ਭਾਈ ਧੀਰੋ ਜੀ ਦੋ ਭਾਈ ਬੂੜਾ ਕਲਾਲ ਤਿੰਨ ਭਾਈ ਭਗੀਰਥ ਆਨੰਦ ਚਾਰ ਤੇ ਭਾਈ ਸਧਾਰਨ ਇਹ ਗੁਰੂ ਸਾਹਿਬ ਨੂੰ ਲੱਭਣ ਵਾਸਤੇ ਬਾਬਾ ਬੁੱਢਾ ਜੀ ਪਾਸ ਗਏ ਤੇ ਬਾਬਾ ਬੁੱਢਾ ਜੀ ਸਮਝਦੇ ਸਨ ਕਿ ਇਹ ਸਾਨੂੰ ਗੁਰੂ ਸਾਹਿਬ ਦੀ ਸਹੀ ਦੱਸ ਮਾਈ ਭਰਾਈ ਹੀ ਪਾ ਸਕੇਗੀ ਇਸ ਲਈ ਉਹ ਸੰਗਰ ਪਿੰਡ ਪੁੰਜੇ ਨੇ ਨਾਲ ਹੀ ਖਡੂਰ ਸਾਹਿਬ ਦੇ ਸੰਗਰ ਪਿੰਡ ਆ ਇਹ ਪਰ ਹੁਣ ਨਾ ਤਾਂ ਸੱਚ ਦੱਸਣਾ ਸੀ ਗੁਰੂ ਦੀ ਸਾਹਿਬ ਦੀ ਤੇ ਨਾ ਹੀ ਝੂਠ ਬੋਲਣਾ ਸੀ ਕਿਉਂਕਿ ਗੁਰੂ ਅੰਗਦ ਸਾਹਿਬ ਦੀ ਆਗਿਆ ਸੀ ਮਾਤਾ ਜੀ ਨੂੰ ਭੂਆ ਜੀ ਨੂੰ ਵੀ ਕਿਸੇ ਨੂੰ ਤਾਂ ਦੱਸਣਾ ਨਹੀਂ ਗਾ ਕਿ ਅਸੀਂ ਇੱਥੇ ਹਾਂ ਤੇ ਬਾਬਾ ਬੁੱਢਾ ਜੀ ਨੇ ਫਿਰ ਇਹ ਕਿਹਾ ਤਰੀਕਾ ਵਰਤਿਆ ਜਿਵੇਂ ਉਹਨਾਂ ਨੇ ਗੁਰੂ ਅਮਰਦਾਸ ਸਾਹਿਬ ਨੂੰ ਲੱਭਣ ਦਾ ਵੀ ਤਰੀਕਾ ਵਰਤਿਆ ਸੀ ਕਹਿੰਦੇ ਵੀ ਆ ਬਾਬਾ ਜਿਹੜਾ ਭਾਈ ਬਲਵੰਡ ਆ ਗੁਰੂ ਘਰ ਦਾ ਕੀਰਤਨੀ ਆ ਇਹਦੀ ਬਾਂਹ ਗੁਰੂ ਅੰਗਦ ਸਾਹਿਬ ਨੂੰ ਫੜਾ ਗਏ ਸਨ ਤੇ ਚੰਗਾ ਫਿਰ ਅਸੀਂ ਇਹਨਾਂ ਤੋਂ ਕੀਰਤਨ ਕਰਾਉਂਦੇ ਹਾਂ ਤੇ ਮਾਈ ਵਿਰਾਈ ਦੇ ਵਿਹੜੇ ਦੇ ਅੰਦਰ ਬੈਠ ਕੇ ਬਾਬਾ ਬੁੱਢਾ ਜੀ ਦੀ ਆਗਿਆ ਨਾਲ ਭਾਈ ਬਲਵੰਡ ਨੇ ਫਿਰ ਕੀਰਤਨ ਕਰਨਾ ਗੁਰਬਾਣੀ ਦਾ ਸ਼ੁਰੂ ਕੀਤਾ ਤੇ ਉਹ ਕੀਰਤਨ ਸੁਣ ਕੇ ਫਿਰ ਗੁਰੂ ਅੰਗਦ ਸਾਹਿਬ ਜੀ ਦਰਵਾਜ਼ਾ ਕੋਠੜੀ ਦਾ ਖੋਲ ਕੇ ਤੇ ਆਪ ਫਿਰ ਸੰਗਤ ਦੇ ਵਿੱਚ ਆ ਬਿਰਾਜੇ ਤੇ ਫਿਰ ਉਹਨਾਂ ਨੇ ਜਿਹੜਾ ਸੀਗਾ ਪ੍ਰਚਾਰ ਸ਼ੁਰੂ ਕੀਤਾ ਬਾਈ ਵਿਰਾਈ ਦੇ ਘਰੋਂ ਜੋ ਮੂੰਹ ਬੋਲੀ ਭੂਆ ਸੀਗੀ ਸਤਿਗੁਰੂ ਅੰਗਦ ਸਾਹਿਬ ਜੀ ਦੀ ਤੇ ਫਿਰ ਇਹ ਵੀ ਵਿਚਾਰ ਉੱਥੇ ਹੋਈ ਵੀ ਹੁਣ ਪ੍ਰਗਟ ਹੋ ਗਏ ਨੇ ਸਿੱਖ ਗੁਰੂ ਸਾਹਿਬ ਤੇ ਸਿੱਖ ਸੰਗਤਾਂ ਆਉਣਗੀਆਂ ਫਿਰ ਮਾਤਾ ਵਿਰਾਈ ਜੀ ਨੇ ਸਭ ਆਉਣ ਵਾਲੀਆਂ ਸੰਗਤਾਂ ਵਾਸਤੇ ਲੰਗਰ ਦਾ ਪ੍ਰਬੰਧ ਕਰਨਾ ਸ਼ੁਰੂ ਕੀਤਾ ਉੱਥੇ ਹੀ ਗੁਰੂ ਅੰਗਦ ਸਾਹਿਬ ਜੀ ਦੇ ਮਹਿਲ ਧੰਨ ਧੰਨ ਮਾਤਾ ਖੀਵੀ ਜੀ ਨੂੰ ਵੀ ਬੁਲਾ ਲਿਆ ਤੇ ਗੁਰੂ ਉਹਨਾਂ ਨੇ ਕਿਹਾ ਮਾਤਾ ਖੀਵੀ ਜੀ ਨੇ ਗੁਰੂ ਜੀ ਨੂੰ ਮੱਥਾ ਟੇਕ ਕੇ ਪਤੀ ਪਰਮੇਸ਼ਰ ਨੂੰ ਕਿ ਆਪ ਘਰ ਚੱਲੋ ਤੇ ਘਰ ਦਾ ਕੰਮ ਕਾਰ ਸੰਭਾਲੋ ਤੇ ਗੁਰੂ ਅੰਗਦ ਸਾਹਿਬ ਕਹਿੰਦੇ ਕਿ ਸਾਨੂੰ ਤੇ ਨਾਮ ਦੀ ਵਰਖਾ ਕਰਨ ਦਾ ਹੁਕਮ ਆ ਤੇ ਤੁਹਾਨੂੰ ਲੰਗਰ ਵਰਤਾਉਣ ਦਾ ਲੰਗਰ ਦੌਲਤ ਵੰਡੀ ਹੈ ਰਸ ਅੰਮ੍ਰਿਤ ਖੀਰ ਕਿਆਲੀ ਤੁਸੀਂ ਕੜਛਾ ਵਰਤ ਲਓ ਤੇ ਲੰਗਰ ਵਰਤਾਓ ਤੇ ਉਸ ਵੇਲੇ ਮਾਤਾ ਵਿਰਾਈ ਜੀ ਨੇ ਫਿਰ ਇੱਕ ਕੜਛਾ ਗੁਰੂ ਦੇ ਦਰਬਾਰ ਨੂੰ ਹਾਜ਼ਰ ਭੇਟਾ ਕਰਕੇ ਤੇ ਮਾਤਾ ਖੀਵੀ ਜੀ ਨੂੰ ਬਖਸ਼ਿਸ਼ ਕੀਤੀ ਤੇ ਉਦੋਂ ਤੋਂ ਇਹ ਲੰਗਰ ਦੀ ਮਰਿਆਦਾ ਜਿਹੜੀ ਸੀ ਲਗਾਤਾਰ ਅਖੁੱਟ ਚੱਲਦੀ ਆ ਰਹੀ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਇੰਨਾ ਵੱਡਾ ਮਾਣ ਇਸ ਮਾਤਾ ਵਿਰਾਈ ਨੂੰ ਪ੍ਰਾਪਤ ਹੋਇਆ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਕੇ ਸਿੱਖੀ ਧਾਰਨ ਕੀਤੀ ਔਰ ਗੁਰੂ ਦੂਸਰੇ ਜਾਮੇ ਵਿੱਚ ਗੁਰੂ ਅੰਗਦ ਸਾਹਿਬ ਦੇ ਰੂਪ ਦੇ ਵਿੱਚ ਗੁਰੂ ਜੀ ਇਸ ਦੇ ਘਰ 6 ਮਹੀਨੇ ਤੱਕ ਰਹੇ ਤੇ ਸੇਵਾ ਕਰਨ ਦਾ ਇਸ ਨੂੰ ਬੀਬੀ ਨੂੰ ਮਾਈ ਵਿਰਾਈ ਨੂੰ ਮਾਣ ਬਖਸ਼ਿਸ਼ ਕੀਤਾ ਆਪ ਨੂੰ ਜਾਣ ਕੇ ਸੰਗਤਾਂ ਨੂੰ ਜਾਣ ਕੇ ਹੋਰ ਥੋੜੀ ਜਿਹੀ ਦਿਲਚਸਪੀ ਖੁਸ਼ੀ ਹੋਏਗੀ ਕਿ ਖਡੂਰ ਸਾਹਿਬ ਪਿੰਡ ਦੇ ਵਿੱਚ 8 ਗੁਰੂ ਸਾਹਿਬਾਨ ਨੇ ਚਰਨ ਪਾਏ ਨੇ 8 ਗੁਰੂ ਸਾਹਿਬਾਨ ਖਡੂਰ ਪਿੰਡ ਵਿੱਚ ਸਮੇਂ ਸਮੇਂ ਗਏ ਨੇ ਤੇ ਉੱਥੇ ਸੰਤ ਬਾਬਾ ਸੇਵਾ ਸਿੰਘ ਜੀ ਜਿਨ੍ਹਾਂ ਨੇ ਇੱਕ ਵੱਖਰਾ ਬਾਬਾ ਬਲਵੀਰ ਸਿੰਘ ਸੀਂਚੇਵਾਲ ਵਾਂਗੂ ਜਿਵੇਂ ਉਹਨਾਂ ਨੇ ਨਦੀਆਂ ਨੂੰ ਆਪਣਾ ਕੀ ਵੇਈ ਨਦੀ ਨੂੰ ਸਾਫ਼ ਕੀਤਾ ਹੈ, ਇਸ ਤਰ੍ਹਾਂ ਬਾਬਾ ਸੇਵਾ ਸਿੰਘ ਜੀ ਨੇ ਉੱਥੇ ਔਰਗੈਨਿਕ ਬਾਗ ਲਗਾਇਆ ਹੋਇਆ ਜਿੱਥੇ ਉਹ ਔਰਗੈਨਿਕ ਬੂਟਿਆਂ ਦੀ ਪਰਵਰਿਸ਼ ਕਰਕੇ ਪਨੀਰੀ ਬਣਾ ਕੇ ਤੇ ਲੋਕਾਂ ਨੂੰ ਫ੍ਰੀ ਵੰਡਦੇ ਨੇ, ਤੇ ਦੂਰ ਦੁਰਾਡੇ ਤੱਕ ਡੇਰਾ ਬਾਬਾ ਨਾਨਕ ਤੱਕ ਮੈਂ ਦਰਸ਼ਨ ਕੀਤੇ ਨੇ। ਸੜਕਾਂ ਦੇ ਉੱਪਰ ਖਾਲੀ ਥਾਵਾਂ ਦੇ ਉੱਪਰ ਉਹ ਦਰਖਤ ਲਾਉਂਦੇ ਨੇ ਤੇ ਉਹਨਾਂ ਦੀ ਪਾਲਣਾ ਕਰਦੇ ਨੇ, ਤੇ ਉਸ ਖਡੂਰ ਸਾਹਿਬ ਦੇ ਵਿੱਚ ਜੋ ਬਾਗ ਆ, ਜੋ ਮੈਨੂੰ ਉੱਥੇ ਲੈ ਗਏ ਸਨ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਸਵਰਗਵਾਸੀ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਜੀ, ਤੇ ਉੱਥੇ ਫਿਰ ਵੇਦਾਂਤੀ ਜੀ ਤਾਂ ਰੁੱਝ ਗਏ ਕਿਉਂਕਿ ਇੰਟਰਵਿਊ ਹੋਣੀ ਸੀ ਵਿਦਿਆਰਥੀਆਂ ਦੀ, ਉਹ ਵਿਦਿਆਰਥੀਆਂ ਬਾਰੇ ਵੀ ਆਪਾਂ ਬਾਅਦ 'ਚ ਗੱਲ ਕਰਦੇ ਹਾਂ, ਤੇ ਮੈਨੂੰ ਕਾਰ ਦੇ ਕੇ ਡਰਾਈਵਰ ਨਾਲ ਤੋਰਤਾ ਬਾਗ ਦੀ ਯਾਤਰਾ ਕਰਾਉਣ ਲਈ ਤੇ ਗੁਰੂ ਧਾਮਾਂ ਦੀ ਯਾਤਰਾ ਕਰਾਉਣ ਲਈ ਖਡੂਰ ਸਾਹਿਬ ਦੇ ਵਿੱਚ, ਤੇ ਉਹ ਬਾਗ ਦੇ ਮੈਂ ਜਾ ਕੇ ਦਰਸ਼ਨ ਕੀਤੇ। ਉਸ ਵੇਲੇ ਇੱਕ ਰਿਟਾਇਰ ਜੇ ਸੀ ਉਹ ਜਿਹੜੇ ਸੀ ਸੱਜਣ, ਉਹ ਨਿਸ਼ਕਾਮ ਸੇਵਾ ਉਸ ਬਾਗ ਦੀ ਸੰਭਾਲ ਦੀ ਕਰਦੇ ਸਨ, ਤੇ 8 ਗੁਰੂ ਸਾਹਿਬਾਨ ਦੀ ਯਾਦ ਦੇ ਵਿੱਚ ਇਹ ਤਾਂ ਸੀ ਨਾ ਵਾਤਾਵਰਨ ਨੂੰ ਸੁਧਾਰਨ ਵਾਸਤੇ, ਤੇ ਹੁਣ ਵਿਦਿਆ ਦੀ ਗੱਲ ਕਰੋ।
ਜੀ ਜੀ,
8 ਮੰਜ਼ਿਲਾ ਗੋਲ ਬਿਲਡਿੰਗ ਭਾਈ ਆਪਣਾ ਸੰਤ ਸੇਵਾ ਸਿੰਘ ਜੀ ਨੇ ਉੱਥੇ ਤਿਆਰ ਕਰਵਾਈ ਆ, ਜਿਸ ਦੀ ਹਰ ਛੱਤ ਦੇ ਉੱਪਰ ਯਾਨੀ ਹਰ ਸਟੋਰੀ ਦੇ ਉੱਪਰ ਵੱਖ ਵੱਖ ਵਿਦਿਆਵਾਂ ਪੜ੍ਹਾਈਆਂ ਜਾਂਦੀਆਂ ਨੇ।
ਜੀ,
ਇੱਕ ਫਲੋਰ ਇੱਕ ਮੰਜ਼ਿਲ ਦੇ ਉੱਪਰ ਤੇ ਧਾਰਮਿਕ ਵਿਦਿਆ ਦਿੱਤੀ ਜਾਂਦੀ ਹੈ, ਦੂਜੀ ਮੰਜ਼ਿਲ ਤੇ ਕੀਰਤਨ ਦੀ ਕਲਾਸਾਂ ਲੱਗਦੀਆਂ ਨੇ, ਤੀਜੀ ਮੰਜ਼ਿਲ ਤੇ PCS ਦੇ ਮੁਕਾਬਲਿਆਂ ਦੇ ਵਿੱਚ ਸ਼ਾਮਲ ਹੋਣੇ ਵਾਸਤੇ ਵਿਦਿਆਰਥੀਆਂ ਨੂੰ ਤਿਆਰ ਕੀਤਾ ਜਾਂਦਾ ਹੈ, ਇੱਕ ਮੰਜ਼ਿਲ ਦੇ ਉੱਪਰ IPS ਮੁਕਾਬਲੇ ਚ ਬਹਿਣ ਵਾਲਿਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ, ਇੱਕ ਮੰਜ਼ਿਲ ਦੇ ਉੱਪਰ IAS ਮੁਕਾਬਲਿਆਂ ਦੇ ਵਿੱਚ ਸ਼ਾਮਲ ਹੋਣ ਵਾਸਤੇ IPS IAS IFS IRS ਇਹ ਸਾਰੇ ਇੱਕੋ ਹੀ ਹੁੰਦੇ ਨੇ, ਇਹਨਾਂ ਦੇ ਮੁਕਾਬਲੇ ਇੱਕੋ ਹੀ ਹੁੰਦੇ ਇਮਤਿਹਾਨ। ਜਦੋਂ ਮੈਂ ਅੱਧੀ ਸਦੀ ਪੁਰਾਣੀ ਗੱਲ ਕਰਦਾ, ਹੁਣ ਕੋਈ ਬਦਲ ਵੀ ਗਿਆ ਹੋਏਗਾ, ਉਹ ਜਿਹੜੇ ਟੌਪ ਦੇ ਹੁੰਦੇ ਸੀਗੇ ਸਭ ਤੋਂ ਉੱਪਰ ਮੈਰਿਟ ਵਿੱਚ ਆਉਣ ਵਾਲੇ ਉਹ ਉਹਨਾਂ ਨੂੰ IFS ਚ ਲੈਣਾ, ਦੂਜੇ ਵਾਲਿਆਂ ਨੂੰ IAS IAS ਵਿੱਚ, ਤੀਜਿਆਂ ਨੂੰ IPS, ਇਸ ਤਰ੍ਹਾਂ ਤਰਤੀਬ ਹੁੰਦੀ ਸੀ। ਇਹਨਾਂ ਮੁਕਾਬਲਿਆਂ ਚ ਜਾਣ ਵਾਲੇ ਪੜ੍ਹੇ ਲਿਖੇ ਨੌਜਵਾਨ ਲੜਕੇ ਲੜਕੀਆਂ ਨੂੰ ਉੱਥੇ ਸਿਖਲਾਈ ਦਿੱਤੀ ਜਾਂਦੀ ਹੈ, ਟ੍ਰੇਨਿੰਗ ਦਿੱਤੀ ਜਾਂਦੀ ਹੈ। ਏਡਾ ਵੱਡਾ ਵਿਕੋ ਲਿਤਰਾ ਵਿਦਿਅਕ ਅਦਾਰਾ 8 ਮੰਜ਼ਿਲਾ ਗੋਲ ਬਿਲਡਿੰਗ ਦੇ ਰੂਪ ਦੇ ਵਿੱਚ ਉੱਥੇ ਸੰਤ ਸੇਵਾ ਸਿੰਘ ਜੀ ਨੇ ਬਣਾਇਆ ਹੋਇਆ ਹੈ। ਤੇ ਗਿਆਨੀ ਜੋਗਿੰਦਰ ਸਿੰਘ ਜੀ ਗੁਰਬਾਣੀ ਦੇ ਬਹੁਤ ਭਾਰੀ ਗਿਆਤਾ ਵਿਦਵਾਨ ਸੁਹਿਰਦ ਸੱਜਣ ਸਨ, ਯਾਨੀ ਜੋ ਜਥੇਦਾਰੀ ਦੀ ਸੇਵਾ ਤੋਂ ਮੁਕਤ ਹੋਣ ਤੋਂ ਬਾਅਦ ਵੀ ਸੰਗਤਾਂ ਦੇ ਵਿੱਚ ਮਹਾਂਪੁਰਸ਼ਾਂ ਦੇ ਵਿੱਚ ਉਹਨਾਂ ਦਾ ਪੂਰਾ ਸਤਿਕਾਰ ਸੀ, ਤੇ ਸੰਤ ਸੇਵਾ ਸਿੰਘ ਨੇ ਇੱਕ ਸਪੈਸ਼ਲ ਕਮਰਾ ਉਹਨਾਂ ਵਾਸਤੇ ਰੱਖਿਆ ਹੋਇਆ ਸੀ ਆਪਣੀ ਸਰਾਂ ਦੇ ਵਿੱਚ, ਵੀ ਜਦੋਂ ਉਹ ਆਉਣ ਤੇ ਇੱਥੇ ਉਹ ਬਿਰਾਜਿਆ ਕਰਨ, ਤੇ ਨਾਲ ਉਹਨਾਂ ਨੂੰ ਵਿਚਰਨ ਵਾਸਤੇ ਕਾਰ ਵੀ ਦਿੱਤੀ ਹੋਈ ਸੀ, ਭੇਟਾ ਕੀਤੀ ਹੋਈ ਸੀ, ਤੇ ਉਹਨਾਂ ਦੇ ਨਾਲ ਹੀ ਮੈਨੂੰ ਉਹ ਇੱਕ ਵਾਰੀ ਉਸ ਚੱਕਰ ਦੇ ਵਿੱਚ ਲੈ ਗਏ, ਤੇ ਫਿਰ ਉਦੋਂ ਤਾਂ ਵਿਦਿਆਰਥੀਆਂ ਦਾ ਦਾਖਲਾ ਸੀ, ਫਿਰ ਪ੍ਰਿੰਸੀਪਲ ਵਰਿਆਮ ਸਿੰਘ ਹੋਰ ਵੀ ਧਰਮ ਪ੍ਰਚਾਰ ਸਕੱਤਰ ਸ਼੍ਰੋਮਣੀ ਕਮੇਟੀ ਤੋਂ ਸੇਵਾ ਮੁਕਤ ਹੋ ਗਏ, ਉਹ ਉੱਥੇ ਪ੍ਰਿੰਸੀਪਲ ਦੀ ਸੇਵਾ ਕਰ ਰਹੇ ਨੇ ਇਸ ਅਦਾਰੇ ਦੀ। ਉਹਨਾਂ ਨੇ ਫਿਰ ਮੈਨੂੰ ਉਚੇਚਾ ਸੱਦ ਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਨ ਦਾ ਵੀ ਮਾਣ ਬਖਸ਼ਿਆ ਸੀਗਾ। ਸੋ ਕਹਿਣ ਤੋਂ ਭਾਵ ਇਹ ਹੈ ਕਿ ਉਹ ਨਾਲ ਹੀ ਸੰਗਰ ਪਿੰਡ ਤੇ ਇਹ ਖਡੂਰ ਸਾਹਿਬ ਜੋ ਸਾਡੇ ਵਾਸਤੇ ਹੈ, ਜਿੱਥੇ 8 ਗੁਰੂ ਸਾਹਿਬਾਨ ਨੇ ਚਰਨ ਪਾ ਕੇ ਇਸ ਧਰਤੀ ਨੂੰ ਪਵਿੱਤਰ ਕੀਤਾ ਹੈ, ਤੇ ਉਹ ਮਾਇਆ ਮਾਈ ਵਿਰਾਈ ਸਤ ਭਰਾਈ ਤੇ ਭਰਾਈ ਵੀ ਉਸਦਾ ਨਾਂ ਪ੍ਰਸਿੱਧ ਆ, ਤੇ ਕਿਉਂਕਿ ਆਪਾਂ ਬੋਲਣ ਦੇ ਵਿੱਚ ਬੋਲੀ ਹੌਲੀ ਹੌਲੀ ਬਦਲੀ ਜਾਂਦੀ ਹੈ ਨਾ, ਸਤ ਭਰਾਈ ਦੇ ਥਾਂ ਭਰਾਈ ਰਹਿ ਗਿਆ, ਭਰਾਈ ਦੇ ਥਾਂ ਹੋਰ ਸੌਖਾ ਹੋ ਗਿਆ, ਬਰਾਈ ਕਹਿਣਾ ਸ਼ੁਰੂ ਕਰਤਾ। ਇਹ ਸਤਿਗੁਰੂ ਸੱਚੇ ਪਾਤਸ਼ਾਹ ਦੇ ਸੇਵਾ ਕਰਨ ਦਾ ਸੰਗਤ ਕਰਨ ਦਾ ਦੋ ਗੁਰੂ ਸਾਹਿਬਾਨ ਦਾ ਮਾਣ ਇਸ ਸਤਿਕਾਰਯੋਗ ਮਾਤਾ ਵਿਰਾਈ ਜੀ ਨੂੰ ਪ੍ਰਾਪਤ ਹੋਇਆ।
ਤਾਇਆ ਜੀ ਬਹੁਤ ਵਧੀਆ, ਬੜੇ ਲਫ਼ਜ਼ਾਂ ਦੇ ਵਿੱਚ ਜਾਣਕਾਰੀ ਭਰਪੂਰ ਸਾਂਝ ਪਾਈ ਹੈ ਸਾਡੇ ਨਾਲ, ਤੇ ਤਹਿ ਦਿਲੋਂ ਧੰਨਵਾਦੀ ਹਾਂ।
ਮੈਨੂੰ ਆਵਾਜ਼ ਬਹੁਤ ਧੀਮੀ ਹੋ ਗਈ ਤੁਹਾਡੀ।
ਅੱਛਾ, ਅਤੇ ਹਾਂਜੀ ਕੋਈ ਨਾ ਕੋਈ ਪੈ ਗਿਆ ਹੋਣਾ ਚੱਕਰ। ਹੁਣ ਠੀਕ ਹੈ ਜੀ ਤਾਇਆ ਜੀ?
ਹਾਂਜੀ ਹਾਂਜੀ ਹਾਂਜੀ
ਹਾਂਜੀ ਹਾਂਜੀ
ਮੇਰੇ ਖਿਆਲ ਮੇਰੇ ਵੱਲੋਂ ਹੀ ਚੱਕਰ ਪੈ ਗਿਆ ਜੀ ਅਗਲਾ।
ਹਾਂਜੀ ਹਾਂਜੀ ਅਤੇ ਨਹੀਂ ਬਹੁਤ
ਬੋਲੋ।
ਮੈਂ ਕਿਹਾ ਕਈ ਵਾਰੀ ਕੰਨ ਬੰਦ ਹੋ ਜਾਂਦਾ ਨਾ, ਇਹ ਵੀ ਪ੍ਰੋਬਲਮ ਹੋ ਜਾਂਦੀ ਹੈ।
ਨਹੀਂ ਉਹ ਰਿਸੀਵਰ ਤਾਂ ਚੜ ਗਿਆ ਸੀ ਕੰਨ ਤੋਂ।
ਠੀਕ ਹੈ ਤਾਇਆ ਜੀ। ਗੱਲ ਇੱਦਾਂ ਹੈ ਵੀ ਤਜਰਬਾ ਜਾਣਕਾਰੀਆਂ ਤੁਹਾਨੂੰ ਬਹੁਤ ਜ਼ਿਆਦਾ ਨੇ ਅਤੇ ਤੁਸੀਂ ਸਾਂਝਾ ਪਾਉਂਦੇ ਹੋ, ਸਾਰੇ ਐਪਰੀਸ਼ੀਏਟ ਕਰਦੇ ਨੇ।
ਪਰ ਤੁਸੀਂ ਹੁਣ ਫੜਿਆ ਨਹੀਂ ਕਿ ਮੈਂ ਕਿੰਨੀਆਂ ਪਾਰਟੀਆਂ ਆਪਣੀਆਂ ਵਿੱਚ ਮਾਰ ਲਈਆਂ।
ਉਹ ਤਾਂ ਮੈਂ ਪਹਿਲਾਂ ਹੀ ਦੱਸ ਚੁੱਕਾ ਸਾਰਿਆਂ ਨੂੰ। ਹਾਂਜੀ ਹਾਂਜੀ ਚਲੋ ਤਾਇਆ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਸ਼ੁਕਰਾਨਾ ਕਿ ਤੁਸੀਂ ਸਾਂਝਾ ਪਾਉਂਦੇ
ਹੋ। 9 ਵੀ ਵੱਜ ਗਏ, ਇੱਕ ਮਿੰਟ ਉੱਤੇ ਹੋ ਗਿਆ ਫਿਰ। ਚਲੋ ਸਾਡੇ ਸੂਝਵਾਨ ਸਰੋਤਿਆਂ ਨੂੰ ਹੁਣ ਫਿਰ ਮੈਂ ਰਿਹਾ ਕਰਦੇ ਆ ਤੇ ਫਤਿਹ ਬੁਲਾਈਏ ਜੀ।
ਜੀ ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕਾ
ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਸਰੋਤੇ ਗਿਆਨੀ ਜੀ ਨੇ ਤੁਹਾਨੂੰ ਰਿਹਾ ਕਰ ਦਿੱਤਾ ਸਾਨੂੰ ਸਾਰਿਆਂ ਨੂੰ, ਤੇ ਬਿੱਟਾ ਸਾਹਿਬ ਵੀ ਆਉਂਦੇ ਹੀ ਹੋਣਗੇ ਤੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਸ਼ੁਰੂ ਕਰਨੀ ਆ। ਤੇ ਵੈਸੇ ਇਸ ਦੌਰਾਨ ਕੁਲਵਿੰਦਰ ਬਰਾੜ ਹੁਣੀ ਕਾਰਡਵੈਲ ਕੁਈਨਜ਼ਲੈਂਡ ਤੋਂ ਜੁੜੇ ਸਨ, ਉਹਨਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਆ। ਸਤਿ ਸ਼੍ਰੀ ਅਕਾਲ ਕੁਲਵਿੰਦਰ ਜੀ। ਸੁਖਪ੍ਰੀਤ ਸਿੱਧੂ ਨਿਊਜ਼ੀਲੈਂਡ ਤੋਂ ਬਲਿੰਟਨ ਤੋਂ ਸਾਡੇ ਨਾਲ ਜੁੜਦੇ ਨੇ, ਉਹ ਵੀ ਫਤਿਹ ਬੁਲਾ ਰਹੇ ਨੇ। ਅਜਮੇਰ ਸਿੰਘ ਜੀ ਆਪਣਾ ਵਡਮੁੱਲਾ ਵਿਚਾਰ ਪੇਸ਼ ਕਰ ਰਹੇ ਨੇ, ਕਹਿੰਦੇ ਜਰਨੈਲ ਸਿੰਘ ਦੀ ਘਾਟ ਮੰਨ ਲਵੋ ਜਾਂ ਅਕਾਲੀ ਲੀਡਰਸ਼ਿਪ ਦੀ ਸਿਆਸਤ, ਅਕਾਲੀ ਨੇਤਾ ਨੇ ਜਰਨੈਲ ਸਿੰਘ ਨੂੰ ਸਮਝਾ ਰੋਕ ਸਕੇ ਨਾ, ਨਾ ਵਿਰੋਧ ਕਰ ਸਕੇ ਨਾ ਸਾਥ ਦੇ ਸਕੇ। ਜੀ ਕਈ ਪਾਸੇ ਚੱਲਦਾ ਜੀ ਇਹ ਕੰਮ, ਅਤੇ ਕਈ ਪਾਸੇ ਕਿਆ ਸਰਾਈਆਂ ਅਰਾਈਆਂ ਲਾਈਆਂ ਜਾਂਦੀਆਂ ਨੇ। ਮਨਿੰਦਰ ਜੀ ਸਿੱਧੂ ਸਾਡੇ ਨਾਲ ਟਾਰਨੈਟ ਤੋਂ ਜੁੜਦੇ ਨੇ ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਉਹਨਾਂ ਦਾ ਵੀ ਸਵਾਗਤ ਹੈ। ਸੋ ਮੈਨੂੰ ਲੱਗਦਾ ਕਿ ਬਿੱਟਾ ਸਾਹਿਬ ਵੀ ਰੈਡੀ ਹੋਣੇ ਨੇ ਅਤੇ ਮੈਂ ਇੱਕ ਛੋਟੀ ਜਿਹੀ ਬ੍ਰੇਕ ਲੈਂਦਾ, ਅਤੇ ਬ੍ਰੇਕ ਦੇ ਉਸ ਪਾਰ ਆਪਾਂ ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਸੰਪਰਕ ਕਰਨ ਦੀ। ਜੁੜੇ ਰਹੋ ਹਰਮਨ ਰੇਡੀਓ ਨਾਲ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਪਿਆਰੇ ਉਹ ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ, ਤੇ ਸਾਡਾ ਤੁਹਾਡਾ ਸਾਥ ਬਣਿਆ ਹੋਇਆ, ਤੇ ਸੁਬਾਹ ਦੇ 6 ਜੂਨ ਦੇ 9:04 ਹੋਏ ਨੇ ਸਿਡਨੀ ਸਮੇਂ ਦੇ ਮੁਤਾਬਿਕ। ਔਰ ਗਿਆਨੀ ਜੀ ਪਾਸੋਂ ਅਸੀਂ ਬੜੇ ਸੰਖੇਪ ਦੇ ਵਿੱਚ ਵੀ, ਜਾਂ ਕਹਿ ਲਓ ਕਿ ਬੜੇ ਸੁਚੱਜੇ ਤਰੀਕੇ ਦੇ ਨਾਲ ਬੀਬੇ ਭਰਾਈ ਜੀ ਦੇ ਬਾਰੇ ਆਪਾਂ ਸੁਣਿਆ, ਤੇ ਬੜੇ ਤਹਿ ਦਿਲੋਂ ਧੰਨਵਾਦ ਹੈ। ਅਗਰ ਤੁਸੀਂ ਮਿਸ ਕਰ ਗਏ ਹੋ ਤਾਂ ਪੋਡਕਾਸਟ ਦੇ ਵਿੱਚ ਤੁਸੀਂ ਇਸ ਪ੍ਰੋਗਰਾਮ ਤੋਂ ਬਾਅਦ ਸੁਣ ਸਕਦੇ ਹੋ, ਦੁਬਾਰਾ ਸ਼ੇਅਰ ਕਰ ਸਕਦੇ ਹੋ। ਅਤੇ ਹੁਣ ਵਕਤ ਹੋ ਗਿਆ ਕਿ ਅਸੀਂ ਜਸਵਿੰਦਰ ਸਿੰਘ ਬਿੱਟਾ ਬਾਈ ਜੀ ਨੂੰ ਆਵਾਜ਼ ਮਾਰੀਏ ਅਤੇ ਉਹਨਾਂ ਦਾ ਜੀ ਆਇਆਂ ਕਰੀਏ। ਸਤਿ ਸ਼੍ਰੀ ਅਕਾਲ ਬਾਈ ਜੀ, ਗੁੱਡ ਮੋਰਨਿੰਗ, ਵੈਰੀ ਗੁੱਡ ਮੋਰਨਿੰਗ
ਜੀ। ਬਹੁਤ ਮਿਹਰਬਾਨੀ ਸਾਰੇ ਸਾਡੇ ਪਿਆਰ ਭਰੇ ਸਰੋਤਿਆਂ ਨੂੰ, ਨਿੱਘੀ ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ।
ਜੀ ਸਤਿ ਸ਼੍ਰੀ ਅਕਾਲ। ਵੈਸੇ ਤੁਹਾਡੇ ਤਾਂ ਨਿੱਘੀ ਨਹੀਂ ਹੋਣੀ, ਤੁਹਾਡੇ ਤਾਂ ਬਹੁਤ ਗਰਮੀ ਹੋਣੀ ਹੈ। ਕਿੰਨੀ ਕੁ ਗਰਮੀ ਪੈ ਰਹੀ ਹੈ ਮੁਕਤਸਰ ਸਾਹਿਬ?
ਮੁਕਤਸਰ ਸਾਹਿਬ ਨਹੀਂ ਜੀ, ਮੈਂ ਦਿੱਲੀ ਸੀਗਾ।
ਅੱਛਾ, ਠੀਕ ਠੀਕ ਉਹ ਭਲੇਖਾ ਲੱਗ ਜਾਂਦਾ ਤੁਹਾਨੂੰ? ਠੀਕ ਠੀਕ ਹੈ।
ਹਾਂਜੀ, ਪਿਛਲੇ ਐਤਵਾਰ ਮੈਂ ਆ ਗਿਆ ਸੀਗਾ।
ਠੀਕ ਹੈ।
ਗਰਮੀ ਤੁਸੀਂ ਜਿਹੜੀ ਹੁਣ ਇਸ ਵਕਤ ਕੱਲ ਪਰਸੋਂ ਬਾਰਿਸ਼ ਸੀਗੀ ਦਿੱਲੀ,
ਅੱਛਾ
ਕਾਫੀ ਬਾਰਿਸ਼ ਸੀ, 29 ਟੈਂਪਰੇਚਰ ਹੈ ਜੀ ਹੁਣ ਦਾ।
ਅੱਛਾ ਗਰਮੀ ਹੈ ਫਿਰ ਤਾਂ।
ਹਾਂਜੀ
ਹਾਂਜੀ
ਤੁਹਾਡੇ ਹਿਸਾਬ ਨਾਲ ਤਾਂ ਗਰਮੀ ਹੈ ਪਰ 29 ਠੀਕ ਹੈ।
ਅੱਛਾ
ਦੁਪਹਿਰ ਤੱਕ 37-38-40 ਤੱਕ ਪਹੁੰਚ ਜਾਏਗਾ।
ਠੀਕ ਹੈ, ਖੈਰ ਗਰਮੀਆਂ ਚੱਲ ਰਹੀਆਂ ਤੇ ਆਪਾਂ ਸ਼ੁਰੂ ਕਰਦੇ ਹਾਂ ਥੋੜ੍ਹਾ ਆਸਟ੍ਰੇਲੀਆ ਤੋਂ ਕਿ ਆਸਟ੍ਰੇਲੀਆ ਦੇ ਵਿੱਚ ਵਿਕਟੋਰੀਆ ਦੇ ਵਿੱਚ ਕਰੋਨਾ ਕਾਫੀ ਫੈਲ ਰਿਹਾ ਆ, ਕਈ ਕੇਸ ਨਿਕਲ ਰਹੇ ਨੇ, ਸਰਕਾਰ ਬੜੀ ਤਤਪਰ ਹੈ ਇਸ ਨੂੰ ਕਾਬੂ ਕਰਨ ਦੇ ਲਈ। ਬੜਾ ਮਤਲਬ ਖਲਬਲੀ ਮੱਚ ਜਾਂਦੀ ਹੈ, ਲੋਕਡਾਊਨ ਲੱਗ ਜਾਂਦੇ ਨੇ ਅਤੇ ਆਸਟ੍ਰੇਲੀਆ ਨੇ ਵੈਸੇ ਕਾਫੀ ਤਰੀਕੇ ਦੇ ਨਾਲ ਬਿੱਟਾ ਭਾਅ ਜੀ ਕੰਟਰੋਲ ਵੀ ਕੀਤਾ। ਮੇਰੀ ਕੱਲ੍ਹ ਹੀ ਮੇਰੇ ਮਾਮਾ ਜੀ ਨਾਲ ਗੱਲ ਹੋ ਰਹੀ ਸੀ ਅਮਰੀਕਾ ਦੇ ਵਿੱਚ ਅਤੇ ਉੱਥੇ ਵੀ ਹੁਣ ਕਾਫੀ ਰਾਹਤ ਮਿਲੀ ਹੈ, ਟੀਕੇ ਕਾਫੀ ਲੱਗ ਰਹੇ ਨੇ ਅਤੇ ਖੁੱਲ ਕਾਫੀ ਆ ਅਤੇ ਆਉਣ ਜਾਣ ਦੇ ਵਿੱਚ ਵੀ ਕੋਈ ਬਹੁਤੀ ਜ਼ਿਆਦਾ ਪਾਬੰਦੀ ਨਹੀਂ ਹੈਗੀ। ਕੁੱਲ ਮਿਲਾ ਕੇ ਖਬਰਾਂ ਇਹ ਵੀ ਆ ਰਹੀਆਂ ਕਿ ਮਹਾਰਾਸ਼ਟਰ ਦੇ ਵਿੱਚ ਲੋਕ ਅਨਲੋਕ ਹੋ ਰਿਹਾ ਹੈ ਅਤੇ ਪੰਜਾਬ ਦੇ ਵਿੱਚ ਵੀ ਲੋਕ ਲੱਗਾ ਹੋਇਆ ਹੈ ਅਤੇ ਕੀ ਕੀ ਸਿਚੁਏਸ਼ਨ ਹੈ ਤੁਹਾਡੇ ਟੋਟਲ ਮਾੜਾ ਸੰਖੇਪ ਦੇ ਵਿੱਚ ਦੱਸਿਓ ਵੱਖ ਵੱਖ ਸਟੇਟਾਂ ਦੇ ਵਿੱਚ।
ਬਿਲਕੁਲ ਜੀ, ਕਰੋਨਾ ਜਿਹੜਾ ਹੈਗਾ ਨਾ ਮੈਨੂੰ ਇੱਕ ਗੱਲ ਇਹਦੀ ਸਮਝ ਨਹੀਂ ਲੱਗੀ ਹਾਲੇ ਤੱਕ।
ਹਾਂਜੀ
ਵੀ ਦਿੱਲੀ ਦੇ ਵਿੱਚ ਕਰੋਨਾ ਬਹੁਤ ਤੇਜ਼ੀ ਨਾਲ ਫੈਲਿਆ ਪਿਛਲੇ ਮਹੀਨੇ ਤੋਂ ਔਰ ਲਗਾਤਾਰ ਮੌਤਾਂ ਦੀ ਦਰ ਵੀ ਬਹੁਤ ਵਧੀ
ਜੀ
ਔਰ ਹੁਣ ਥੋੜਾ ਥੋੜਾ ਘਟਿਆ ਹੈ। ਹੁਣ ਮੌਤ ਦਰ ਹੈ ਜਿਹੜੀ ਉਹ 170-180 ਇਸ ਤੇ ਆ ਗਈ ਹੈ, 100 ਤੇ ਵੀ ਆ ਗਈ ਸੀਗੀ।
ਅੱਛਾ ਜੀ,
ਪੰਜਾਬ ਦੇ ਵਿੱਚ 79 ਮੌਤਾਂ ਸੀ ਕੱਲ, ਹਰਿਆਣੇ ਦੇ ਵਿੱਚ ਸੀ 59 ਮੌਤਾਂ
ਜੀ।
ਹੁਣ ਜਿਹੜੇ ਕੇਸ ਹੈ ਉਹ 125,000 ਦੇ ਕਰੀਬ ਹੈ।
ਅੱਛਾ ਜੀ,
ਪਰ ਤੁਸੀਂ ਦੂਜੇ ਪਾਸੇ ਦੇਖੋ ਵੀ ਦਿੱਲੀ ਜਿੱਥੇ ਕੋਵਿਡ ਕੇਅਰ ਸੈਂਟਰ ਬਣਾਏ ਗਏ, ਰਾਜਾ ਸਵਾਮੀ ਸਤਸੰਗ ਬਿਆਸ ਨੇ ਬਣਾਏ, ਬਾਕੀ ਹੋਰ ਸੰਪਰਦਾਵਾਂ ਨੇ ਵੀ ਬਣਾਏ ਨੇ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਅਸਥਾਨ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਵੀ ਕੋਵਿਡ ਕੇਅਰ ਸੈਂਟਰ ਬਣੇ ਹੈ, ਇਸ ਅਸਥਾਨ ਦੇ ਉੱਤੇ ਇੱਕ ਵੀ ਬੰਦੇ ਦੀ ਪਰਮਾਤਮਾ ਦੀ ਕਿਰਪਾ ਰਹੀ ਕਿ ਜਾਨ ਨਹੀਂ ਗਈ।
ਅੱਛਾ ਇੰਟਰਸਟਿੰਗ,
ਪਰ ਦੂਜੇ ਪਾਸੇ ਤੁਸੀਂ ਦੇਖੋ ਵੀ ਟਿੱਕਰੀ ਸਿੰਘੂ ਗਾਜੀਪੁਰ ਬਾਰਡਰ ਦੇ ਉੱਤੇ ਜਿੱਥੇ ਕਿਸਾਨ ਬੈਠੇ ਨੇ
ਜੀ,
ਉੱਥੇ ਕੋਈ ਵੈਕਸੀਨੇਸ਼ਨ ਨਹੀਂ ਹੋਈ।
ਅੱਛਾ,
ਕੋਈ ਉੱਥੇ ਸੋਸ਼ਲ ਡਿਸਟੈਂਸ ਨਹੀਂ ਹੋਇਆ,
ਹਾਂਜੀ
ਕੋਈ ਉੱਥੇ ਕਿਸੇ ਨੇ ਮਾਸਕ ਨਹੀਂ ਲਾਇਆ।
ਅੱਛਾ,
ਜੇ ਤੁਸੀਂ ਦਿੱਲੀ ਚ ਆਉਂਦੇ ਹੋ ਤਾਂ ਤੁਹਾਨੂੰ ਮਾਸਕ ਲਾਉਣ ਦਿਓ ਤੁਸੀਂ, ਜੇ ਤੁਸੀਂ ਉੱਧਰ ਚਲੇ ਜਾਂਦੇ ਹੋ ਤਾਂ ਤੁਸੀਂ ਆਪਣੇ ਆਪ ਹੀ ਮਾਸਕ ਲਾ ਦਿੰਦੇ ਹੋ। ਜਦੋਂ ਸ਼ੁਰੂ ਹੋਇਆ ਨਾ ਕਰੋਨਾ ਇਹ,
ਹਾਂਜੀ
ਉਦੋਂ ਤੁਸੀਂ ਜੇ ਸਿੰਘੂ ਬਾਰਡਰ ਜਾਣਾ ਸੀ ਤਾਂ ਦਿੱਲੀ ਦੇ ਵਿੱਚੋਂ ਦੀ ਰਸਤਾ ਸੀਗਾ ਇੱਕ, ਹੁਣ ਤਾਂ ਇਹਨਾਂ ਨੇ ਬੰਦ ਕਰਤਾ, ਖੈਰ ਹੁਣ ਤਾਂ ਬੜਾ ਲੰਬਾ ਜਾਣਾ ਪੈਂਦਾ।
ਅੱਛਾ,
ਔਰ ਤੁਸੀਂ ਜਦੋਂ ਜਾਂਦੇ ਸੀ ਇਧਰੋਂ ਮੰਨ ਲਓ ਤਾਂ ਤੁਸੀਂ ਪਹਿਲਾਂ ਹੀ ਉਹ ਮਾਸਕ ਲਾ ਦਿੰਦੇ ਸੀਗੇ।
ਅੱਛਾ,
ਵੀ ਅੱਗੇ ਤਾਂ ਸਾਰੇ ਉਵੇਂ ਹੀ ਫਿਰਦੇ ਆ।
ਠੀਕ,
ਜਿੱਦਾਂ ਨਹੀਂ ਬਾਰਡਰ ਨਹੀਂ ਹੁੰਦਾ,
ਮੰਨ
ਲਓ ਇੰਡੀਆ ਦੇ ਪਾਕਿਸਤਾਨ ਦਾ ਬਾਰਡਰ ਹੋਵੇ ਤਾਂ ਪਾਕਿਸਤਾਨ ਦੇ ਵਿੱਚ ਤੁਸੀਂ ਜਿਵੇਂ ਮਰਜ਼ੀ ਬੋਲੀ ਜਾਓ ਕਰੀ ਜਾਓ,
ਹਾਂਜੀ ਹਾਂਜੀ,
ਤੇ ਇੰਡੀਆ ਸਾਨੂੰ ਬੈਨ ਹੋਵੇ ਜਾਂ ਇੰਡੀਆ ਚ ਨਾ ਬੈਨ ਹੋਵੇ ਪਾਕਿਸਤਾਨ ਵਾਲੇ ਪਾਸੇ, ਏਦਾਂ ਲੋਕ ਫੀਲ ਕਰਦੇ।
ਅੱਛਾ ਜੀ,
ਅੱਛਾ ਸਿਚੁਏਸ਼ਨ ਵੀ ਏਦਾਂ ਬਣੀ ਸੀ, ਬੈਰੀਕੇਡ ਲੱਗੇ ਹੋਏ ਨੇ, ਪੁਲਿਸ ਖੜੀ ਹੈ, ਅੱਗੇ ਫਿਰ ਬੈਰੀਕੇਡ ਲੱਗੇ, ਅੱਗੇ ਫਿਰ ਪੁਲਿਸ ਖੜੀ ਹੈ, ਅੱਗੇ ਫਿਰ ਤੁਹਾਨੂੰ ਕਿੱਧਰ ਜਾਣਾ ਜੀ, ਕਿੱਥੋਂ ਆਏ ਜੀ, ਕਿਵੇਂ ਆ ਜੀ, ਮਤਲਬ ਇੱਧਰਲੇ ਪਾਸਿਓਂ ਪੁੱਛਣਾ ਤੇ ਉੱਧਰ ਕੋਈ ਨੀ ਕਿਸੇ ਨੂੰ ਪੁੱਛਣਾ ਕਿਉਂਕਿ ਉਹ ਹਰਿਆਣੇ ਵਾਲੇ ਪਾਸੇ ਹੈ
ਜੀ।
ਇੱਕ ਵੀ ਡੈਥ ਨੀ ਹੋਈ ਉੱਥੇ, ਇੱਕ ਵੀ ਬੰਦੇ ਕਰਕੇ ਇਹ ਨੀ ਫੈਲਿਆ ਵੀ ਕਰੋਨਾ ਫੈਲ ਗਿਆ ਜੀ, ਐਂ ਹੋ ਗਿਆ ਜੀ, ਹਾਲਾਂਕਿ ਭਾਜਪਾ ਦੀ ਨਜ਼ਰ ਤੇ ਉੱਥੇ ਕਰੋਨਾ ਫੈਲਿਆ ਸੀਗਾ।
ਅੱਛਾ,
ਕਦੇ ਮੁੱਖ ਮੰਤਰੀ ਹਰਿਆਣੇ ਦਾ ਬਿਆਨ ਆ ਗਿਆ, ਕਦੇ ਸਿਹਤ ਮੰਤਰੀ ਅਨਿਲ ਵਿਜ ਦਾ ਬਿਆਨ ਆ ਗਿਆ, ਕਦੇ ਕਿਸੇ ਹੋਰ ਦਾ ਬਿਆਨ ਆ ਗਿਆ।
ਅੱਛਾ,
ਪਰ ਹੋਇਆ ਕੁਛ ਨੀ। ਮੈਨੂੰ ਇਹ ਹੈਰਾਨੀ ਇਸ ਗੱਲ ਦੀ ਹੈ। ਅੱਛਾ, ਪੰਜਾਬ ਦੇ ਵਿੱਚ ਵੀ ਆਕਸੀਜਨ ਦੀ ਕਮੀ ਤਾਂ ਥੋੜੇ ਥੋੜੇ ਜ਼ਿਲ੍ਹਿਆਂ ਚ ਆਈ, ਉਸ ਜ਼ਿਲ੍ਹਿਆਂ ਚ ਆਈ ਪਟਿਆਲੇ, ਕਿਉਂਕਿ ਜ਼ਿਆਦਾ ਪੇਸ਼ੈਂਟ ਜਿਹੜੇ ਦਿੱਲੀ ਤੋਂ ਸ਼ਿਫਟ ਹੋ ਗਏ ਸੀ
ਜੀ।
ਮੈਨੂੰ ਕੋਈ ਐਸੇ ਪਰਿਵਾਰ ਵੀ ਦਿੱਲੀ ਤੋਂ ਮਿਲੇ ਜਿਹੜੇ ਮੈਨੂੰ ਜਦੋਂ ਮੈਨੂੰ ਪੁੱਛਦੇ ਸੀ ਕਿੱਥੇ ਹੈ, ਮੈਂ ਕਹਿੰਦਾ ਸੀ ਮੈਂ ਤਾਂ ਮੁਕਤਸਰ ਹੈ, ਤੇ ਉਹ ਕਹਿੰਦੇ ਸੀ ਯਾਰ ਤੁਹਾਡੇ ਕੋਲ ਤਾਂ ਆਪਸ਼ਨ ਹੈਗੀ, ਸਾਡੇ ਕੋਲ ਤਾਂ ਆਪਸ਼ਨ ਹੀ ਕੋਈ ਨੀ, ਤੁਸੀਂ ਤਾਂ ਦਿੱਲੀ ਆਏ ਤੇ ਦਿੱਲੀ ਤੋਂ ਤੁਸੀਂ ਪੰਜਾਬ ਚਲੇ ਗਏ, ਅਸੀਂ ਘਰ ਛੱਡ ਕੇ ਕਿਵੇਂ ਜਾ ਸਕਦੇ ਹਾਂ ਜਾਂ ਅਸੀਂ ਕਿਵੇਂ ਜਾ ਸਕਦੇ
ਜੀ।
ਉਹ ਬੰਦੇ ਜਿਹੜੇ ਜਿਹਨਾਂ ਨੇ ਹਸਪਤਾਲਾਂ ਦੇ ਵਿੱਚ ਰਜਿੰਦਰਾ ਹਸਪਿਟਲ ਦੇ ਵਿੱਚ ਜ਼ਿਆਦਾ ਡੈਥ ਹੋਈਆਂ, ਲੁਧਿਆਣੇ 'ਚ ਜ਼ਿਆਦਾ ਡੈਥ ਹੋਈਆਂ, ਉਹ ਬੰਦਿਆਂ ਨੇ ਸ਼ਿਫਟ ਕੀਤੇ ਆਪਣੀਆਂ ਫੈਮਲੀਆਂ ਨੂੰ, ਕਿਸੇ ਨੂੰ ਸ਼ੂਗਰ ਦੀ ਪ੍ਰੋਬਲਮ ਸੀ, ਕਿਸੇ ਨੂੰ ਕੋਈ ਹੋਰ ਪ੍ਰੋਬਲਮ ਸੀ। ਸ਼ੂਗਰ ਵਾਲਿਆਂ ਨੂੰ ਕਰੋਨਾ ਨੇ ਬਹੁਤ ਛੇਤੀ ਲਿਆ, ਸ਼ੂਗਰ ਪੇਸ਼ੈਂਟ ਜਿੰਨੇ ਵੀ ਹੈ ਉਹਨਾਂ ਉਹ ਰਿਕਵਰ ਨਹੀਂ ਹੋ ਸਕੇ।
ਓਕੇ,
ਸੋ ਹੁਣ ਰਾਹਤ ਹੈਗੀ ਹੈ, ਪਰ ਹੁਣ ਜਦੋਂ ਇੱਕ ਨਵੀਂ ਕਹਿੰਦੇ ਸਤੰਬਰ ਅਕਤੂਬਰ ਦੇ ਵਿੱਚ ਇੱਕ ਤੀਜੀ ਲਹਿਰ ਆਉਣੀ ਹੈ, ਉਹਦੇ ਲਈ ਪ੍ਰਬੰਧ ਹੋ ਰਹੇ ਨੇ।
ਅੱਛਾ,
ਇਹ ਹੁਣ ਸਮਝ ਨਹੀਂ ਲੱਗ ਰਹੀ ਵੀ ਇਹ ਕਰੋਨਾ ਵਾਕਈ ਹੈ ਜਾਂ ਨਹੀਂ ਹੈ। ਜਿਹੜੇ ਲੋਕਾਂ ਦੇ ਆਪਣੇ ਚਲੇ ਗਏ ਉਹ ਤਾਂ ਕਹਿੰਦੇ ਆ ਜੀ ਕਰੋਨਾ ਹੈਗਾ, ਤੇ ਜਿਹੜੇ ਤੰਦਰੁਸਤ ਹੈ ਜਿਹਨਾਂ ਨੇ ਮਾਸਕ ਵੀ ਨਹੀਂ ਲਾਇਆ, ਜਿਹਨਾਂ ਨੇ ਕੋਈ ਵੈਕਸੀਨੇਸ਼ਨ ਵੀ ਨਹੀਂ ਕਰਾਈ, ਸੋਸ਼ਲ ਡਿਸਟੈਂਸ ਵੀ ਨਹੀਂ ਰੱਖਿਆ, ਤੇ ਉਹ ਕਹਿੰਦੇ ਆ ਨਹੀਂ ਜੀ ਕੋਈ ਕਰੋਨਾ ਕਰੋਨਾ ਹੈ ਨਹੀਂ, ਤੇ ਤੁਸੀਂ ਤਾਂ ਐਵੇਂ ਗੱਲਾਂ ਕਰੀ ਜਾਂਦੇ ਹੋ।
ਬਿੱਟਾ ਭਾਜੀ
ਕਰੋਨਾ ਵੀ ਆਪਣੇ ਆਪ ਦੇ ਵਿੱਚ,
ਬਿੱਟਾ ਭਾਜੀ ਮੈਨੂੰ ਮੈਨੂੰ ਵੀ ਇਸ ਗੱਲ ਦੀ ਸਮਝ ਨਹੀਂ ਆਉਂਦੀ। ਜਿਸ ਤਰ੍ਹਾਂ ਤੁਸੀਂ ਦੱਸਿਆ ਹੈ ਕਿ ਜਿਹੜੇ ਰਾਹਤ ਕੇਂਦਰ ਬਣੇ ਹੋਏ ਨੇ, ਵੱਖ ਵੱਖ ਸੰਪਰਦਾਵਾਂ ਨੇ ਬਣਾਏ ਹੋਏ ਨੇ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਣਾਏ ਹੋਏ ਨੇ, ਉਹਨਾਂ ਦੇ ਵਿੱਚ ਈਵਨ ਕਿ ਘਰਾਂ ਦੇ ਵਿੱਚ ਵੀ ਕੋਈ ਮੌਤਾਂ ਨਹੀਂ ਹੋ ਰਹੀਆਂ। ਜਿਹੜੇ ਘਰਾਂ ਦੇ ਵਿੱਚ ਵੀ ਜਿਨ੍ਹਾਂ ਨੂੰ ਹੁੰਦਾ ਆ ਉਹ ਮੈਨੂੰ ਮੇਰੇ ਜਾਣਕੀਰ ਬਹੁਤ ਨੇ ਜਿਨ੍ਹਾਂ ਨੇ ਘਰ ਹੀ ਰਹਿ ਕੇ ਆਪਣੀ ਦੇਖਭਾਲ ਕਰ ਲਈ, ਪੂਰੇ ਪ੍ਰੀਕੋਸ਼ਨਸ ਲੈ ਲਏ, ਆਪਣਾ ਇਲਾਜ ਕਰ ਲਿਆ ਦੇਸੀ ਤਰੀਕੇ ਨਾਲ, ਕਿਸੇ ਤਰ੍ਹਾਂ ਵੀ ਉਹਨਾਂ ਦੀ ਕੋਈ ਮੌਤ ਨਹੀਂ ਹੋਈ। ਪਰ ਮੌਤਾਂ ਹੋਈਆਂ ਸਾਰੀਆਂ ਜਿਹੜੀਆਂ ਉਹ ਜਾ ਕੇ ਹਸਪਤਾਲਾਂ ਦੇ ਵਿੱਚ ਹੀ ਮਤਲਬ ਹੋਈਆਂ, ਜਾਂ ਜਿਹੜੇ ਚੰਗੇ ਭਲੇ ਵੀ ਹਸਪਤਾਲ ਚਲੇ ਗਏ ਉਹ ਵੀ ਮਰ ਕੇ ਨਿਕਲੇ ਨੇ ਜ਼ਿਆਦਾਤਰ। ਕੀ ਵਜ੍ਹਾ ਆ ਇਹ? ਮਤਲਬ ਤੁਹਾਨੂੰ ਨਹੀਂ ਲੱਗਦਾ ਕਿਤੇ ਹਸਪਤਾਲਾਂ ਦੇ ਵਿੱਚ ਇਨਕੁਆਇਰੀ ਕਰਨ ਦੀ ਲੋੜ ਹੈ ਕਿ ਵਟਸ ਗੋਇੰਗ ਔਨ, ਕੀ ਕਿਉਂ ਹੋ ਰਿਹਾ ਹੈ ਸਾਰਾ ਕੁਛ?
ਦੇਖੋ ਇਹ ਗੱਲ ਬੜੀ ਨਾ ਇੱਕ ਰਹੱਸ ਬਣ ਗਿਆ, ਇਹ ਚਿੰਤਾ ਵਾਲੀ ਗੱਲ ਵੀ ਹੈ ਤੇ ਰਹੱਸ ਵਾਲੀ ਗੱਲ ਵੀ ਹੈ। ਮੈਨੂੰ ਇੱਥੋਂ ਦਿੱਲੀ ਤੋਂ ਇੱਕ ਬੰਦਾ, ਉਹ ਆਪਣੇ ਇੱਥੇ ਦਿੱਲੀ ਕਮੇਟੀ ਦਾ ਇਲੈਕਸ਼ਨ ਵੀ ਲੜ ਰਿਹਾ ਸੀਗਾ, ਤੇ ਉਹਨੇ ਆਖਿਆ ਕਿ ਮੇਰੀ ਮਦਰ ਠੀਕ ਨਹੀਂ, ਤੇ ਮੈਨੂੰ ਕਹਿੰਦੇ ਜੀ ਕੋਈ ਬੈੱਡ ਮਿਲ ਜਾਏਗਾ, ICU ਬੈੱਡ ਮਿਲ ਜਾਏਗਾ। ਮੈਂ ਕਿਹਾ ਚਲੋ ਪਤਾ ਕਰਦੇ ਹਾਂ, ਤੇ ਮੈਨੂੰ ਇੱਕ ਦੋ ਬੰਦਿਆਂ ਦੇ ਨਾਮ ਲਏ ਦਿੱਲੀ ਦੇ ਵਿੱਚ ਹੀ, ਮੈਂ ਕਿਹਾ ਵੀ ਤੁਸੀਂ ਇਹਨਾਂ ਬੰਦਿਆਂ ਨਾਲ ਸੰਪਰਕ ਕਰ ਲਓ
ਜੀ।
ਤਾਂ ਉਹਨਾਂ ਨੇ ਆਖਿਆ ਕਿ ਨਹੀਂ ਜੀ ਮਿਲ ਨਹੀਂ ਰਿਹਾ ਬੈੱਡ, ਤੇ ਦੂਜੇ ਤੀਜੇ ਦਿਨ ਮੈਂ ਉਹਨਾਂ ਨੂੰ ਫੋਨ ਕੀਤਾ, ਮੈਂ ਕਿਹਾ ਕੀ ਹੋਇਆ? ਕਹਿੰਦਾ ਜੀ ਅਸੀਂ ਨਾ ਜੀਰਕਪੁਰ ਆ ਗਏ। ਮੈਂ ਕਿਹਾ ਦਿੱਲੀ ਛੱਡ ਕੇ ਜੀਰਕਪੁਰ ਕਿਵੇਂ ਆ ਗਏ?
ਅੱਛਾ।
ਕਹਿੰਦੇ ਜੀ ਜਦੋਂ ਜੀਰਕਪੁਰ ਅਸੀਂ ਆਏ ਤਾਂ ਸਾਨੂੰ ਕਿਸੇ ਨੇ ਕਿਹਾ ਕਿ ਇੱਕ ਕਰੋਨਾ ਦਾ ਇੱਥੇ ਹੌਸਪੀਟਲ ਬਣਿਆ ਤੇ ਤੁਸੀਂ ਉੱਥੇ ਚਲੇ ਜਾਓ।
ਅੱਛਾ।
ਮੈਂ ਕਿਹਾ ਜੀ ਕੀ ਹੋਇਆ ਉੱਥੇ? ਕਹਿੰਦੇ ਜੀ ਅਸੀਂ ਇੱਥੇ ਆ ਗਏ, ਇੱਕ ਹੌਸਪੀਟਲ ਹੈ, ਫਰਸ਼ ਉਹਦਾ ਲੱਗਿਆ ਨਹੀਂ, ਥੱਲੇ ਪਲਾਈਆਂ ਵਿਛਾਈਆਂ ਹੋਈਆਂ
ਜੀ,
ਤੇ ਪਲਾਈਆਂ ਦੀ ਪਾਰਟੀਸ਼ਨ ਕੀਤੀ ਹੋਈ ਹੈ ਤੇ ਬੈੱਡ ਲਾਏ ਹੋਏ ਹੈ
ਜੀ,
ਤੇ ਡਾਕਟਰ ਦਾ ਘਰ ਉੱਪਰ ਹੈ, ਤੇ ਇੱਕ ਕਮਰੇ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਪੇਸ਼ੈਂਟ ਹੈਗੇ ਆ, ਤੇ ਅਸੀਂ ਨਾਲ ਹੀ ਹੋਟਲ ਲਿਆ ਹੋਇਆ ਤੇ ਹੋਟਲ 'ਚ ਠਹਿਰੇ ਹੋਏ ਆ।
ਅੱਛਾ।
ਤੇ ਜਦੋਂ ਕਹਿੰਦੇ ਅਸੀਂ ਆਏ ਤੇ ਸਾਨੂੰ ਰਿਸੈਪਸ਼ਨਿਸਟ ਜਿਹੜੀ ਕੁੜੀ ਹੈ ਉਹ ਕਹਿੰਦੀ ਹੈ ਕਿ ਆਹ ਫਲਾਨੇ ਫਲਾਨੇ ਟੈਸਟ ਕਰਾ ਲਿਓ।
ਅੱਛਾ।
ਉਹ ਟੈਸਟ ਕਹਿੰਦੇ ਅਸੀਂ ਜਦੋਂ ਕਰਾਉਣ ਗਏ
ਜੀ
ਤਾਂ ਸਾਨੂੰ ਲੱਗਿਆ ਕਿ ਯਾਰ ਇਹ ਜਿਹੜਾ ਹੌਸਪੀਟਲ ਹੈ ਇਹ ਸਾਨੂੰ ਕੋਈ ਵਾਇਬਲ ਨਹੀਂ, ਕਿਉਂਕਿ ਇਹਦੇ ਨਾਲ ਸਾਨੂੰ ਕੋਈ ਫਾਇਦਾ ਨਹੀਂ ਹੋਣਾ, ਕਿਉਂਕਿ ਅਸੀਂ ਪੈਸੇ ਜ਼ਿਆਦਾ ਵੀ ਭਰ ਸਕਦੇ ਹਾਂ ਪਰ ਇੱਥੇ ਕੋਈ ਸਫਾਈ ਦਾ ਪ੍ਰਬੰਧ ਨਹੀਂ ਜਾਂ ਕੋਈ ਉਸ ਤਰ੍ਹਾਂ ਦਾ ਉਹਨਾਂ ਨੂੰ ਲੱਗਿਆ ਨਹੀਂ। ਤਾਂ ਉਹ ਜਦੋਂ ਟੈਸਟ ਕਰਾਉਣ ਗਏ ਲੈਬ ਤੇ ਲੈਬ ਵਾਲਾ ਕਹਿੰਦਾ ਵੀ ਕਿੱਥੋਂ ਆਏ ਆ? ਕਹਿੰਦਾ ਜੀ ਦਿੱਲੀ ਤੋਂ ਆਏ ਹਾਂ।
ਅੱਛਾ।
ਉਹ ਕਹਿੰਦਾ ਕਿਹੜੇ ਹੌਸਪੀਟਲ ਹੈ? ਕਹਿੰਦਾ ਜੀ ਆਹ ਜਿਹਨਾਂ ਨੇ ਸਾਨੂੰ ਰਿਕਮੈਂਡ ਕੀਤਾ। ਉਹ ਕਹਿੰਦਾ ਜੀ ਗੱਲ ਇਹ ਹੈ ਵੀ ਮੈਂ ਤੁਹਾਨੂੰ ਇੱਕ ਹੋਰ ਹੌਸਪੀਟਲ ਦਿੰਦਾ, ਉਹ ਇਲਾਜ ਵਧੀਆ ਕਰਦੇ, ਤੁਸੀਂ ਉੱਥੇ ਚਲੇ ਜਾਓ।
ਅੱਛਾ।
ਤੇ ਕਹਿੰਦੇ ਬਾਅਦ ਦੇ ਵਿੱਚ ਉਹ ਹੌਸਪੀਟਲ ਤੋਂ ਸਾਨੂੰ ਫੋਨ ਵੀ ਆਉਂਦੇ ਰਹੇ।
ਅੱਛਾ।
ਫੋਨ ਆਉਂਦੇ ਰਹੇ ਤੇ ਉਹ ਜਿਹੜੀ ਕੁੜੀ ਰਿਸੈਪਸ਼ਨਿਸਟ ਨੇ ਸਾਨੂੰ ਕਿਹਾ ਸੀ ਵੀ ਤੁਸੀਂ ਇਸ ਜਗ੍ਹਾ ਤੇ ਜਾ ਕੇ ਟੈਸਟ ਵਗੈਰਾ ਕਰਾ ਲਿਓ ਇਸ ਲੈਬ ਤੋਂ।
ਹਾਂਜੀ।
ਤਾਂ ਉਹ ਕਹਿੰਦੀ ਕਿ ਮੈਨੂੰ ਜੀ ਗਾਲਾਂ ਬੜੀਆਂ ਮਿਲੀਆਂ। ਉਹ ਕਹਿੰਦੇ ਜੀ ਕਿਉਂ, ਤੈਨੂੰ ਕਿਉਂ ਗਾਲਾਂ ਮਿਲੀਆਂ? ਉਹ ਕਹਿੰਦੇ ਵੀ ਤੁਸੀਂ ਸਾਡੇ ਕੋਲ ਆਏ ਸੀ ਤੇ ਅਸੀਂ ਤੁਹਾਨੂੰ ਰਿਕਮੈਂਡ ਕੀਤਾ ਸੀਗਾ ਵੀ ਤੁਸੀਂ ਇੱਥੇ ਚਲੇ ਜਾਓ ਤੇ ਹੁਣ ਲੈਬ ਵਾਲੇ ਨੇ ਤੁਹਾਨੂੰ ਕਿਤੇ ਹੋਰ ਭੇਜ ਦਿੱਤਾ।
ਹਾਂਜੀ।
ਤਾਂ ਉੱਥੋਂ ਉਹਨੂੰ ਸ਼ੱਕ ਪਿਆ ਵੀ ਇਹ ਕਾਰਨ ਕੀ ਹੋਇਆ।
ਅੱਛਾ।
ਫਿਰ ਉਹਨੇ ਉਹਨੂੰ ਪੁੱਛਿਆ ਵੀ ਦੱਸ ਵੀ ਤੈਨੂੰ ਕੀ ਕੀ ਗੱਲ ਹੈਗੀ ਹੈ ਵੀ ਤੈਨੂੰ ਜਿਹੜਾ ਤੇਰਾ ਨੁਕਸਾਨ ਹੋਇਆ ਉਹ ਤੈਨੂੰ ਦੇ ਦਿਆਂਗੇ। ਉਹ ਕਹਿੰਦੇ ਜੀ ਅਸਲ ਚ ਕੀ ਹੈ ਵੀ ਸਾਡਾ ਨਾ ਕਮਿਸ਼ਨ ਹੈ ਲੈਬ ਵਾਲੇ ਨਾਲ, ਮੈਂ ਲੈਬ ਨੂੰ ਭੇਜਦੀ ਹਾਂ ਪੇਸ਼ੈਂਟ ਤਾਂ ਮੈਨੂੰ ਇਹਨੇ 10,000 ਰੁਪਇਆ ਦੇਣਾ ਸੀ।
ਹਾਂਜੀ।
ਤੇ ਹੁਣ ਲੈਬ ਵਾਲੇ ਨੇ ਤੁਹਾਨੂੰ 10,000 ਰੁਪਇਆ ਲੈਸ ਕਰ ਦਿੱਤਾ।
ਹਾਂਜੀ।
ਲੈਬ ਵਾਲੇ ਦਾ ਅੱਗੇ ਕਿਸੇ ਹੌਸਪੀਟਲ ਨਾਲ ਕਮਿਸ਼ਨ ਹੈ 20,000 ਰੁਪਇਆ ਪਰ ਪੇਸ਼ੈਂਟ ਦਾ।
ਜੀ।
ਉਹਨੂੰ 10,000 ਤਾਂ ਮੇਰੇ ਵਾਲਾ ਵੀ ਬਚ ਗਿਆ ਤੇ 10,000 ਉਹਨੂੰ ਹੋਰ ਮਿਲ ਗਿਆ। ਤੇ ਜਿਹੜੇ ਤੁਸੀਂ ਇਸ ਤਰ੍ਹਾਂ ਦੇ ਪੇਸ਼ੈਂਟ ਹੈ ਉਹ ਮਤਲਬ ਲੁੱਟ ਮੱਚੀ ਹੋਈ ਸੀ ਵੀ ਜਿਹੜਾ ਪੇਸ਼ੈਂਟ ਕਹਿੰਦਾ ਸੀ ਕਰੋਨਾ, ਐਂਬੂਲੈਂਸ ਵਾਲਾ ਕਹਿੰਦਾ ਸੀ ਜੀ ਮੇਰੇ ਕੋਲੇ ਬੰਦੇ ਹੈਗੇ ਆ, ਡਾਕਟਰ ਹੈਗੇ ਆ, ਬੈੱਡ ਵੀ ਹੈਗਾ, ਤੁਸੀਂ ਮੇਰੇ ਨਾਲ ਚੱਲੋ, ਕਿਉਂਕਿ ਐਂਬੂਲੈਂਸ ਵਾਲੇ ਨੂੰ ਵੀ 10,000 ਰੁਪਇਆ ਮਿਲਣਾ ਸੀ। ਅੱਛਾ। ਹੈਰਾਨੀ ਦੀ ਗੱਲ ਇੱਕ ਹੋਰ ਮੈਨੂੰ ਪਤਾ ਲੱਗਿਆ ਦਿੱਲੀ ਦੇ ਵਿੱਚ।
ਅੱਛਾ।
ਜਿਹੜੇ ਇਲਾਕਿਆਂ ਦੇ ਵਿੱਚ ਡੈਥ ਹੋਈ ਜਿਹੜੇ ਪੋਸ਼ ਇਲਾਕੇ ਸੀਗੇ ਜਿੱਦਾਂ ਪੰਜਾਬੀ ਬਾਗ ਹੈ, ਰਜੌਰੀ ਗਾਰਡਨ ਹੈ, ਇੱਧਰ ਤ੍ਰੀ ਨਗਰ ਹੈ, ਜਿੱਥੇ ਜ਼ਿਆਦਾ ਲੋਕ ਉਹ ਰਹਿੰਦੇ ਸੀ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਜਾਂ ਤਾਂ ਵਿਦੇਸ਼ ਵਿੱਚ ਰਹਿੰਦੇ ਸੀ ਤੇ ਜਾਂ ਬਜ਼ੁਰਗ ਇਕੱਲੇ ਰਹਿੰਦੇ ਸੀ।
ਅੱਛਾ।
ਮੰਨ ਲਓ ਹਸਬੈਂਡ ਵਾਈਫ ਰਹਿੰਦੇ ਨੇ ਤਾਂ ਕਈ ਬੰਦਿਆਂ ਨੇ ਇੱਕ ਗਰੋਹ ਬਣਾਇਆ ਹੋਇਆ ਸੀ ਉਹ ਨਜ਼ਰ ਰੱਖਦੇ ਸੀ ਵੀ ਕਿੱਥੇ ਡੈਥ ਹੋਈ ਹੈ
ਠੀਕ ਹੈ
ਆਸ ਪਾਸ ਦੇ ਬੰਦਿਆਂ ਨੂੰ ਪੁੱਛਦੇ ਸੀ ਵੀ ਕਿੱਥੇ ਡੈਥ ਹੋਈ ਹੈ ਜਾਂ ਤਾਂ ਉਹ ਗੁਰਦੁਆਰੇ ਚ ਚਲੇ ਜਾਂਦੇ ਸੀ ਜਾਂ ਉਹ ਮੰਦਰ ਚ ਚਲੇ ਜਾਂਦੇ ਸੀ ਕਿਉਂਕਿ ਉੱਥੋਂ ਉਹਨਾਂ ਨੇ ਕਿਸੇ ਨੇ ਅਰਦਾਸ ਕਰਾਉਣੀ ਹੈ ਕਿਸੇ ਨੇ ਕਿਰਿਆ ਕਰਮ ਕਰਾਉਣਾ ਹੈ ਤਾਂ ਉੱਥੋਂ ਉਹਨਾਂ ਨੂੰ ਬੁਲਾਉਣਾ ਹੁੰਦਾ ਸੀ ਤਾਂ ਉਹ ਕੀ ਕਰਦੇ ਸੀ ਅਮਨਦੀਪ ਜੀ ਬੜੀ ਹੈਰਾਨੀ ਦੀ ਗੱਲ ਹੈ
ਅੱਛਾ
ਉਹ ਕਹਿੰਦੇ ਸੀਗੇ ਕਿ ਅਸੀਂ ਜੀ ਤੁਹਾਡਾ ਡੈਡ ਬਾਡੀ ਦਾ ਅੰਤਿਮ ਸੰਸਕਾਰ ਵੀ ਕਰਾ ਦਿਆਂਗੇ ਕਿਰਿਆ ਕਰਮ ਵੀ ਕਰਾ ਦਿਆਂਗੇ ਜੋ ਪਾਠ ਪੂਜਾ ਕਰਨੀ ਉਹ ਵੀ ਕਰਾ ਦਿਆਂਗੇ
ਅੱਛਾ
ਔਰ ਕਿਉਂਕਿ ਸ਼ਮਸ਼ਾਨ ਘਾਟਾਂ ਦੇ ਵਿੱਚ ਵੀ ਲਾਈਨਾਂ ਲੱਗੀਆਂ ਸੀ ਐਂਬੂਲੈਂਸ ਨਹੀਂ ਸੀ ਮਿਲ ਰਹੀ ਡੈਡ ਬਾਡੀ ਨੂੰ ਲਿਜਾਣ ਵਾਸਤੇ ਬੰਦਾ ਨਹੀਂ ਸੀ ਮਿਲ ਰਿਹਾ ਤੇ ਉਹ 30,000 ਤੋਂ ਲੈ ਕੇ 50,000 ਤੱਕ 60,000 ਤੱਕ ਇੱਕ ਪੈਕੇਜ ਬਣਾ ਦਿੰਦੇ ਸੀ ਵੀ ਅਸੀਂ ਡੈਡ ਬਾਡੀ ਵੀ ਅਸੀਂ ਤੁਹਾਡੀ ਉਠਾ ਲਾਂਗੇ
ਠੀਕ
ਐਂਬੂਲੈਂਸ ਵੀ ਅਸੀਂ ਮੰਗਾ ਲਾਂਗੇ ਅੰਤਿਮ ਸੰਸਕਾਰ ਵੀ ਕਰਾ ਲਾਂਗੇ ਤੇ ਤੁਹਾਨੂੰ ਉੱਥੇ ਵੇਟ ਵੀ ਨਹੀਂ ਕਰਨੀ ਪਊਗੀ ਉਹ ਗਰੋਹ ਵੀ ਚੱਲਿਆ ਬੜਾ ਤੁਸੀਂ ਹੈਰਾਨ ਹੋਵੋ ਮੈਂ ਜਦੋਂ ਸੀਮਾਪੁਰੀ ਸ਼ਮਸ਼ਾਨ ਘਾਟ ਦੇ ਵਿੱਚ ਗਿਆ ਤੇ ਇੱਕ ਬਜ਼ੁਰਗ ਜੋੜਾ ਐਂਬੂਲੈਂਸ ਦੇ ਵਿੱਚ ਬੈਠਾ ਹੈ ਤੇ ਇੱਕ ਉਹਨਾਂ ਦੀ ਲਾਸ਼ ਜਿਹੜੀ ਹੈਗੀ ਹੈ ਉਹ ਇੱਕ ਦੂਸਰੀ ਉਹਦੀ ਤੇ ਸੀਟ ਤੇ ਪਾਈ ਹੋਈ ਹੈ
ਜੀ
ਤੇ ਮੈਨੂੰ ਉਹ 3-4 ਦਿਨਾਂ ਬਾਅਦ ਪਤਾ ਲੱਗਿਆ ਗੱਲ ਜਦੋਂ ਮੈਂ ਸਾਰੀ ਹੋਰ ਸਰਚ ਕੀਤੀ ਕਿ ਇਸ ਤਰ੍ਹਾਂ ਵੀ ਚੱਲ ਰਿਹਾ ਤੇ ਉਹ ਮੈਨੂੰ ਜਤਿੰਦਰ ਸਿੰਘ ਛੰਟੀ ਜਿਨ੍ਹਾਂ ਨੇ ਬਹੁਤ ਜ਼ਿਆਦਾ ਸੰਸਕਾਰ ਕੀਤੇ ਹੈ
ਜੀ
ਉਹ ਕਹਿੰਦੇ ਆ ਕਿ ਸਾਨੂੰ ਲਗਾਤਾਰ ਟੈਲੀਫੋਨ ਇਹ ਆ ਰਹੇ ਆ ਵੀ ਸਾਡੇ ਘਰੇ ਆਹ ਡੈਡ ਬਾਡੀ ਹੈ ਚੌਥੀ ਮੰਜ਼ਿਲ ਤੇ ਹੈ ਤੀਜੀ ਮੰਜ਼ਿਲ ਤੇ ਹੈ ਅਸੀਂ ਆਪ ਨਹੀਂ ਲਿਜਾ ਸਕਦੇ ਤੁਸੀਂ ਲੈ ਜਾਓ ਤੁਸੀਂ ਸੰਸਕਾਰ ਕਰ ਲਓ ਔਰ ਸ਼ਾਮ ਨੂੰ ਤਾਂ ਇੱਕ ਡੈਡ ਬਾਡੀ ਉੱਥੇ ਮੈਂ ਹੈ ਵੀ ਜੀ ਵੀ ਦੇਖੀ ਜਿਹਦਾ ਕੋਈ ਅੰਤਿਮ ਸੰਸਕਾਰ ਕਰਨ ਹੀ ਆਇਆ ਸੀ ਕੋਈ ਡੈਡ ਬਾਡੀ ਛੱਡ ਕੇ ਚਲਾ ਗਿਆ ਤੇ ਉਹਨਾਂ ਨੇ ਸੰਸਕਾਰ ਉਹਨਾਂ ਦਾ ਕੀਤਾ ਔਰ ਉਦੋਂ ਇਹ ਰਿਸ਼ਤੇ ਨਾਤੇ ਜਿਹੜੇ ਹੈ ਕਰੋਨਾ ਨੇ ਬਿਲਕੁਲ ਖਤਮ ਕਰ ਦਿੱਤੇ ਔਰ ਵੱਡੀ ਗੱਲ ਇਹ ਰਹੀ ਕਿ ਕਰੋਨਾ ਕਰਕੇ ਪੈਨਿਕ ਬਹੁਤ ਫੈਲਿਆ ਲੋਕਾਂ ਦੇ ਵਿੱਚ ਨਾ ਡਰ ਬਹੁਤ ਫੈਲਿਆ ਕਿ ਕੋਈ ਡੈਡ ਬਾਡੀ ਘਰੇ ਪਈ ਤੇ ਮੈਨੂੰ ਨਾ ਉਦੋਂ ਤੋਂ ਹੋ ਜੇ ਲੋਕ ਆਪਣਿਆਂ ਨੂੰ ਜਿਹਨਾਂ ਨੂੰ ਹਮੇਸ਼ਾ ਪਿਆਰ ਸਤਿਕਾਰ ਦਿੰਦੇ ਸੀ ਜਿਸ ਬੰਦੇ ਨੇ ਆਪਣੀ ਖੂਨ ਪਸੀਨੇ ਦੀ ਕਮਾਈ ਨਾਲ ਉਸ ਘਰ ਨੂੰ ਬਣਾਇਆ ਉਸ ਪਰਿਵਾਰ ਨੂੰ ਪਾਲਿਆ ਉਸ ਪਰਿਵਾਰ ਦੇ ਸੁਪਨੇ ਜਿਹੜੇ ਸਜਾਏ ਆਪ ਭੁੱਖਾ ਰਹਿ ਕੇ ਤੇ ਉਸ ਬੰਦੇ ਦੇ ਅੰਤਿਮ ਸਮੇਂ ਦੇ ਉੱਤੇ ਉਹ ਜਿਹੜੇ ਵਿਅਕਤੀ ਆ ਉਹ ਇੱਕਦਮ ਹੀ ਹੱਥ ਖੜੇ ਕਰ ਗਏ
ਬਚਨ ਪੂਰੇ ਕਰ ਰਹੇ ਨੇ ਤੇ ਕਈ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਸਾਥ ਛੱਡ ਗਏ ਫੇ ਬਿੱਟਾ ਸਾਹਿਬ ਆਪਣੇ ਅਮਰਦੀਪ ਕੌਰ ਭੈਣ ਜੀ ਮੈਲਬਨ ਤੋਂ ਜੁੜੇ ਨੇ ਕਹਿੰਦੇ ਨੇ ਕਿ ਕੱਲ ਮੈਲਬਨ ਚ ਪਿਛਲੇ 24 ਘੰਟਿਆਂ ਚ 5 ਕੇਸ ਆਏ ਸੀ ਤੇ ਅੱਜ ਪਿਛਲੇ 24 ਘੰਟਿਆਂ ਚ 2 ਕੇਸ ਆਏ ਨੇ ਤੇ ਇਹ ਰਾਹਤ ਭਰੀ ਖਬਰ ਹੈ ਬਿਲਕੁਲ ਜੀ ਤੇ ਇੱਕ ਸੁਨੇਹਾ ਲਾਇਆ ਸਾਨੂੰ ਸਿਮਰਨਜੀਤ ਸਿੰਘ ਹੋਣਾ ਨੇ ਤੇ ਸਤਿ ਸ੍ਰੀ ਅਕਾਲ ਬੁਲਾਉਂਦੇ ਹੋਏ ਕਹਿੰਦੇ ਨੇ ਕਿ ਭਾਜੀ ਕਰੋਨਾ ਤੋਂ ਪਹਿਲੇ ਵੀ ਤਾਂ ਲੋਕ ਇੰਨੇ ਬਿਮਾਰ ਸੀ ਜਦੋਂ ਵੀ ਪੰਜਾਬ ਦੇ ਕਿਸੇ ਹਸਪਤਾਲ ਜਾਂਦੇ ਸੀ ਤਾਂ ਹਮੇਸ਼ਾ ਹੀ ਉਹ ਭੀੜ ਉੱਥੇ ਲੱਗੀ ਹੁੰਦੀ ਸੀ ਕਰਾਊਡ ਹੀ ਹੁੰਦਾ ਸੀ ਪਰ ਹੁਣ ਕੋਈ ਹੋਰ ਬਿਮਾਰੀ ਹੈ ਹੀ ਨਹੀਂ ਬਸ ਕਰੋਨਾ ਹੀ ਰਹਿ ਗਈ ਹੈ ਸਾਰੇ ਲੋਕ ਕਰੋਨਾ ਨਾਲ ਹੀ ਮਰ ਰਹੇ ਨੇ ਹੋਰ ਕਿਸੇ ਬਿਮਾਰੀ ਨਾਲ ਨਹੀਂ ਮਰ ਰਹੇ ਬਿੱਟਾ ਜੀ ਇਹ ਬੜਾ ਅਹਿਮ ਸਵਾਲ ਹੈ ਜੇ ਵੈਸੇ
ਬਿਲਕੁਲ ਡਾਕਟਰ ਸੀਮਾ ਗੋਇਲ ਨਾ ਮੁਕਤਸਰ ਦੇ ਵਿੱਚ ਜ਼ਿਲ੍ਹਾ ਐਪੀਡੈਮਿਕ ਆਫਿਸਰ ਹੈ ਜ਼ਿਲ੍ਹਾ ਮਹਾਮਾਰੀ ਆਫਿਸਰ
ਜੀ
ਉਹ ਪਹਿਲਾਂ ਸੀ ਆਯੁਰਵੈਦਿਕ ਦੀ ਡਾਕਟਰ ਤੇ ਬਾਅਦ ਦੇ ਵਿੱਚ ਉਹਨੇ MD ਵੀ ਕੀਤੀ ਹੋਈ ਸੀ
ਜੀ
ਤੇ ਉਹਨੂੰ ਹੁਣ ਇਹ ਜੌਬ ਮਿਲ ਗਈ ਉਹ ਬੜੀ ਇਨੋਵੇਟਿਵ ਕੁੜੀ ਹੈ ਅਨਮੈਰਿਡ ਆ ਉਹ ਤਾਂ ਬਲੈਕ ਫੰਗਸ ਦੀ ਜਦੋਂ ਗੱਲ ਹੋਈ ਤਾਂ ਜਦੋਂ ਦਿੱਲੀ ਤੋਂ ਮੈਂ ਗਿਆ ਤੇ ਬੜੀ ਚਰਚਾ ਚੱਲ ਰਹੀ ਸੀ ਇੱਕ ਲੋਕਲ ਮੀਡੀਆ ਦੇ ਉੱਤੇ ਕਿ ਬਲੈਕ ਫੰਗਸ ਦਾ ਪੰਜਾਬ ਚ ਕੇਸ ਆ ਗਿਆ ਤੇ ਆ ਗਿਆ ਉਹ ਮੁਕਤਸਰ ਚ ਤੇ ਉਹਦੀ ਅੱਖ ਕੱਢਣੀ ਪੈ ਗਈ
ਜੀ
ਤੇ ਮੈਂ ਬੜਾ ਹੈਰਾਨ ਵੀ ਬਲੈਕ ਫੰਗਸ ਚਲੋ ਮੈਂ ਕਿਹਾ ਠੀਕ ਹੈ ਤੇ ਮੈਨੂੰ ਵੀ ਸੀਗਾ ਮੈਂ ਕਿਹਾ ਵੀ ਜਿਹੜਾ ਇੱਕ ਬੰਦਾ ਨਿੱਜੀ ਚੈਨਲ ਦੇ ਉੱਤੇ ਇੱਕ ਪੱਤਰਕਾਰ ਹੀ ਬੋਲ ਰਿਹਾ ਕਿ ਇੱਦਾਂ ਹੋ ਗਿਆ ਜੀ ਇੱਦਾਂ ਹੋ ਗਿਆ ਉਹਦੇ ਕੋਲ ਕੋਈ ਸੋਰਸ ਕੋਈ ਨਹੀਂ ਨਾ ਉਹਨੂੰ ਕਿਸੇ DC ਨੇ ਦੱਸਿਆ ਨਾ ਉਹਨੂੰ ਕਿਸੇ ਸਿਵਲ ਸਰਜਨ ਨੇ ਦੱਸਿਆ ਤੇ ਨਾ ਕਿਸੇ ਸਰਕਾਰੀ ਅਧਿਕਾਰੀ ਨੇ ਕੁਛ ਨਹੀਂ ਦੱਸਿਆ ਉਹ ਆਪਣੇ ਵੱਲੋਂ ਹੀ ਬੋਲੀ ਜਾਂਦਾ ਹੈ
ਜੀ
ਤੇ ਮੇਰੇ ਮਨ ਚ ਆਇਆ ਮੈਂ ਕਿਹਾ ਵੀ ਵਨ ਸਾਈਡਡ ਖਬਰ ਹੈ ਤੇ ਇਹ ਤਾਂ ਪੈਨਿਕ ਫੈਲਾ ਦੇਗੀ
ਜੀ
ਸ਼ਨੀਵਾਰ ਦਾ ਦਿਨ ਤੇ ਮੈਂ ਸਿਵਲ ਸਰਜਨ ਨੂੰ ਫੋਨ ਕੀਤਾ ਉਹ ਕਹਿੰਦੇ ਜੀ ਮੈਂ ਦਫ਼ਤਰ ਹੀ ਬੈਠੀ ਹਾਂ ਤੁਸੀਂ ਆ ਜਾਓ ਡਾਕਟਰ ਰੰਜੂ ਸਿੰਗਲਾ ਸਾਡੇ ਸਿਵਲ ਸਰਜਨ ਹੈ ਲੇਡੀ ਡਾਕਟਰ ਹੈ
ਅੱਛਾ
ਮੈਂ ਕਿਹਾ ਜੀ ਬਲੈਕ ਫੰਗਸ ਉਹ ਵੀ ਡਰ ਗਈ ਉਹ ਕਹਿੰਦੀ ਕਿ ਜੀ ਤੁਸੀਂ ਪੋਜ਼ਿਟਿਵ ਕਰਨੀ ਹੈ ਖਬਰ ਕਿ ਨੈਗੇਟਿਵ ਮੈਂ ਕਹਿੰਦੀ ਨਾ ਪੋਜ਼ਿਟਿਵ ਨਾ ਨੈਗੇਟਿਵ ਮੈਂ ਤਾਂ ਤੁਹਾਡਾ ਪੱਖ ਜਾਣਨਾ ਵੀ ਇਹ ਵਾਕਈ ਇਹ ਗੱਲ ਹੈਗੀ ਹੈ ਕਿ ਨਹੀਂ ਹੈਗੀ ਕਹਿੰਦੇ ਜੀ ਅਸਲ ਚ ਬਲੈਕ ਫੰਗਸ ਨਹੀਂ ਹੈ ਸਾਡੇ, ਇਹ ਤਾਂ ਸ਼ੂਗਰ ਦਾ ਮਰੀਜ਼ ਸੀਗਾ ਤੇ ਇਹਦੀ ਇਲਾਜ ਚੱਲਦਾ ਸੀਗਾ ਤੇ ਉਹਦੀ ਸ਼ੂਗਰ ਕਰਕੇ ਨਜ਼ਰ ਘਟੀ ਹੈ ਤੇ ਅੱਖ ਕੱਢਣੀ ਨਹੀਂ ਪਈ ਉਹਦੀ, ਨਜ਼ਰ ਘਟੀ ਹੈ। ਹੁਣ ਦੇਖੋ ਫਰਕ ਕਿੱਡਾ ਹੈ, ਕਿੱਥੇ ਉਹਨਾਂ ਨੇ ਕਹਿਤਾ ਅੱਖ ਕੱਢਤੀ, ਕਿੱਥੇ ਨਜ਼ਰ ਘਟੀ ਹੈ,
ਨਜ਼ਰ ਘਟੀ।
ਤੇ ਮੈਂ ਕਿਹਾ ਜੀ ਚਲੋ ਇਹਦੇ ਬਾਰੇ ਮੈਨੂੰ ਦੱਸੋ, ਤੇ ਉਹ ਗੱਲਬਾਤ ਅਸੀਂ ਕਰਦੇ ਕਰਦੇ ਤੇ ਜਦੋਂ ਮੈਂ ਬਾਹਰ ਆਇਆ ਤੇ ਅੱਗੇ ਉਹ ਡਾਕਟਰ ਸੀਮਾ ਗੋਇਲ ਮੈਨੂੰ ਮਿਲ ਗਈ। ਕਹਿੰਦੀ ਵੀਰੇ ਬਲੈਕ ਫੰਗਸ ਦਾ ਇੰਨਾ ਰੌਲਾ ਪਈ ਜਾਂਦਾ ਹੈ ਤੇ ਬਲੈਕ ਫੰਗਸ ਦਾ ਇੱਕ ਮਿੰਟ ਚ ਹੱਲ ਹੋ ਸਕਦੀ। ਮੈਂ ਕਿਹਾ ਜੀ ਕੀ ਹੋਇਆ ਦੱਸੋ।
ਅੱਛਾ,
ਕਹਿੰਦੀ ਬਲੈਕ ਫੰਗਸ ਅਸਲ ਦੇ ਵਿੱਚ, ਕਹਿੰਦੀ ਮੈਂ ਜਦੋਂ ਵੀ ਘਰ ਦੇ ਵਿੱਚ ਫਰਿੱਜ ਦੇ ਵਿੱਚ ਬ੍ਰੈਡ ਰੱਖਦੀ ਹਾਂ ਤਾਂ ਮੈਂ ਰਸੋਈ ਦੇ ਵਿੱਚ ਦੋ ਡਸਟਬਿਨ ਰੱਖਦੀ, ਇੱਕ ਗਿੱਲਾ ਕੂੜਾ ਤੇ ਇੱਕ ਸੁੱਕਾ ਕੂੜਾ।
ਅੱਛਾ,
ਉਹ ਕਹਿੰਦੀ ਮੈਨੂੰ ਡੇਢ ਮਹੀਨਾ ਹੋ ਗਿਆ ਜਦੋਂ ਤੋਂ ਮੈਂ ਇਹ ਕੀਤਾ, ਮੇਰੀ ਫਰਿੱਜ ਦੇ ਵਿੱਚ ਬ੍ਰੈਡ ਨੂੰ ਉੱਲੀ ਨਹੀਂ ਲੱਗਦੀ। ਮੈਂ ਕਿਹਾ ਕੀ ਮਤਲਬ? ਉਹ ਕਹਿੰਦੇ ਜੀ ਗਿੱਲਾ ਤੇ ਸੁੱਕਾ ਕੂੜਾ ਜਿਹੜਾ ਹੈਗਾ ਜੇ ਇਹਨੂੰ ਅਸੀਂ ਰਲਾ ਦਿੰਦੇ ਹਾਂ ਤੇ ਇਹਦੇ ਚੋਂ ਸਪੋਰਸ ਪੈਦਾ ਹੁੰਦੇ ਆ ਤੇ ਉਹ ਸਪੋਰਸ ਦੇ ਨਾਲ ਇਹ ਉੱਲੀ ਹਵਾ ਦੇ ਵਿੱਚ ਫੈਲਦੀ ਹੈ ਤੇ ਜਿੱਥੇ ਵੀ ਇਹਨੂੰ ਸਪੇਸ ਮਿਲਦੀ ਹੈ, ਜਿੱਥੇ ਵੀ ਕੋਈ ਥੋੜਾ ਜਿਹਾ ਜਿੱਦਾਂ ਫਰਿੱਜ ਦੇ ਵਿੱਚ ਕਈ ਵਾਰੀ ਆਪਾਂ ਸਾਫ ਸਫਾਈ ਨਹੀਂ ਕਰਦੇ, ਕੋਈ ਦੁੱਧ ਡੁੱਲ ਗਿਆ, ਕੋਈ ਸਬਜ਼ੀ ਡੁੱਲ ਗਈ, ਤਾਂ ਉੱਥੇ ਇਕਦਮ ਇਹ ਪੈਦਾ ਹੋ ਜਾਂਦਾ, ਇਹ ਬਲੈਕ ਫੰਗਸ ਹੈ। ਔਰ ਮਨੁੱਖ ਦੇ ਸਰੀਰ ਤੇ ਇਹਦਾ ਕੋਈ ਪ੍ਰਭਾਵ ਨਹੀਂ
ਜੀ।
ਮੈਂ ਕਿਹਾ ਫਿਰ ਪਹਿਲਾਂ ਕਿਉਂ ਨੀ ਪੈਦਾ ਹੋਈ? ਕਹਿੰਦੇ ਜੀ ਪਹਿਲਾਂ ਕਿਉਂ ਨੀ ਪੈਦਾ ਹੋਈ, ਜਿਹੜੇ ਜਾਨਵਰ ਹੈ ਬੇਸਹਾਰਾ ਜਾਨਵਰ ਸ਼ਹਿਰਾਂ ਚ ਫਿਰਦੇ ਆ, ਅਸੀਂ ਉਹਨਾਂ ਨੂੰ ਚੀਜ਼ਾਂ ਇਹ ਪਾ ਦਿੰਦੇ ਹਾਂ, ਗਿੱਲਾ ਸੁੱਕਾ ਕੂੜਾ ਉਹ ਖਾ ਲੈਂਦੇ ਆ। ਤੇ ਹੁਣ ਕੀ ਹੈ, ਹੁਣ ਇਹ ਹੈ ਵੀ ਇੱਕ ਮਹੀਨੇ ਤੋਂ ਸਫਾਈ ਸੇਵਕਾਂ ਦੀ ਹੜਤਾਲ ਚੱਲ ਰਹੀ ਹੈ।
ਅੱਛਾ,
ਪੂਰੇ ਪੰਜਾਬ ਦੇ ਵਿੱਚ।
ਅੱਛਾ,
ਔਰ ਸਫਾਈ ਸੇਵਕਾਂ ਦੀ ਮੰਗ ਇਹ ਹੈਗੀ ਹੈ ਵੀ 6 ਮਹੀਨੇ ਰਹਿ ਗਏ ਇਲੈਕਸ਼ਨ ਦੇ ਵਿੱਚ, ਸਾਨੂੰ ਕੱਚੇ ਅਸੀਂ, ਸਾਨੂੰ ਪੱਕਿਆਂ ਕਰ ਦਿੱਤਾ ਜਾਵੇ, ਸਾਨੂੰ ਜਿਹੜੀਆਂ ਸਹੂਲਤਾਂ ਜਿਹੜੀਆਂ, ਸਾਨੂੰ ਜਿਹੜੇ ਬਕਾਇਆ ਦੇਣੇ ਉਹ ਸਾਨੂੰ ਦੇ ਦਿੱਤੇ ਜਾਣ, ਕਿਉਂਕਿ ਮਹਿੰਗਾਈ ਵੱਧ ਗਈ। ਤੇ ਉਹਨਾਂ ਨੇ, ਅੱਛਾ ਦੂਜੀ ਗੱਲ ਇਹ ਹੈ, ਸਫਾਈ ਸੇਵਕਾਂ ਨੇ ਆਪਣੀ ਜਾਇਜ਼ ਮੰਗਾਂ ਲਈ ਹੜਤਾਲ ਕੀਤੀ ਤੇ ਉਹਨਾਂ ਨੇ ਸ਼ਹਿਰਾਂ ਦਾ ਕੂੜਾ ਨਗਰ ਕੌਂਸਲਾਂ ਦੇ ਦਫ਼ਤਰਾਂ ਦੇ ਮੂਹਰੇ ਰੱਖ ਦਿੱਤਾ।
ਅੱਛਾ,
ਤੇ ਜੇ ਕੋਈ ਚੱਕਣ ਦੀ ਕੋਸ਼ਿਸ਼ ਕਰਦਾ ਤੇ ਉਹ ਚੱਕਣ ਵੀ ਨਹੀਂ ਦੇ ਰਹੇ। ਉਹ ਕਹਿੰਦੇ ਕਿ ਸਾਡੀਆਂ ਮੰਗਾਂ ਤਾਂ ਹੀ ਪੂਰੀਆਂ ਹੋਣਗੀਆਂ ਜੇ ਅਸੀਂ ਸਰਕਾਰ ਤੇ ਪ੍ਰੈਸ਼ਰ ਪਾਵਾਂਗੇ। ਉਹਦੇ ਨਾਲ ਕਾਫੀ ਸ਼ਹਿਰਾਂ ਦੇ ਵਿੱਚ ਗੰਦਗੀ ਵੀ ਹੈ, ਤੁਸੀਂ ਫੇਸਬੁੱਕ ਤੇ ਸ਼ਾਇਦ ਦੇਖਿਆ ਵੀ ਹੋਣਾ, ਬਹੁਤ ਸਾਰੀਆਂ ਤਸਵੀਰਾਂ ਵੀ ਸਾਨੂੰ ਦਿਸ ਰਹੀਆਂ ਨੇ। ਇਹ ਤਾਂ ਹੈਗਾ ਜੀ ਬਲੈਕ ਫੰਗਸ, ਕਾਲੀ ਉਹਨੂੰ
ਕਹਿੰਦੇ
ਕਾਲੀ ਉੱਲੀ, ਉੱਲੀਆਂ ਤਾਂ ਕਈ ਤਰ੍ਹਾਂ ਦੀਆਂ, ਕਾਲੀ ਉੱਲੀ ਦਾ ਹੈਗਾ। ਹੁਣ ਇਹ ਤੁਸੀਂ ਆਪੇ ਅੰਦਾਜ਼ਾ ਲਾਓ ਵੀ ਇਹਦਾ, ਉਹ ਮੈਨੂੰ ਡੀਸੀ ਸਾਹਿਬ ਨੇ ਕਿਹਾ ਜਦੋਂ ਰਿਪੋਰਟ ਦੇਖੀ ਤਾਂ ਉਹ ਕਹਿੰਦੇ ਜੀ ਤੁਸੀਂ ਇੱਕ ਪ੍ਰੋਜੈਕਟ ਬਣਾ ਕੇ ਦਿਓ ਤੇ ਗਵਰਨਮੈਂਟ ਆਫ ਪੰਜਾਬ ਨੂੰ ਭੇਜੀਏ। ਤਾਂ ਉਹ ਡਾਕਟਰ ਸੀਮਾ ਗੋਇਲ ਨੇ ਪ੍ਰੋਜੈਕਟ ਬਣਾਉਣ ਦੇ ਵਿੱਚ ਉਹ ਮੇਰਾ ਨਾਂ ਵੀ ਲਿਖ ਦਿੱਤਾ ਵਿੱਚ। ਮੈਂ ਕਿਹਾ ਤੁਸੀਂ ਮੇਰਾ ਨਾਂ ਕਿਉਂ ਲਿਖਿਆ? ਕਹਿੰਦੇ ਜੀ ਗੱਲ ਹੀ ਤੁਸੀਂ ਚੱਕੀ ਹੈ ਇਹ, ਬਾਕੀ ਤਾਂ ਬਲੈਕ ਫੰਗਸ ਨੂੰ ਹੋਰ ਹੀ ਤਰੀਕੇ ਨਾਲ ਜੋੜੀ ਜਾਂਦੇ। ਮੈਂ ਕਿਹਾ ਮੈਂ ਤਾਂ ਕੀਤਾ ਹੀ ਕੁਛ ਨੀ ਇਹਦੇ ਚ। ਕਹਿੰਦੇ ਨਹੀਂ ਤੁਸੀਂ ਇਹਨੂੰ ਆਪਾਂ ਇਹਨੂੰ ਪ੍ਰੈਜੈਂਟੇਸ਼ਨ ਦਿੰਦੇ ਹਾਂ। ਤੇ ਕੱਲ ਜਦੋਂ ਇਨਵਾਇਰਮੈਂਟ ਡੇ ਸੀਗਾ ਤੇ ਉਹਦੇ ਚ ਮੁੱਖ ਮੰਤਰੀ ਨੇ ਬਲੈਕ ਫੰਗਸ ਦੀ ਥੋੜੀ ਜਿਹੀ ਗੱਲ ਕੀਤੀ, ਹਲਕੀ ਜੀ। ਉਹਨਾਂ ਨੇ ਉਸ ਕੇਸ ਦਾ ਜ਼ਿਕਰ ਤਾਂ ਨਹੀਂ ਕੀਤਾ, ਲੇਕਿਨ ਉਹਨਾਂ ਨੇ ਇਹ ਗੱਲ ਜ਼ਿਕਰ ਕੀਤਾ ਵੀ ਜਿਹੜਾ ਗਿੱਲਾ ਤੇ ਸੁੱਕਾ ਕੂੜਾ ਇਹਨੂੰ ਸੈਗਰੀਗੇਟ ਕਰਨਾ ਇਸ ਤਰ੍ਹਾਂ ਕਰ ਸਕਦੇ ਹਾਂ ਅਸੀਂ। ਪਰ ਮੁੱਖ ਮੰਤਰੀ ਦੀ ਗੱਲ ਕੌਣ ਸੁਣਦਾ? ਉਹਦੀ ਮੁੱਖ ਮੰਤਰੀ ਦੀ ਗੱਲ ਤਾਂ ਉਹਦੇ ਐਮਐਲਏ ਨੇ ਸੁਣਦੇ, ਨਵਜੋਤ ਸਿੰਘ ਸਿੱਧੂ ਵਰਗੇ।
ਉਹ ਵੀ ਗੱਲ ਕਰਨੀ ਆ, ਤਾਂ ਹੀ ਫਿਰ ਇੰਪੋਰਟ ਕਰਨੇ ਪਏ ਖਹਿਰਾ ਸਾਹਿਬ ਵਰਗੇ, ਲਿਆਣੇ ਪਏ ਬਾਹਰੋਂ। ਪਏ ਭਰਾ ਮੇਰੀ ਗੱਲ ਇੱਕ ਅੱਧਾ ਤਾਂ ਸੁਣੋ ਕੋਈ ਨਾ ਕੋਈ।
ਹਾਂ ਨਹੀਂ ਉਹ ਪਤਾ ਕੀ, ਖਹਿਰਾ ਸਾਹਿਬ ਵਰਗੇ ਇੰਪੋਰਟ ਕਰਨੇ ਜ਼ਰੂਰੀ ਹੋ ਗਏ, ਕਿਉਂਕਿ ਦਿੱਲੀ ਜਾਣਾ ਸੀ ਸੀਐਮ ਸਾਹਿਬ ਨੇ। ਤੇ ਉਦੋਂ ਪਹਿਲਾਂ ਉਹ ਕਹਿੰਦੇ ਵੀ ਤੂੰ ਕਹਿੰਦਾ ਕੀ ਹੈ, ਕਹਿੰਦਾ ਫੋਟੋ ਦੇ ਥੱਲੇ ਕੈਪਸ਼ਨ ਲਿਖਣ ਦੀ ਲੋੜ ਨਹੀਂ। ਮੈਂ ਬਹੁਤ ਵਾਰੀ ਜਿਹੜੇ ਨਵੇਂ ਪੱਤਰਕਾਰ, ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਵੀ ਤੁਸੀਂ ਨਾ ਇੰਗਲਿਸ਼ ਅਖਬਾਰ ਖੋਲ ਕੇ ਉਹਦੀਆਂ ਤਸਵੀਰਾਂ ਦੇਖਿਆ ਕਰੋ, ਉਹਦੇ ਥੱਲੇ ਕੈਪਸ਼ਨ ਨਹੀਂ ਪੜ੍ਹਨ ਦੀ ਲੋੜ, ਉਹ ਤਸਵੀਰ ਬੋਲਦੀ ਹੁੰਦੀ ਹੈ। ਹੁਣ ਕਮੇਟੀ ਅੱਗੇ ਤਸਵੀਰ ਬੋਲ ਪਈ, ਕਮੇਟੀ ਜਿਹੜੀ 3 ਮੈਂਬਰੀ ਕਮੇਟੀ ਦੇ ਅੱਗੇ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਜਾ ਕੇ ਪੇਸ਼ ਹੋਣਾ ਸੀਗਾ ਤਾਂ ਉਹਨਾਂ ਨੂੰ ਬੋਲਣ ਦੀ ਲੋੜ ਨਹੀਂ ਪਈ। ਉਹ ਕਹਿੰਦੇ ਵੀ ਇਹ ਤਾਂ 3 ਪਹਿਲਾਂ ਹੀ ਨਾਲ ਲਈ ਫਿਰਦੇ, ਜੇ 3 ਭੱਜ ਵੀ ਜਾਣਗੇ ਤਾਂ ਕੀ ਹੈ, ਜੰਤਰ ਮੰਤਰ ਤੇ ਅਸੀਂ ਬੈਠੇ ਤੇ ਕੁਲਵੀਰ ਜੀਰਾ ਤੇ 3-4 MP ਬੈਠੇ। ਤੇ ਮੈਂ ਕੁਲਵੀਰ ਨੂੰ ਆਖਿਆ, ਮੈਂ ਕਿਹਾ ਵੀ ਯਾਰ ਇੱਕ ਦੋ ਕੰਮ ਹੈ ਬੰਦਿਆਂ ਦੇ, ਵੀ ਆਹ ਬਦਲੀ ਕਰਾਉਣੀ ਹੈ ਤੇ ਆਏ ਕਰਨਾ। ਕਹਿੰਦਾ ਯਾਰ ਮੇਰੇ ਹਲਕੇ ਦੇ ਹੁੰਦੇ ਤਾਂ ਮੈਂ ਕਰਾ ਦਿੰਦਾ। ਤੇ ਮੈਂ ਕਿਹਾ ਗੱਲ ਕੀ ਹੈ? ਕਹਿੰਦਾ ਗੱਲ ਕੀ ਹੋਣੀ ਸੀ ਯਾਰ, ਬੰਦੇ ਜ਼ਿਆਦਾ ਜਿੱਤ ਗਏ। ਮੈਂ ਕਿਹਾ ਉਹ ਕਿਵੇਂ? ਕਹਿੰਦਾ ਅਸੀਂ ਜਿੱਤਣੇ ਚਾਹੀਦੇ ਸੀ 60-62, ਵੱਧ ਤੋਂ ਵੱਧ ਕਹਿੰਦੇ 65। ਕਹਿੰਦਾ ਅਸੀਂ ਜਿੱਤ ਕੇ ਜ਼ਿਆਦੇ, ਤੇ ਹੁਣ ਜੇ ਕੋਈ 5-4 ਭੱਜ ਵੀ ਜਾਣਗੇ ਤੇ ਕੈਪਟਨ ਨੂੰ ਕੋਈ ਫਰਕ ਨਹੀਂ ਪੈਣਾ, ਇਸ ਕਰਕੇ ਅਸੀਂ ਤਾਂ ਮਿੰਤ ਨਾਲ ਕੰਮ ਕਰਾਉਣੇ ਆ। ਮਤਲਬ ਅੰਦਰੋਂ ਐਮਐਲਏ ਵੀ ਔਖੇ ਹੈ ਵੀ ਜਿਹੜੀ ਮੈਜੋਰਟੀ ਜ਼ਿਆਦਾ ਹੈਗੀ ਹੈ ਤੇ ਹੁਣ ਤਾਂ ਤੁਹਾਨੂੰ ਪਤਾ ਹੀ ਹੈ ਵੀ ਪ੍ਰਗਟ ਸਿੰਘ ਤੇ ਨਵਜੋਤ ਸਿੰਘ ਸਿੱਧੂ ਇਹ ਦੋਨਾਂ ਨੇ ਹੀ ਛੜਾਂ ਮਾਰੀਆਂ ਇਹਨਾਂ ਦੇ। ਪਰ ਕੱਲ ਮੈਨੂੰ ਹੈਰਾਨੀ ਇੱਕ ਗੱਲ ਹੋਈ ਅਮਨਦੀਪ ਜੀ, ਸ਼ਮਸ਼ੇਰ ਸਿੰਘ ਦੁੱਲੋ ਜਿਹੜੇ ਸਟੇਟ ਕਾਂਗਰਸ ਦੇ ਪ੍ਰਧਾਨ ਵੀ ਰਹੇ ਹੈ, ਐਕਸਾਈਜ਼ ਦੇ ਮਿਨਿਸਟਰ ਵੀ ਰਹੇ ਹੈ, ਅੱਜ ਕੱਲ ਰਾਜ ਸਭਾ ਦੇ ਮੈਂਬਰ ਹੈ, ਪਰਸੋਂ ਮੈਂ ਉਹਨਾਂ ਨੂੰ ਫੋਨ ਕੀਤਾ ਤੇ ਮੈਨੂੰ ਕਹਿੰਦੇ ਕਿੱਥੇ ਹੈ, ਮੈਂ ਕਿਹਾ ਮੈਂ ਦਿੱਲੀ ਹੈ, ਕਹਿੰਦੇ ਪਰਸ ਕੱਲ ਆ ਜਾਓ ਆਪਾਂ ਲੰਚ ਵੀ ਕਰਦੇ ਹਾਂ। ਰਾਜ ਸਭਾ ਮੈਂਬਰ ਤੇ ਮੈਂ ਉਹਨਾਂ ਕੋਲ ਚਲਾ ਗਿਆ, ਕੱਲੇ ਹੀ ਬੈਠੇ ਘਰੇ, ਉਹ ਵੀ ਡਿੱਕੀ ਜਾਣ ਮੈਨੂੰ, ਕਹਿੰਦੇ ਰੋਟੀ ਬਣੀ ਹੈ, ਮੈਂ ਕਿਹਾ ਪਹਿਲਾਂ ਆਪਾਂ ਰੋਟੀ ਛਕ ਲੈਂਦੇ ਹਾਂ ਫਿਰ ਗੱਲਾਂ ਕਰ ਲਾਂਗੇ। ਗੱਲਾਂ ਕਰਦੇ ਕਰਦੇ ਮੈਂ ਕਿਹਾ ਜੀ ਕੀ ਹੋਇਆ, ਤੁਸੀਂ ਵੀ ਕਮੇਟੀ ਕੋਲ ਜਾ ਕੇ ਆਏ ਹੋ? ਕਹਿੰਦੇ ਜਾਣ ਹੋਣਾ ਕੀ ਸੀ, ਕਹਿੰਦੇ ਇੱਕ ਵੀ ਐਮਐਲਏ ਉਲਟ ਨਹੀਂ ਭੁਗਤਿਆ ਕੈਪਟਨ ਦੇ, ਇੱਕ ਸਿੰਗਲ ਐਮਐਲਏ ਵੀ।
ਅੱਛਾ।
ਕਹਿੰਦੇ ਫੜਾ ਮਾਰੀ ਜਾਂਦੇ ਸੀ ਬਾਹਰ, ਗੱਲਾਂ ਕਰੀ ਜਾਂਦੇ ਸੀ, ਇੱਕ ਸਿੰਗਲ ਬੰਦੇ ਨੇ ਵੀ ਕੈਪਟਨ ਦੀ ਅਗਵਾਈ ਦੇ ਵਿੱਚ ਕੋਈ ਨਾਰਾਜ਼ਗੀ ਜਿਹੜੀ ਆ, ਤਿੰਨ ਮੈਂਬਰੀ ਕਮੇਟੀ ਬਣੀ ਆ ਜਿਹਦੇ ਚ ਹਰੀਸ਼ ਰਾਵਤ ਹੈ, ਮਲਕਰਜਨ ਖੜਗੇ ਹੈ, ਜੈ ਪ੍ਰਕਾਸ਼ ਅਗਰਵਾਲ ਹੈ, ਇੱਕ ਸਿੰਗਲ ਬੰਦੇ ਨੇ ਵੀ ਇਹ ਨਹੀਂ ਕਿਹਾ ਵੀ ਸਾਨੂੰ ਕੈਪਟਨ ਨਹੀਂ ਚਾਹੀਦਾ।
ਅੱਛਾ, ਕਮਾਲ ਹੈ। ਅੱਛਾ
ਤੁਸੀਂ ਦੇਖੋ ਵੀ,
ਹਾਂਜੀ ਕਹਿ ਰਹੀ ਹਾਂ,
ਆਪਣਾ ਤੁਸੀਂ ਇਹਦੀ ਖਹਿਰੇ ਦੀ ਪੂਰੀ ਸਟੇਟਮੈਂਟ ਸੁਣੋ ਤਾਂ ਉਹਦੇ ਚ ਇੱਕ ਗੱਲ ਨਿਕਲ ਕੇ ਆਉਂਦੀ ਹੈ, ਤੁਸੀਂ ਧਿਆਨ ਨਾਲ ਸੁਣੀ ਹੋਣੀ, ਦੇਖੀ ਹੋਣੀ। ਉਹ ਉਹਨੇ ਕਿਹਾ ਕਿ ਜਦੋਂ ਪੁੱਛਿਆ, ਮੇਰੇ ਵਰਗਿਆਂ ਨੇ ਵੀ ਪੁੱਛਿਆ ਵੀ ਭਾਈ ਕੀ ਗੱਲ ਹੋ ਗਈ, ਥੱਕ ਗਏ?
ਅੱਛਾ।
ਉਹ ਕਹਿੰਦਾ ਥੱਕ ਕੀ ਗਿਆ, ਕਹਿੰਦਾ ਸਾਲ ਹੋ ਗਿਆ।
ਹਾਂਜੀ।
ਸਾਰਿਆਂ ਨੂੰ ਇਕੱਠਿਆਂ ਕਰਨ ਦੀ ਕੋਸ਼ਿਸ਼ ਕੀਤੀ, ਉਹਦੇ ਚ ਉਹਨੇ ਨਾਂ ਨੀ ਲਿਆ, ਉਹਦੇ ਚ ਉਹਨੇ ਸਾਫ਼ ਤੌਰ ਤੇ ਆਖਿਆ ਵੀ ਨਵਜੋਤ ਸਿੰਘ ਸਿੱਧੂ ਨੂੰ ਮੈਂ ਦੋ ਤਿੰਨ ਵਾਰੀ ਫੋਨ ਕੀਤੇ, ਉਹਨੇ ਫੋਨ ਰਿਪਲਾਈ ਨੀ ਕੀਤਾ, ਫਿਰ ਮੈਂ ਟੈਕਸਟ ਮੈਸੇਜ ਕੀਤੇ, ਉਹਨੇ ਟੈਕਸਟ ਮੈਸੇਜ ਦਾ ਰਿਪਲਾਈ ਨੀ ਕੀਤਾ, ਫਿਰ ਡਿਊਟੀ ਲੱਗੀ ਪ੍ਰਗਟ ਸਿੰਘ ਦੀ, ਪ੍ਰਗਟ ਸਿੰਘ ਤੋਂ ਬਾਅਦ ਲੱਗੀ ਜਗਦੇਵ ਸਿੰਘ ਕਮਾਲੂ ਦੀ ਡਿਊਟੀ, ਕਮਾਲੂ ਤੋਂ ਪਹਿਲਾਂ ਲੱਗੀ ਕਮਰ ਸੰਧੂ ਦੀ ਡਿਊਟੀ।
ਅੱਛਾ।
ਤੇ ਕੱਲ ਨਵਜੋਤ ਸਿੱਧੂ ਦੀ ਘਰ ਵਾਲੀ ਇਹ ਕਹਿ ਰਹੀ ਸੀਗੀ ਕਿ ਨਵਜੋਤ ਸਿੱਧੂ ਨੂੰ ਕੋਈ ਭਿਆਨਕ ਬਿਮਾਰੀ ਹੈ, ਉਹਦਾ ਇਲਾਜ ਕਰਨ ਦੇ ਲਈ ਉਹਨੂੰ ਬੈਡ ਰੈਸਟ ਚਾਹੀਦੀ ਸੀ, ਮੈਂ ਵੀ ICU ਚੋਂ ਆਈ ਹਾਂ ਤੇ ਉਹ ਵੀ ICU ਚੋਂ ਆਇਆ, ਤੇ ਅਸੀਂ ਕਿਸੇ ਸਰਕਾਰੀ ਖਾਤੇ ਚੋਂ ਕੋਈ ਇੱਕ ਰੁਪਈਏ ਦਾ ਬਿੱਲ ਨਹੀਂ ਲਿਆ। ਉਹ ਇਹ ਹੁਣ ਇਸ ਬਿਆਨ ਤੋਂ ਬਾਅਦ ਉਹ ਦੱਸ ਰਹੀ ਹੈ ਵੀ ਇਹਨੂੰ ਕੋਈ ਪ੍ਰੋਬਲਮ ਹੈ, ਕੋਈ ਸਮੱਸਿਆ ਹੈ, ਕੋਈ ਜਿਸਮਾਨੀ ਸਰੀਰਕ ਸਮੱਸਿਆ ਹੈਗੀ ਹੈ, ਤੇ ਇਸ ਕਰਕੇ ਉਹ ਇਹ ਤਾਂ ਨੀ ਉਹਨੇ ਕਿਹਾ ਵੀ ਤਾਂ ਹੀ ਫੋਨ ਚੱਕਿਆ, ਪਰ ਉਹਨੇ ਇਹ ਗੱਲ ਉਹਨੂੰ ਕੰਪੈਰੀਜ਼ਨ ਉਹਨੂੰ ਮੇਲ ਕੀਤੀ ਹੈ।
ਠੀਕ ਠੀਕ ਠੀਕ।
ਇਹ ਗੱਲ ਮੈਨੂੰ ਕੁਲਬੀਰ ਜੀਰੇ ਨੇ ਵੀ ਇੱਕ ਵਾਰੀ ਦੱਸੀ ਸੀ।
ਅੱਛਾ।
ਉਹ ਕਹਿੰਦੇ ਵੀ ਤੇਰੇ ਵਰਗੇ, ਕੁਲਬੀਰ ਜੀਰੇ ਨੂੰ ਕਹਿੰਦਾ ਨਵਜੋਤ ਸਿੰਘ ਸਿੱਧੂ ਵੀ ਤੇਰੇ ਵਰਗੇ ਐਮਐਲਏ ਚਾਹੀਦੇ ਆ ਧੜੱਲੇ ਵਾਲੇ, ਤੇ ਕੁਲਬੀਰ ਜੀਰਾ ਅੱਗੋਂ ਕਹਿੰਦਾ ਹਾਂ ਚਾਹੀਦੇ ਤਾਂ ਮੇਰੇ ਵਰਗੇ, ਪਰ ਤੇਰੇ ਵਰਗੇ ਬੰਦੇ ਵੀ ਚਾਹੀਦੇ ਜਿਹਨੂੰ ਫੋਨ ਕਰੇ ਕਹੋ ਫੋਨ ਹੀ ਨਾ ਚੱਕੇ।
ਠੀਕ। ਸੋ ਉਹ ਫੋਨ ਨਾ ਚੱਕਣ ਚ ਤਾਂ ਖਹਿਰਾ ਸਾਹਿਬ ਤਾਂ ਫਿਰ ਟਾਈਮ ਲੰਘਾ ਗਏ ਨਾ, ਗੱਡੀ ਲੰਘ ਗਈ ਉਹਨਾਂ ਦੀ ਪਾਰਟੀ ਵੱਖਰੀ ਬਣਾਉਣ ਦੀ।
ਹਾਂਜੀ ਹਾਂਜੀ।
ਤੇ ਅਖੀਰ ਨੂੰ ਉਹਨਾਂ ਨੂੰ ਘਰ ਵਾਪਸੀ ਕਰਨੀ ਪਈ। ਬੇਟਾ ਸਾਹਿਬ ਇੱਥੇ ਹੋਰ ਫਰਦਰ ਗੱਲ ਕਰਾਂਗੇ, ਤੇ ਅਮਰਦੀਪ ਕੌਰ ਜੀ ਕਹਿ ਰਹੇ ਨੇ ਕਿ ਕੱਲ ਪਰਸੋਂ ਦੀਆਂ ਫੇਸਬੁੱਕ ਸੋਸ਼ਲ ਮੀਡੀਆ ਦੇ ਉੱਤੇ ਮਿਲਖਾ ਸਿੰਘ ਹੋਣਾ ਬਾਰੇ ਬੜੀਆਂ ਗਲਤ ਖਬਰਾਂ ਛਪ ਰਹੀਆਂ ਨੇ, ਐਵੇਂ ਲੋਕ ਤੱਤੇ ਹੋ ਰਹੇ ਨੇ, ਉਸ ਦੇ ਬਾਰੇ ਥੋੜਾ ਜ਼ਿਕਰ ਕਰੋ।
ਹਾਂਜੀ, ਕੱਲ ਜਿਹੜੇ ਖੇਡ ਮੰਤਰੀ ਨੇ ਕੇਂਦਰ ਦੇ ਕਿਰਨ ਰਿਜੂ ਚ, ਉਹਨਾਂ ਨੇ ਵੀ ਇਹ ਬਿਆਨ ਦਿੱਤਾ ਸੀ ਕਿ ਉਹ ਬਿਲਕੁਲ ਠੀਕ ਠਾਕ ਨੇ, ਸਿਹਤ ਜਾਬ ਨੇ, ਆਕਸੀਜਨ ਲੈਵਲ ਉਹਨਾਂ ਦਾ ਠੀਕ ਹੈ, ਆਕਸੀਜਨ ਉਹਨਾਂ ਤੋਂ ਹਟਾ ਵੀ ਦਿੱਤੀ ਗਈ ਹੈ, ਪਰ ਉਹ ਅੰਡਰ ਆਬਜ਼ਰਵੇਸ਼ਨ ਹੈਗੇ ਨੇ, ਹੈ ਤਾਂ ਉਹ ICU ਦੇ ਵਿੱਚ, ਪਰ ਉਹਨਾਂ ਦੀ ਵਾਈਫ ਉਹ ਵੀ ਉਹਨਾਂ ਦੇ ਨਾਲ ਹੀ ਹੈ, ਦੋਨੇ ਇਕੱਠੇ ਹੋਸਪਿਟਲ ਦੇ ਵਿੱਚ ਨੇ, ਉਹਨਾਂ ਦੀ ਰਿਕਵਰ ਹੋ ਰਹੇ ਨੇ, ਸਿਹਤ ਉਹਨਾਂ ਦੀ ਠੀਕ ਹੋ ਰਹੀ ਹੈ, ਉੱਡਣੇ ਸਿੱਖ ਵਜੋਂ ਜਾਣੇ ਜਾਂਦੇ। ਮਿਲਖਾ ਸਿੰਘ ਬੜਾ ਵੱਡੀ ਸ਼ਖਸੀਅਤ ਹੈ, ਪਰ ਬੜੇ ਮੇਰੇ ਵਰਗੇ ਬੇਵਕੂਫ ਬੰਦਿਆਂ ਨੇ ਫੋਟੋਆਂ ਪਾ ਕੇ, ਮੈਨੂੰ ਉਹ ਗੱਲ ਵੀ ਜੇਤੇ ਆ ਜਾਂਦੀ ਹੈ, ਬਾਬੂ ਜਗਜੀਵਨ ਰਾਮ ਹੁੰਦੇ ਸੀ, ਮੀਰਾ ਕੁਮਾਰੀ ਜਿਹੜੇ ਸਪੀਕਰ ਹੁੰਦੇ ਸੀ ਨਾ, ਉਹਨਾਂ ਦੇ ਫਾਦਰ ਸੀਗੇ ਬਾਬੂ ਜਗਜੀਵਨ ਰਾਮ
ਜੀ।
ਪੁਰਾਣੀ ਗੱਲ ਹੋ ਗਈ, ਏਅਰਪੋਰਟ ਤੇ ਜਾ ਰਹੇ, ਗੱਡੀਆਂ ਜਾ ਰਹੀਆਂ ਤੇ ਏਅਰਪੋਰਟ ਤੋਂ ਗੱਡੀਆਂ ਵਾਪਸ ਆ ਗਈਆਂ ਕਿਤੇ, ਮਤਲਬ ਫਲਾਈਟ ਨਹੀਂ ਉਹਨਾਂ ਨੇ ਲਈ। ਜਾਂ ਮੇਰੇ ਵਰਗੇ ਪੱਤਰਕਾਰ ਨੇ ਕਿਸੇ ਨੇ ਸੁਣਿਆ ਦੇਖਿਆ ਹੋਣਾ ਵੀ ਬਾਬੂ ਜਗਜੀਵਨ ਰਾਮ ਢਿੱਲੇ ਮੱਠੇ ਰਹਿੰਦੇ ਆ, ਦਵਾਈ ਬੂਟੀ ਲੈਂਦੇ ਆ, ਤਾਂ ਉਹ ਰੇਡੀਓ ਦਾ ਪੱਤਰਕਾਰ ਸੀ ਤੇ ਉਹਨੇ ਖ਼ਬਰ ਭੇਜ ਦਿੱਤੀ ਜੀ ਵੀ ਬਾਬੂ ਜਗਜੀਵਨ ਰਾਮ ਜੀ
ਨਹੀਂ ਰਹੇ,
ਉਹ ਅਨੁਸੂਚਿਤ ਜਾਤੀ ਨਾਲ ਸੰਬੰਧ ਰੱਖਦੇ ਸੀ, ਬੜੇ ਵਿਜ਼ਨ ਬੜਾ ਸੀ ਉਹਨਾਂ ਦਾ
ਜੀ,
ਤੇ ਉਹ ਰੇਡੀਓ ਤੇ ਖ਼ਬਰ ਚੱਲ ਗਈ ਨਾ, ਤਾਂ ਰੇਡੀਓ ਦਾ ਜਿਹੜੀ ਸਕ੍ਰਿਪਟ ਰਾਈਟਰ ਹੈ ਉਹਨੇ ਦੇਖੀ ਤੇ ਨਾ ਐਂਕਰ ਨੇ ਕਿਤੋਂ ਕਨਫਰਮ ਕੀਤਾ, ਉਦੋਂ ਨਾ ਇੰਨੇ ਸੋਰਸ ਹੁੰਦੇ ਸੀਗੇ
ਕਿਉਂਕਿ
ਪ੍ਰਾਈਵੇਟ ਮੀਡੀਆ ਉਦੋਂ ਇੰਨਾ ਜ਼ਿਆਦਾ ਨਹੀਂ ਸੀਗਾ।
ਹਾਂਜੀ।
ਤਾਂ ਪ੍ਰਧਾਨ ਮੰਤਰੀ ਸੀ ਰਾਜੀਵ ਗਾਂਧੀ, ਤੇ ਰਾਜੀਵ ਗਾਂਧੀ ਦਾ ਜਿਹੜਾ ਸੂਚਨਾ ਅਫਸਰ ਸੀ ਉਹਨੇ ਵੀ ਰੇਡੀਓ ਤੋਂ ਖ਼ਬਰ ਸੁਣੀ ਵੀ ਰੇਡੀਓ ਤੋਂ ਖ਼ਬਰ ਆਈ ਹੈ,
अच्छा
ਵੀ ਬਾਬੂ ਜਗਜੀਵਨ ਰਾਮ ਜੀ ਨੇ ਰਹੇ ਉਹਨਾਂ ਨੇ ਆਖਿਆ ਕਿ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਵੱਲੋਂ ਵੀ ਸ਼ੋਕ ਮਤਾ ਭੇਜਿਆ ਜਾਂਦਾ ਤੇ ਉਹ ਬਾਬੂ ਜਗਜੀਵਨ ਰਾਮ ਜੀ ਦੇ ਦੇਹਾਂਤ ਦੇ ਉੱਤੇ ਬੜਾ ਦੁੱਖ ਦਾ ਪ੍ਰਗਟਾਵਾ ਕਰਦੇ ਆ। ਅੱਛਾ ਸਾਰੇ ਤੁਸੀਂ ਦੇਖ ਲਓ ਵੀ ਰਿਸੋਰਸ ਜਿਹੜਾ ਸੋਰਸ ਹੈ ਉਹ ਉਹਨੇ ਕਨਫਰਮ ਕਰ ਲਿਆ ਵੀ ਰੇਡੀਓ ਦੀ ਖ਼ਬਰ ਹੈ ਤੇ ਠੀਕ ਹੋਣੀ ਹੈ
ਜੀ,
ਕਿਸੇ ਨੇ ਇਹ ਕ੍ਰੋਸ ਚੈੱਕ ਨਹੀਂ ਕੀਤਾ। ਸੋ ਉਦੋਂ ਬਾਅਦ 10-12 ਦਿਨਾਂ ਬਾਅਦ ਬਾਬੂ ਜਗਜੀਵਨ ਰਾਮ ਦਾ ਦੇਹਾਂਤ ਹੁੰਦਾ ਤੇ ਬਾਅਦ ਚੋਂ ਰੌਲਾ ਵੀ ਪੈਂਦਾ ਵੀ ਇਹ ਦਲਿਤ ਭਾਈਚਾਰੇ ਦੇ ਜਿਹੜੇ ਹੈਗੇ ਨੇ ਨੇਤਾ, ਇਹਦਾ ਮਤਲਬ ਹੈ ਕਿਤੇ ਨਾ ਕਿਤੇ ਵਖਰੇਵਾਂ ਕਰਦੇ ਨੇ। ਸੋ ਇਸੇ ਤਰ੍ਹਾਂ ਦਾ ਵਖਰੇਵਾਂ ਹੀ ਕੱਲ ਮੈਨੂੰ ਲੱਗਿਆ ਕਿ ਸਰਦਾਰ ਮਿਲਖਾ ਸਿੰਘ ਦੀ ਗੱਲ ਵਿੱਚ ਹੋਇਆ। ਹਮੇਸ਼ਾ ਸਾਨੂੰ ਇਹ ਪੜਾਇਆ ਗਿਆ ਵੀ ਜੇ ਕਿਤੇ ਅੱਗ ਲੱਗੀ ਹੈ ਤੇ ਪਹਿਲਾਂ DC ਨੂੰ SSP ਨੂੰ ਪੁੱਛੋ ਵੀ ਅੱਗ ਲੱਗੀ ਹੈ ਜਾਂ ਇਹ ਕਿਤੇ ਵੈਸੀ ਅੱਗ ਲਾਈ ਹੈ। ਜੇ ਸਰਕਾਰੀ ਅਧਿਕਾਰੀ ਦੀ ਪੁਸ਼ਟੀ ਕਰਦਾ ਤੇ ਉਦੋਂ ਬਾਅਦ ਇਹਨੂੰ ਦੱਸੋ। ਅੱਜ ਕੱਲ ਤਾਂ ਮੈਡੀਕਲ ਬੁਲੇਟਿਨ ਆਉਂਦੇ ਨੇ, ਹੈਲਥ ਬੁਲੇਟਿਨ ਆਉਂਦੇ ਨੇ, ਡਾਕਟਰ ਬੁਲੇਟਿਨ ਜਾਰੀ ਕਰ ਦਿੰਦੇ ਆ ਕਿ ਹੁਣ ਇੰਨੇ ਮਰੀਜ਼ ਆ ਸਾਡੇ ਕੋਲੇ, ਇੰਨੇ ਠੀਕ ਹੈ। ਇਹ ਪਤਾ ਨੀ ਕਿਹਨੇ ਫੋਟੋਆਂ ਪਾ ਦਿੱਤੀਆਂ, ਕੀ ਕਰ ਦਿੱਤਾ। ਫੇਸਬੁੱਕ ਵੀ ਨਾ ਜੀ, ਇਹ ਫੇਕਬੁੱਕ ਹੀ, ਅੱਧੀ ਫੇਕਬੁੱਕ ਹੀ ਰਹਿ ਗਈ। ਫੇਸਬੁੱਕ ਤੇ ਜਿਹੜੀ ਗੱਲ ਹੈ ਤੁਸੀਂ ਉਹਦਾ ਯਕੀਨ ਤਾਂ ਕਰੋ ਜੇ ਤੁਹਾਡਾ ਸੋਰਸ ਬਿਲਕੁਲ ਰਿਲਾਇਬਲ ਹੈ।
ਠੀਕ ਹਾਂਜੀ, ਕਿਉਂਕਿ ਬੜਾ ਗੰਦਲਾ ਮਾਹੌਲ ਬਣਿਆ ਹੋਇਆ ਸੋਸ਼ਲ ਮੀਡੀਆ ਦੇ ਉੱਤੇ, ਇਸ ਤੇ ਯਕੀਨ ਕਰਨਾ ਬੜਾ ਔਖਾ। ਇਸੇ ਕਰਕੇ ਤਾਂ ਬਾਈ ਜੀ ਥੋਲਦੇ ਨਾਲ ਗੱਲਾਂ ਕਰੀ ਦੀ ਐਤਵਾਰ ਵਾਲੇ ਦਿਨ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ।
ਮੇਰੇ ਕੋਲ ਵੀ ਐਡੇ ਸੋਰਸ ਨਹੀਂ ਗੇ, ਪਰ ਫਿਰ ਵੀ ਸਾਨੂੰ ਇੱਕ ਪਤਾ ਕਰ ਲੈਣਾ ਚਾਹੀਦਾ,
ਪਤਾ ਕਰ ਲੈਣਾ।
ਬਹੁਤ ਸਾਰੀਆਂ ਖਬਰਾਂ ਹੁੰਦੀਆਂ ਵੀ ਸਾਨੂੰ ਇੱਕਦਮ ਲੱਗਦਾ ਵੀ ਉਹਦੇ ਚ, ਮੈਨੂੰ ਇੱਕ ਬੰਦਾ ਕਹਿੰਦਾ ਜੀ ਗੁਲਾਬ ਜਾਮਨ ਦੀ ਤਰ੍ਹਾਂ ਪੇਸ਼ ਕਰ ਦਿੰਦੇ ਆ ਖਬਰ ਤੇ ਵਿੱਚੋਂ ਜਦੋਂ ਚੱਕ ਮਾਰੀ ਜਾ ਤੇ ਵਿੱਚੋਂ ਬੇਰ ਦੀ ਗਿੜਕ ਨਿਕਲਦੀ ਹੈ, ਦੰਦ ਚ ਫਸ ਜਾਂਦੀ ਹੈ। ਮੈਂ ਕਿਹਾ ਬਈ ਉਹ ਕਿਵੇਂ? ਕਹਿੰਦਾ ਜੀ ਕਈ ਟਾਈਟਲ ਇਹੋ ਜਿਹੇ ਲਿਖੇ ਹੁੰਦੇ ਆ ਫੇਸ ਅੱਜ ਦੇ ਸੋਸ਼ਲ ਮੀਡੀਆ ਦੇ ਉੱਤੇ ਵੀ ਸਾਨੂੰ ਦੇਖਣ ਨੂੰ ਤਾਂ ਲੱਗਦਾ ਵੀ ਹੈ ਬਾਦਲ ਦੇ ਘਰ ਵਿੱਚ ਮੌਤ। ਤੇ ਉਹ ਬਾਦਲ ਦੇ ਘਰ ਵਿੱਚ ਕੀ ਹੁੰਦਾ ਵੀ ਉਹ ਗਾਂਹ ਲਿਖਿਆ ਹੁੰਦਾ ਵੀ ਬਾਦਲ ਦੇ ਗੁਆਂਢ ਕੋਈ ਪਿੰਡ ਹੈ ਜੀ, ਉੱਥੇ ਕੋਈ ਦੋ ਮੌਤਾਂ ਹੋ
ਗਈਆਂ।
ਅਗਲਾ ਡਰ ਜਾਂਦਾ ਵੀ ਬਾਦਲ ਦੇ ਘਰ ਚ ਮੌਤ, ਵੀ ਬਾਦਲ ਦੇ ਘਰ ਚ ਤਾਂ ਇਕੱਲਾ ਬਜ਼ੁਰਗ ਬਾਦਲ ਹੀ ਰਹਿ ਗਿਆ ਹੁਣ। ਕੈਪਟਨ ਆਪਣਾ ਜਿਹੜੇ ਸੁਖਬੀਰ ਸਿੰਘ ਬਾਦਲ ਉਹ ਤਾਂ ਦਿੱਲੀ ਹੈ ਜਾਂ ਹਰਸਿਮਰਤ ਬਾਦਲ ਉੱਥੇ ਹੈ, ਬੱਚੇ ਹੈ। ਮਤਲਬ ਲੋਕਾਂ ਦੇ ਵਿੱਚ ਇੱਕ ਵਿਊ ਲਾਈਕ ਲੈਣ ਦੇ ਮਾਰਿਆ ਅਸੀਂ ਇੰਨਾ ਕੁ ਜ਼ਿਆਦਾ ਇਹ ਕੰਮ ਖਰਾਬ ਕਰ ਦਿੱਤਾ,
ਬਹੁਤ ਦਿੱਤੀਆਂ ਸੀ। ਪਰ ਮੈਨੂੰ ਪਿਛਲੇ 1.5 ਮਹੀਨੇ ਤੋਂ ਉਹਨਾਂ ਨੇ ਵੀ ਆਪਣਾ ਫਾਰਮੈਟ ਚੇਂਜ ਕਰ ਲਿਆ ਲੱਗਦਾ। ਕੋਈ ਗੱਲਬਾਤ ਹੋਈ ਸੀ ਤੁਹਾਡੀ ਆਪਸ ਦੇ ਵਿੱਚ ਇੰਟਰਨਲ, ਕਿਉਂਕਿ ਉਹਨਾਂ ਨੇ ਮੁੜ ਕੇ ਸੰਜੀਦਾ ਸੁਰਖੀਆਂ ਦੇਣੀਆਂ ਸ਼ੁਰੂ ਕੀਤੀਆਂ ਨੇ ਸਨਸਨੀ ਕੇਸ ਤੋਂ ਛੁੱਟ ਕੇ?
ਨਹੀਂ ਨਵਜੋਤ ਸਿੱਧੂ ਵਾਂਗੂ ਮੈਂ ਵੀ ਰਾਇ ਤਾਂ ਦਿੰਦਾ ਰਹਿੰਦਾ ਜੀ, ਕਈ ਵਾਰੀ ਸੁਣ ਲੈਂਦੇ ਫਿਰ ਬਈ ਨਹੀਂ ਸੁਣਦੇ
ਤੇ ਆਹ ਤਾਂ ਸੁਣੀ ਗਈ ਫਿਰ।
ਨਹੀਂ ਪਤਾ ਕੀ ਸਨ, ਮੈਂ ਅੱਗੇ ਕਹਿੰਦਾ ਹੁੰਦਾ, ਮੈਂ ਕਿਹਾ ਸਾਡੇ ਨਾ ਦੂਰਦਰਸ਼ਨ ਦੇ ਆਕਾਸ਼ਵਾਣੀ ਦੇ ਇੰਜੈਕਸ਼ਨ ਲੱਗੇ ਹੋਏ ਆ, ਸਾਨੂੰ ਤੁਸੀਂ ਸਾਡੇ ਜਿਹੜੇ ਇੰਜੈਕਸ਼ਨ ਲਾਓਗੇ ਨਾ ਸਾਨੂੰ ਕਰੰਟ ਨੀ ਆਉਣਾ, ਨਾ ਹੀ ਸਾਡੇ ਤੋਂ ਪੁੱਠੇ ਸਿੱਧੇ ਸਵਾਲ ਪੁੱਛੇ ਜਾਣੇ ਆ
ਜੀ,
ਤੇ ਨਾ ਹੀ ਸਾਡੇ ਤੋਂ ਇਸ ਤਰ੍ਹਾਂ ਦਾ ਮਾਹੌਲ ਪੈਦਾ ਕੀਤਾ ਜਾਣਾ ਹੈ ਵੀ ਅਸੀਂ ਸਨਸਨੀ ਫੈਲਾਈਏ। ਮੈਂ ਕਿਹਾ ਇੱਕ ਸੱਭਿਅ ਤਰੀਕੇ ਨਾਲ ਵੀ ਅਸੀਂ ਆਪਣੀ ਗੱਲ ਦੱਸ ਸਕਦੇ ਹਾਂ, ਸੱਭਿਅ ਤਰੀਕੇ ਨਾਲ ਵੀ ਅਸੀਂ ਆਪਣੀ ਇਸ ਇਹ ਪ੍ਰੈਜੈਂਟੇਸ਼ਨ ਕਰ ਸਕਦੇ ਹਾਂ। ਹੁਣ ਕੱਲ੍ਹ ਪਰਸੋਂ ਮੈਂ ਇੱਕ ਇਲੈਕਟ੍ਰਿਕ ਕਾਰਾਂ ਦੀ ਇੱਕ ਰਿਪੋਰਟ ਕੀਤੀ, ਉਹਦੇ ਚ ਮੈਨੂੰ ਟਾਈਟਲ ਮੈਨੂੰ ਯਾਦ ਨਹੀਂ ਆਇਆ, ਮੈਂ ਛੋਟਾ ਜਿਹਾ, ਮੈਂ ਹਮੇਸ਼ਾ ਮੇਰੇ ਤੋਂ ਵੱਡਾ ਟਾਈਟਲ ਬਣਦਾ, ਮੈਂ ਛੋਟਾ ਟਾਈਟਲ ਬਣਾਉਣ ਦੀ ਕੋਸ਼ਿਸ਼ ਕਰਦਾ, ਪਰ ਉਹ ਜਿਵੇਂ ਕਹਿੰਦੇ ਫਲਾਨੇ ਦਾ ਸੱਚ ਆਏਗਾ ਬਾਹਰ, ਆਹਦਾ ਸੱਚ ਬਾਹਰ ਆਇਆ। ਉਹ ਸੱਚ ਕਾਹਦਾ ਹੁੰਦਾ, ਸੱਚ ਤਾਂ ਵਿੱਚੋਂ ਕੁਛ ਹੋਰ ਹੀ ਗੱਲ ਹੁੰਦੀ ਹੈ। ਉਹ ਇਲੈਕਟ੍ਰਿਕ ਗੱਡੀ ਦੀ ਇੱਕ ਰਿਪੋਰਟ ਕੀਤੀ ਸੀ ਮੈਂ, ਨਾ ਧੂੰਆਂ, ਨਾ ਡੀਜ਼ਲ, ਨਾ ਪੈਟਰੋਲ, ਨਾ ਆਵਾਜ਼।
ਅੱਛਾ,
ਮਤਲਬ ਉਹ ਕਹਿੰਦੇ ਜੀ ਛੋਟਾ ਬਣਾਓ, ਮੈਂ ਕਿਹਾ ਜੀ ਇਦੂ ਛੋਟਾ ਨੀ ਬਣਨਾ, ਹੁਣ ਤੁਸੀਂ ਬਣਾ ਲਓ ਇਦੂ ਛੋਟਾ ਬਣਦਾ। ਜੇ ਤੁਸੀਂ ਇਲੈਕਟ੍ਰਿਕ, ਜੇ ਸਿੱਧਾ ਹੀ ਤੁਸੀਂ ਇਲੈਕਟ੍ਰਿਕ ਗੱਡੀ ਲਿਖ ਦੋਗੇ ਤਾਂ ਸ਼ਾਇਦ ਉਹ ਲੋਕ ਕਹਿਣਗੇ ਵੀ ਪਤਾ ਨੀ ਇਹ ਕੀ ਹੈ। ਥੋੜਾ ਜਿਹਾ ਕ੍ਰਿਸਪ ਵੀ ਹੋਵੇ ਪਰ ਉਹ ਪੈਨਿਕ ਨਾ ਹੋਵੇ,
ਪੈਨਿਕ ਨਾ ਹੋਵੇ, ਠੀਕ ਹੈ।
ਪਰ ਤੁਸੀਂ ਬਹੁਤ ਸਾਰੇ, ਮੈਂ ਦੇਖਿਆ ਕੱਲ ਮੈਂ ਦੇਖ ਰਿਹਾ ਸੀਗਾ ਕੁਛ ਹੋਰ ਸੋਸ਼ਲ ਮੀਡੀਆ ਦੇ ਉੱਤੇ, ਉਹਨਾਂ ਕੋਲੇ ਖਬਰਾਂ ਕੀ ਸੀਗੀਆਂ ਜੀ, ਉਹ ਕਿ ਪੁਲਿਸ ਨੇ ਆਹ ਕਰ ਦਿੱਤਾ ਜੀ, ਆ ਰੇਪ ਕਰ ਦਿੱਤਾ ਜੀ, ਉਹਦੇ ਆਏ ਕਰ ਦਿੱਤਾ ਜੀ। ਠੀਕ ਹੈ, ਉਹ ਵੀ ਖਬਰਾਂ ਹੋਣੀਆਂ ਚਾਹੀਦੀਆਂ, ਪਰ ਦੂਜੀ ਵਨ ਸਾਈਡਡ ਖਬਰਾਂ। ਹੁਣ ਪਰਸੋਂ ਮੈਂ ਸੁਣ ਰਿਹਾ ਸੀਗਾ ਇੱਕ DSP ਦੱਸ ਰਿਹਾ ਸੀ, ਉਹ ਜਿਹੜਾ ਆਂਡਿਆਂ ਦੀ ਗੱਲ ਚੱਲ ਰਹੀ ਸੀ ਕਿ ਇੱਕ ਪੁਲਿਸ ਵਾਲੇ ਬੰਦੇ ਨੇ ਆਂਡਿਆਂ ਨੂੰ ਚੋਰੀ ਕਰ ਲਿਆ, 2 ਆਂਡੇ ਉਹਨੇ ਕੀਤੇ ਜੇਬ ਚ ਪਾ ਲਏ, ਉਹ ਕਿੰਨੀ ਵਾਇਰਲ ਹੋਈ ਵੀਡੀਓ। ਪਰ ਦੂਜੇ ਪਾਸੇ ਉਹ ਕਹਿੰਦੇ ਜੀ ਉਹ ਬੰਦਾ ਮੈਂਟਲੀ ਥੋੜਾ ਜਿਹਾ ਠੀਕ ਨੀ ਅੱਜ ਕੱਲ, ਉਹਨੇ ਚੰਗੇ ਕੰਮ ਵੀ ਬਹੁਤ ਕੀਤੇ ਨੇ, ਪਰ ਉਹਦੀ ਮਨਸ਼ਾ ਉਹ ਕੀ ਹੈ ਉਦੋਂ ਉਹਦੀ ਵੀਡੀਓ ਕਿਵੇਂ ਬਣ ਗਈ ਉਹ ਸਮਝ ਨੀ ਲੱਗ ਰਹੀ ਵੀ ਇਹਦਾ ਮਤਲਬ ਇਹ ਨੀ ਵੀ ਸਾਰੀ ਪੁਲਿਸ ਹੀ ਬਦਨਾਮ ਹੈ ਐਸ ਐਸ ਪੀ ਬਰਨਾਲਾ ਨਾਲ ਮੇਰੀ ਗੱਲ ਹੋਈ ਉਹਨਾਂ ਨੇ ਬਹੁਤ ਕੰਮ ਕੀਤੇ ਪਿੱਛੇ ਐਸ ਐਸ ਪੀ ਬਰਨਾਲਾ ਉਹ ਵਿਅਕਤੀ ਹੈ ਸੰਦੀਪ ਗੋਇਲ ਪਿੱਛੇ ਤੁਹਾਨੂੰ ਯਾਦ ਹੋਣਾ ਫਿਰੋਜ਼ਪੁਰ ਦੇ ਇੱਕ ਵਿੱਚ ਵੀ ਨਾ ਵੀਡੀਓ ਵਾਇਰਲ ਹੋਈ ਸੀ ਜਿਹਦੇ ਵਿੱਚ ਉਹਨਾਂ ਨੇ ਆਖਿਆ ਸੀ ਕਿ ਜੇ ਪੁਲਿਸ ਵਾਲਾ ਕੋਈ ਰਿਸ਼ਵਤ ਲੈਂਦਾ ਤਾਂ ਤੁਸੀਂ ਯਾਦ ਰੱਖਿਓ ਵੀ ਸਾਡੇ ਅੱਗੇ ਤੀਜੀ ਪੀੜ੍ਹੀ ਦੇ ਵਿੱਚ ਰਿਸ਼ਵਤ ਸਾਨੂੰ ਨਿਕਲੇਗੀ ਔਰ ਸਾਨੂੰ ਨੁਕਸਾਨ ਹੋਏਗਾ ਇਹਦਾ ਔਰ ਉਹਨਾਂ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਫਿਰੋਜ਼ਪੁਰ ਦੇ ਜਿਹੜੇ ਵਿਧਾਇਕ ਨੇ ਉਹਨਾਂ ਨੇ ਰੌਲਾ ਰੂੜਾ ਪਾ ਕੇ ਉਹਦੀ ਬਦਲੀ ਕਰਾ ਦਿੱਤੀ ਸੀ ਅਤੇ ਬਰਨਾਲੇ ਭੇਜ ਦਿੱਤਾ ਗਿਆ ਉਹਨਾਂ ਔਰ ਬਰਨਾਲੇ ਉਹਨਾਂ ਨੇ ਕਾਫੀ ਚੰਗਾ ਕੰਮ ਕੀਤਾ ਸੰਦੀਪ ਗੋਇਲ ਪੰਜਾਬ ਦੇ ਵਿੱਚ ਦੋ ਆਈ ਪੀ ਐਸ ਅਫਸਰ ਮੈਂ ਕਹਿ ਸਕਦਾ ਜਿਹੜੇ ਇਮਾਨਦਾਰ ਨੇ ਮਨਦੀਪ ਸਿੰਘ ਸਿੱਧੂ ਜਿਹਨਾਂ ਨੂੰ ਨਿੱਜੀ ਤੌਰ ਤੇ ਜਾਣਦਾ ਐਸ ਐਸ ਪੀ ਪਟਿਆਲਾ ਅੱਜ ਕੱਲ੍ਹ ਵਿਜੀਲੈਂਸ ਪਟਿਆਲਾ ਨੇ ਉਹ ਤੇ ਇਹ ਡਾਕਟਰ ਸੰਦੀਪ ਗੋਇਲ ਮੈਂ ਇਹਨਾਂ ਨੂੰ ਕਹਿ ਸਕਦਾ ਕਿ ਇਹ ਪੂਰੇ ਇਮਾਨਦਾਰੀ ਨਾਲ ਔਰ ਕੱਲੀ ਤਨਖਾਹ ਤੇ ਗੁਜ਼ਾਰਾ ਕਰਨ ਵਾਲੇ ਬੰਦੇ ਨੇ ਪਰ ਉਹਨਾਂ ਬਾਰੇ ਜੇ ਮੈਂ ਦੇਖਦਾ ਉਹਨਾਂ ਵੀ ਚੰਗੀ ਚੀਜ਼ ਨੂੰ ਤੁਸੀਂ ਇਲੈਬੋਰੇਟ ਕਰਦੇ ਹੋ ਤਾਂ ਲੋਕ ਉਹਨੂੰ ਘੱਟ ਸੁਣਦੇ ਆ ਮਾੜੀ ਚੀਜ਼ ਨੂੰ ਜ਼ਿਆਦਾ ਸੁਣਦੇ
ਬਿੱਟਾ ਸਾਹਿਬ ਅੱਗੇ ਤੁਰਦੇ ਹਾਂ ਤੇ ਸਾਡੇ ਨਾਲ ਜਗਤਾਰ ਗਿੱਲ ਭਾਜੀ ਜੁੜਦੇ ਨੇ ਢੁੱਡੀ ਕੇ ਵਾਲੇ ਹਾਂਗਕਾਂਗ ਤੋਂ ਤੇ ਕਹਿੰਦੇ ਨੇ ਬਿੱਟਾ ਜੀ ਸਿੱਧੂ ਸਾਹਿਬ ਸਤਿ ਸ੍ਰੀ ਅਕਾਲ ਜੀ ਬਿੱਟਾ ਜੀ ਅੱਜ ਕੱਲ੍ਹ ਲੋਕ ਅਧਿਕਾਰ ਲਹਿਰ ਬਾਰੇ ਕਾਫੀ ਚਰਚਾ ਹੈ ਲੋਕ ਅਧਿਕਾਰ ਲਹਿਰ ਬਾਰੇ ਉਸ ਬਾਰੇ ਜ਼ਰੂਰ ਗੱਲ ਕਰੋ ਉਹ ਕੀ ਹੈ ਕੀ ਕਰ ਰਹੇ ਹਨ ਪਹਿਲਾਂ ਉਹ ਕਹਿ ਰਹੇ ਸੀ ਕਿ ਉਹ ਚੋਣ ਨਹੀਂ ਲੜਨਗੇ ਹੁਣ ਉਹਨਾਂ ਨੇ ਸਿਆਸੀ ਵਿੰਗ ਬਣਾ ਲਿਆ ਜ਼ਰੂਰ ਗੱਲ ਕਰਿਓ ਲੋਕ ਅਧਿਕਾਰ ਲਹਿਰ ਕਿਹੜੀ ਕੀ ਚੀਜ਼ ਹੈ ਕੀ ਸ਼ਾਇ ਹੈ
ਦੇਖੋ ਕਦੇ ਵੀ ਮੈਨੂੰ ਸਾਡੇ ਨਾ ਦੂਰਦਰਸ਼ਨ ਚ ਹੁੰਦੇ ਸੀਗੇ ਮਨਮੋਹਨ ਸ਼ਰਮਾ ਉਹ ਕਹਿੰਦੇ ਸੀਗੇ ਵੀ ਜਦੋਂ ਇਲੈਕਸ਼ਨ ਨੇੜੇ ਆਉਂਦੇ ਨਾ ਉਦੋਂ ਸਾਰੇ ਬੰਦੇ ਮੰਗਾਂ ਮੰਗਦੇ ਹੈ ਕੋਈ ਧਰਨੇ ਮੁਜ਼ਾਹਰੇ ਕੋਈ ਰੈਲੀਆਂ ਕੋਈ ਦੇਸ਼ ਨੂੰ ਸੁਧਾਰਨ ਦੀ ਗੱਲ ਕਰਦੇ ਹੈ ਇਹ 6 ਮਹੀਨੇ ਪਹਿਲਾਂ ਹੁੰਦਾ ਹੁੰਦਾ ਉਹ ਗੱਲ ਉਹਨਾਂ ਦੀ ਸੱਚੀ ਲੱਗਦੀ ਹੈ ਮੈਨੂੰ ਹੁਣ ਇਸ ਤਰ੍ਹਾਂ ਦੀਆਂ ਕਈ ਜਿਹੜੀਆਂ ਜਥੇਬੰਦੀਆਂ ਉਹ ਉੱਠੀਆਂ ਹੋਈਆਂ ਉਹ ਕਹਿੰਦੇ ਵੀ ਸਾਨੂੰ ਲਿਆਓ ਅਸੀਂ ਬੜਾ ਕੁਛ ਕਰ ਦਿਆਂਗੇ ਸਾਨੂੰ ਲਿਆਓ ਅਸੀਂ ਬੜਾ ਕੁਛ ਕਰ ਦਿਆਂਗੇ ਮੈਨੂੰ ਉਹ ਵੀ ਦਿਨ ਯਾਦ ਹੈ ਜਦੋਂ ਕੱਲ ਇੱਕ ਮੈਨੂੰ ਫੋਨ ਆਇਆ ਇੱਕ ਐਸ ਐਸ ਪੀ ਦਾ ਉਹਦੀ ਰਿਟਾਇਰਮੈਂਟ ਦੇ ਵਿੱਚ 1.5 ਮਹੀਨਾ ਰਹਿੰਦਾ
ਅੱਛਾ
ਤਾਂ ਉਹਦਾ ਇਤਰਾਜ਼ ਕੀ ਹੈ ਉਹਦਾ ਇਤਰਾਜ਼ ਇਹ ਹੈ ਵੀ 24 PPS ਅਫਸਰ ਸੀਗੇ ਜਿਹੜੇ ਪੰਜਾਬ ਸਰਕਾਰ ਨੇ ਪ੍ਰਮੋਟ ਕਰਤੇ ਆਈ ਪੀ ਐਸ ਬਣਾਤੇ ਉਹਨੇ ਆਖਿਆ ਕਿ ਮੈਨੂੰ ਮੈਂ ਐਸ ਸੀ ਕੈਟਾਗਰੀ ਨਾਲ ਸੰਬੰਧ ਰੱਖਦਾ ਤਾਂ ਮੈਨੂੰ ਉਹਨਾਂ ਨੇ ਪ੍ਰਮੋਟ ਨਹੀਂ ਕੀਤਾ ਸਾਰੇ ਜਨਰਲ ਕੈਟਾਗਰੀ ਦੇ ਕੀਤੇ ਆ ਜਦਕਿ 33% ਜਿਹੜੀ ਰਿਜ਼ਰਵੇਸ਼ਨ ਹੈ ਸਾਡੀ 27% ਹੈ ਉਹ ਸਾਡੀ ਬਣਦੀ ਆ ਉਹਦਾ ਉਹਦਾ ਤਰਕ ਇਹ ਸੀਗਾ ਤਾਂ ਉਹਨਾਂ ਨੇ ਜਿਹੜਾ ਐਸ ਸੀ ਕਮਿਸ਼ਨ ਹੈ ਵਿਜੇ ਸਾਂਪਲਾ ਪ੍ਰਧਾਨ ਹੈ ਤੇ ਉਹਨਾਂ ਨੂੰ ਵੀ ਇਹ ਕੰਪਲੇਂਟ ਕੀਤੀ ਹੈ ਤੇ ਮੈਂ ਪਰਸੋਂ ਉਹਨਾਂ ਨਾਲ ਇੰਟਰਵਿਊ ਵੀ ਕੀਤਾ ਸੀਗਾ ਤੇ ਉਦੋਂ ਬਾਅਦ ਮੈਨੂੰ ਉਹਨਾਂ ਦਾ ਫੋਨ ਆਇਆ ਕਹਿੰਦੇ ਵੀ ਸ਼ਾਇਦ ਮੇਰਾ ਨੰਬਰ ਲੱਗ ਜਾਏ ਮੈਨੂੰ 2 ਸਾਲ ਹੋਰ ਮਿਲ ਜਾਣ ਜੇ ਪੀ ਪੀ ਐਸ ਤੋਂ ਆਈ ਪੀ ਐਸ ਬਣਦਾ ਹੈ ਤਾਂ ਉਹਦੀ ਜਿਹੜੀ ਹੈ ਏਜ ਸਰਵਿਸ ਹੈ 2 ਸਾਲ ਵੱਧ ਜਾਣੀ ਹੈ 58 ਤੋਂ 60 ਸਾਲ ਹੋ ਜਾਣੀ ਹੈ ਕਿਉਂਕਿ ਉਹ ਕੇਂਦਰ ਦੇ ਮਤਹਿਤ ਆ ਜਾਣਾ ਕੇਂਦਰ ਦੀ ਰਿਟਾਇਰਮੈਂਟ 60 ਸਾਲ ਹੈਗੀ ਹੈ ਹੁਣ ਜਥੇਬੰਦੀਆਂ ਜਿਹੜੀਆਂ ਸਮਾਜਿਕ ਜਥੇਬੰਦੀਆਂ ਉਹ ਵੀ ਜ਼ੋਰ ਲਾ ਰਹੀਆਂ ਉਹ ਵੀ ਇਸ ਤਰ੍ਹਾਂ ਦੀਆਂ ਜਥੇਬੰਦੀਆਂ ਡਾਕਟਰ ਕਿਰਪਾਲ ਸਿੰਘ ਔਲਖ ਹੋ ਗਏ ਵਾਈਸ ਚਾਂਸਲਰ ਡਾਕਟਰ ਸਰਦਾਰਾ ਸਿੰਘ ਜੌਹਲ ਹੋ ਗਏ ਉਹ ਵੀ ਇੱਕ ਜਥੇਬੰਦੀ ਬਣਾ ਰਹੇ ਨੇ ਇਸੇ ਤਰ੍ਹਾਂ ਦੀ ਇਸੇ ਤਰ੍ਹਾਂ ਹੀ ਜਿਹੜੀਆਂ ਬਾਕੀ ਨੇ ਡਾਕਟਰ ਜਿਹੜੇ ਬਾਕੀ ਤੁਸੀਂ ਪੰਥਕ ਦੂਸਰੇ ਜਿਹੜੇ ਦੇਖਦੇ ਹੋ ਪੰਥਕ ਨੀ ਕਹਿ ਸਕਦੇ ਬੁੱਧੀਜੀਵੀ ਵਰਗ ਦੇਖਦੇ ਹੋ ਉਹ ਵੀ ਜਥੇਬੰਦੀਆਂ ਬਣਾ ਰਹੇ ਨੇ ਹੁਣ ਆਮ ਆਦਮੀ ਪਾਰਟੀ ਤੋਂ ਬਾਅਦ ਬਹੁਤ ਲੋਕਾਂ ਨੂੰ ਇਹ ਲੱਗਦਾ ਹੈ ਕਿ ਯਾਰ ਐਮ ਐਲ ਏ ਬਣਨਾ ਤਾਂ ਸੌਖਾ ਹੀ ਹੈ 6 ਮਹੀਨਿਆਂ ਦੇ ਵਿੱਚ ਆਪਦੀ ਡੰਡਾ ਡੋਰੀ ਤੋਰੋ ਸਾਰੇ ਪੰਜਾਬ ਵਿੱਚ ਲਾਲਾ ਲਾਲਾ ਕਰੋ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡੋ ਤੇ ਉਦੋਂ ਬਾਅਦ ਉਹਨਾਂ ਤੋਂ ਲੈ ਲਓ ਵੋਟਾਂ ਤੇ ਫਿਰ ਅਸੀਂ ਐਮ ਐਲ ਏ ਬਣ ਜਾਂਗੇ ਹੁਣ ਕਿਸਾਨ ਜਥੇਬੰਦੀਆਂ ਦੇ ਵਿੱਚ ਵੀ ਬਹੁਤੇ ਲੋਕਾਂ ਨੂੰ ਇਹ ਹੋ ਗਿਆ ਵੀ ਯਾਰ 6 ਮਹੀਨੇ ਹੋ ਗਏ ਸਾਨੂੰ ਬੈਠਿਆਂ ਨੂੰ ਤੇ ਹੁਣ ਆਪਾਂ ਇੱਥੇ ਦਿੱਲੀ ਵਾਲਾ ਮੋਰਚਾ ਤਾਂ ਆਪਾਂ ਆਪੇ ਜਿੱਤ ਜੁੱਤ ਲੈਣਾ ਹੈ ਤਾਂ ਕੋਈ ਨਹੀਂ ਇੱਧਰੋਂ ਕਿਸਾਨਾਂ ਨੇ ਕਰ ਲੈਣਾ ਮਸਲਾ ਹੱਲ ਤੇ ਆਪਾਂ ਆਪਦੇ ਹਲਕਿਆਂ ਦੇ ਵਿੱਚ ਜਾ ਕੇ ਨਾ ਤੇ ਆਪਾਂ 2-4 ਗੱਡੀਆਂ ਦੇ ਅੱਗੇ ਮੂਹਰੇ ਸਟਿੱਕਰ ਝੰਡੇ ਲਾ ਕੇ ਤੇ ਆਪਾਂ ਆਪਦਾ ਪ੍ਰਚਾਰ ਸ਼ੁਰੂ ਕਰੀਏ ਤੇ ਇਲੈਕਸ਼ਨ ਤਾਂ ਆ ਗਿਆ ਕੋਈ ਨਾ ਕੋਈ ਪਾਰਟੀ ਟਿਕਟ ਦੇ ਦੂ ਟਿਕਟ ਨਾ ਦਿਓ ਕੋਈ 10-20 ਲੱਖ ਰੁਪਈਆ ਦੇ ਦੂ 10-20 ਲੱਖ ਨਾ ਦਿਓ ਤੇ ਕਿਸੇ ਦੀ ਸਰਕਾਰ ਆਊ ਕਿਸੇ ਤੋਂ ਕੰਮ ਲਵਾਂਗੇ ਔਰ ਮੈਨੂੰ ਲੱਗਦਾ 4th ਸਰਕਾਰ ਹੋ ਗਈ ਮੈਨੂੰ ਦੇਖਦਿਆਂ ਨੂੰ ਜਦੋਂ ਕੈਪਟਨ ਅਮਰਿੰਦਰ ਸਿੰਘ ਤੋਂ ਲੱਗਿਆ ਸੀ ਮੈਂ ਉਦੋਂ ਬਾਅਦ 2 ਵਾਰੀ ਬਾਦਲ ਸਾਹਿਬ ਆ ਗਏ 3ਵਾਰੀ ਫਿਰ ਕੈਪਟਨ ਆ ਗਿਆ ਤੇ ਸਾਨੂੰ ਤਾਂ ਕਿਸੇ ਨੇ ਕਿਹਾ ਨੀ ਵੀ ਭਾਈ ਤੈਨੂੰ ਕੁਛ ਨਾ ਕੁਛ ਦੇ ਦਈਏ ਤੇ ਇਹ 6 ਮਹੀਨੇ ਵਾਲੇ ਜਿਹੜੇ ਅੱਜ ਤਿਆਰੀ ਕਰੀ ਜਾਂਦੇ ਇਹਨਾਂ ਨੂੰ ਕੀ ਮਿਲਣਾ ਦੂਜੀ ਗੱਲ ਪਤਾ ਕੀ ਹੈ ਜੀ ਕੱਲ ਬਲਵੰਤ ਸਿੰਘ ਰਾਮੂਵਾਲੀਆ ਨਾਲ ਮੇਰੀ ਗੱਲ ਹੋਈ
ਜੀ।
ਹੁਣ ਤੁਸੀਂ ਖਹਿਰੇ ਦਾ ਵੀ ਤੁਸੀਂ ਹਾਲ ਦੇਖ ਲਿਆ, ਇਹਨਾਂ ਨੇ ਸਾਰਿਆਂ ਨੇ ਜ਼ੋਰ ਲਾ ਲਿਆ। ਬਲਵੰਤ ਸਿੰਘ ਰਾਮੂਵਾਲੀਆ ਕਹਿੰਦਾ ਵੀ ਮੈਨੂੰ ਲੋਕ ਚਾਹ ਵੀ ਪਿਆਉਂਦੇ ਆ, ਨਿੰਬੂ ਪਾਣੀ ਵੀ ਪਿਆਉਂਦੇ ਆ, ਦੁੱਧ ਵੀ ਪਿਆਉਂਦੇ, ਜੱਫੀਆਂ ਵੀ ਪਾਉਂਦੇ ਆ, ਸਰੋਪੇ ਵੀ ਦਿੰਦੇ ਆ, ਵੋਟਾਂ ਵਾਰੀ ਕਹਿੰਦਾ ਡੱਬਿਆਂ ਚ ਨਿਕਲਦਾ ਹੀ ਕੁਛ ਨੀ,
ਵੋਟ ਨੀ ਪਾਉਂਦੇ ਬਸ,
ਵੋਟ ਨੀ ਪਾਉਂਦੇ। ਹੁਣ ਇਹੀ ਗੱਲ ਸੁਖਪਾਲ ਖਹਿਰਾ ਕਹੀ ਜਾਂਦਾ ਵੀ ਬਠਿੰਡੇ ਭਲਾਤੋ ਚੱਲਿਆ, ਬਠਿੰਡੇ ਇਲੈਕਸ਼ਨ ਲੜਨ ਚਲਾ ਗਿਆ, ਬਠਿੰਡੇ ਕੁਛ ਨੀ ਮਿਲਿਆ, ਮੁੜ ਕੇ ਸਾਰਿਆਂ ਨੂੰ ਸਿਮਰਜੀਤ ਬੈਂਸ ਨੂੰ, ਨਵਜੋਤ ਸਿੱਧੂ ਨੂੰ, ਪ੍ਰਗਟ ਸਿੰਘ ਨੂੰ, ਸਾਰਿਆਂ ਨੂੰ ਇਕੱਠਿਆਂ ਕੀਤਾ, ਕਮਲ ਸੰਧੂ ਨੂੰ, ਕੁਛ ਨੀ ਬਣਿਆ। ਅਖੀਰ ਤੇ ਕੀ ਹੋਇਆ, ਉਹਨੇ ਆਖਿਆ ਵੀ ਮੁੜ ਘੁੜ ਕੇ ਚੱਲੀਏ ਆਪਾਂ ਵਾਪਸ ਰਵਾਇਤੀ ਪਾਰਟੀਆਂ ਦੇ ਵਿੱਚ। ਪੰਜਾਬ ਦੇ ਵਿੱਚ ਦੋ ਹੀ ਪਾਰਟੀਆਂ, ਹੁਣ ਤੀਜੀ ਪਾਰਟੀ ਨੇ ਥੋੜਾ ਜਿਹਾ ਕੀਤਾ ਹੈ ਆਮ ਆਦਮੀ ਪਾਰਟੀ ਨੇ, ਚਲੋ
ਉਹਨਾਂ ਨਾਲ ਵੀ ਇਹੀ ਹਾਲ ਹੋਇਆ ਨਾ, ਵੋਟ ਉਹਨਾਂ ਨੂੰ ਵੀ ਪੂਰੀ ਨਹੀਂ ਨਿਕਲੀ, ਤੇ ਇਸ ਵਾਰੀ ਤਾਂ ਮੈਨੂੰ ਲੱਗਦਾ ਕਿ ਉਹਨਾਂ ਦਾ ਨੰਬਰ ਪਿੱਛੇ ਨੂੰ ਹੀ ਜਾਏਗਾ। ਬਿੱਟਾ ਸਾਹਿਬ ਤੁਹਾਡਾ ਕੀ ਕਹਿਣਾ?
ਬਿਲਕੁਲ, ਜਦੋਂ ਮਨਪ੍ਰੀਤ ਬਾਦਲ ਨੇ ਪੀਪਲ ਪਾਰਟੀ ਬਣਾਈ ਨਾ ਜੀ, ਪੀਪੀਪੀ, ਤੇ ਸਾਨੂੰ ਵੀ ਉਦੋਂ ਲੱਗਦਾ ਸੀ ਕਿਉਂਕਿ ਮਨਪ੍ਰੀਤ ਸਾਡੇ ਹਲਕੇ ਦਾ ਸੀਗਾ
ਜੀ,
ਤੇ ਮਨਪ੍ਰੀਤ ਬਾਦਲ ਪਹਿਲਾ ਬੰਦਾ ਸੀ ਪੰਜਾਬ ਦਾ ਖਜ਼ਾਨਾ ਮੰਤਰੀ, ਜੇ ਪੂਰੇ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਆਰ ਓ ਸਿਸਟਮ ਲੱਗੇ ਸੀ ਤਾਂ ਪਹਿਲਾ ਜਿਹੜਾ ਪਾਇਲਟ ਪ੍ਰੋਜੈਕਟ ਸੀਗਾ ਉਹ ਗਿੱਦੜ ਵਿੱਚ ਲੱਗਿਆ ਸੀਗਾ
ਜੀ।
20 ਲੀਟਰ ਦੀ ਕੈਨੀ ਕਿੰਨੇ ਦੀ ਸੀ ਜੀ? ਪਾਣੀ ਦੀ 2 ਰੁਪਈਆਂ ਦੀ।
ਅੱਛਾ,
ਮਤਲਬ 10 ਪੈਸੇ ਲੀਟਰ ਪਾਣੀ ਸੀ, 1 ਰੁਪਈਆ ਕੈਨੀ ਦੀ ਸਿਕਿਉਰਿਟੀ ਸੀਗੀ, 1 ਰੁਪਈਏ ਦਾ ਪਾਣੀ ਸੀਗਾ। EHP ਸੈਂਟਰ ਉਹਦੇ ਬਣਾਏ ਸੀ, ਡਾਕਟਰ ਬਠਿੰਡੇ ਬੈਠਦੇ ਸੀ, ਪਿੰਡ ਚ ਬੰਦਾ ਜਾਂਦਾ ਸੀ EHP ਸੈਂਟਰ ਤੇ, ਇਲੈਕਟ੍ਰੋਨਿਕ ਹੈਲਥ ਪੁਆਇੰਟ ਤੇ, ਉਹਦਾ EHP ਨਾਂ ਦਿੱਤਾ ਸੀ ਉਹਨੂੰ, ਇਲੈਕਟ੍ਰੋਨਿਕ ਹੈਲਥ ਪੁਆਇੰਟ, ਤੇ ਸਕਰੀਨ ਅੱਗੇ ਲੱਗੀ ਹੁੰਦੀ ਸੀ ਜਿੱਦਾਂ ਆਪਾਂ ਅੱਜ ਕੱਲ ਹੁਣ ਸਕਾਈਪ ਤੇ ਆ ਗਏ ਆ। ਆਪਾਂ ਤਾਂ ਇਹ ਸਕਾਈਪ ਬੜਾ ਚਿਰ ਦਾ, ਜਦੋਂ ਤੁਸੀਂ ਰੇਡੀਓ ਸ਼ੁਰੂ ਕੀਤਾ ਆਪਾਂ ਸਕਾਈਪ ਤੇ ਖਬਰਾਂ ਉਦੋਂ ਕਰਨ ਲੱਗ ਪਏ ਸੀਗੇ, ਤੇ ਉਹ ਡਾਕਟਰ ਨੂੰ ਪੁੱਛ ਕੇ ਉਹਨੇ, ਜਿਹੜੇ ਅੱਗੇ ਉਹਦੇ ਅਸਿਸਟੈਂਟ ਬੈਠੇ ਸੀ ਉਹਨੇ ਪੁੱਛ ਲੈਣਾ ਵੀ BP ਕਿੰਨਾ ਇਹਦਾ, ਇਹਨੂੰ ਟੈਂਪਰੇਚਰ ਕਿੰਨਾ, ਉਹਨੇ ਰਿਪੋਰਟ ਭੇਜਣੀ ਤੇ ਉਹਨੇ ਦਵਾਈ ਲਿਖ ਕੇ ਭੇਜਣੀ ਤੇ ਉੱਥੋਂ ਪ੍ਰਿੰਟ ਕੱਢੇ ਉਹਨੇ ਤੇ ਉੱਥੇ ਉਹਨੇ ਦਵਾਈ ਦੇ ਦੇਣੀ। ਗਵਰਨਰ ਪੰਜਾਬ ਦਾ ਰੋਡਰਿਗਜ਼ ਉਹਦਾ ਉਦਘਾਟਨ ਕਰਨ ਆਇਆ ਸੀ
ਜੀ,
ਤੇ ਜਿਹੜੇ ਆਪਣੇ ਜਾਰਜ ਜਿਹੜੇ ਬਿਲ ਕਲਿੰਟਨ ਦਾ ਭਰਾ ਅਮੈਰੀਕਾ ਤੋਂ ਗਿੱਦੜਵਾ ਵੇਖਣ ਆਇਆ ਸੀਗਾ ਵੀ ਜਿਹੜਾ ਮਨਪ੍ਰੀਤ ਨੇ EHP ਸੈਂਟਰ ਔਰ ਜਿਹੜਾ RO ਸਿਸਟਮ ਲਾਇਆ ਉਹ ਕੀ ਹੈ, ਤੇ ਉਦੋਂ ਮਨਪ੍ਰੀਤ ਕਹਿੰਦਾ ਸੀਗਾ ਵੀ ਜੇ ਮੈਨੂੰ ਲੋਕਾਂ ਨੇ ਵੋਟਾਂ ਨਹੀਂ ਪਾਈਆਂ ਤੇ ਮੈਨੂੰ ਬੇਬੀਆਂ ਵੋਟ ਪਾ ਦੇਣਗੀਆਂ, ਜੇ ਬੇਬੀਆਂ ਨੇ ਵੋਟਾਂ ਨਹੀਂ ਪਾਈਆਂ ਤੇ ਮੈਨੂੰ ਨੌਜਵਾਨ ਵੋਟਾਂ ਪਾ ਦੇਣਗੇ, ਤੇ ਮਨਪ੍ਰੀਤ ਆਇਆ 3 ਨੰਬਰ ਤੇ
ਜੀ।
ਮਤਲਬ ਮਨਪ੍ਰੀਤ ਬਾਦਲ ਜਿਹੜਾ ਕਹਿੰਦਾ ਸੀਗਾ, ਜਿਹੜਾ ਪਹਿਲਾਂ ਸਭ ਤੋਂ ਪਹਿਲਾਂ ਜਿਮਨੀ ਚੋਣ ਜਿੱਤਿਆ 2200 ਵੋਟ ਤੇ, ਜਿਹੜਾ ਉਦੋਂ ਬਾਅਦ 22,000 ਵੋਟ ਤੇ ਜਿੱਤਿਆ, ਜਿਹੜਾ ਤੀਜੀ ਵਾਰੀ 35,000 ਵੋਟ ਤੇ ਜਿੱਤਿਆ, ਤੇ ਚੌਥੀ ਵਾਰੀ ਉਸ ਬੰਦੇ ਦੀ ਉਸ ਹਲਕੇ ਨੇ ਜਮਾਨਤ ਜ਼ਬਤ ਕਰਾਤੀ ਸੀ।
ਔਰ ਇੰਨੇ ਕੰਮ ਕਰਨ ਤੋਂ ਬਾਅਦ
ਜਦੋਂ ਪਿੰਡਾਂ ਚ ਜਾਂਦਾ ਸੀਗਾ, ਮੰਨ ਲਓ ਤੁਹਾਡੇ ਕੋਲੇ ਆਇਆ ਤੇ ਤੁਹਾਡੇ ਨੌਕਰ ਦਾ ਨਾਂ ਵੀ ਉਹਨੂੰ ਪਤਾ ਸੀਗਾ ਵੀ ਯਾਰ ਰਾਮੂ ਤੇਰੀ ਸਿਹਤ ਚੰਗੀ ਹੋ ਗਈ, ਜਾਂ ਤੁਹਾਨੂੰ ਇਹ ਵੀ ਦੱਸ ਦਿੰਦਾ ਸੀਗਾ ਵੀ ਤੁਸੀਂ ਕੰਧੋਲੀ ਦਾ ਰੰਗ ਬਦਲ ਲਿਆ, ਜਾਂ ਤੁਹਾਡੇ ਟਰੈਕਟਰ ਜਿਹੜੇ 2 ਨਵੇਂ ਲਿਆਂਦੇ ਤੁਸੀਂ, ਜਾਂ ਅੰਕਲ ਨੂੰ ਉਹਨੇ ਕਹਿਣਾ ਵੀ ਅੰਕਲ ਮੈਨੂੰ ਲੱਗਦਾ ਤੁਸੀਂ ਪੱਗ ਦਾ ਸਟਾਈਲ ਬਦਲ ਲਿਆ, ਭਾਵੇਂ ਬਾਅਦ ਚੋਂ ਪਤਾ ਲੱਗਦਾ ਸੀਗਾ ਵੀ ਬਾਅਦ ਚੋਂ ਉਹ ਗੱਲਾਂ ਤੋਂ ਉਹੀ ਕਰਦਾ ਸੀਗਾ, ਉਹ ਲੋਕਾਂ ਨੂੰ ਅਟਰੈਕਟ ਕਰਨ ਦੇ ਲਈ
ਜੀ,
ਲੋਕ ਬਾਅਦ ਚੋਂ ਉਹਦਾ ਮਜ਼ਾਕ ਵੀ ਉਡਾਉਣ ਲੱਗ ਪਏ ਸੀਗੇ
ਜੀ। ਬਿੱਟਾ ਸਾਹਿਬ, ਪਿੰਦਰ ਬਰਾੜ ਹੁਣੀ ਵੀ ਪ੍ਰੋਗਰਾਮ ਸੁਣ ਰਹੇ ਨੇ ਬੈਕਯਾਰਡ ਦੇ ਵਿੱਚ, ਧੁੱਪ ਮਾਣ ਰਹੇ ਨੇ, ਤੇ ਉੱਧਰ ਜਪਾਨ ਤੋਂ ਯੋਗੇਸ਼ ਠਾਕੁਰ ਵੀ ਸਵਾਲ ਪੁੱਛ ਰਹੇ ਨੇ। ਕੱਲ ਅਸੀਂ ਕਾਫੀ ਸ਼ੁਕਰ ਲਾਇਆ ਸੀਗਾ ਕਿ ਪਹਿਲਾਂ ਦੇਖੋ PPP ਨੂੰ NRI ਨੇ ਰਜਾਤਾ, ਫਿਰ ਭਗਵੰਤ ਮਾਨ ਉਹਨਾਂ ਨੂੰ ਰਜਾਤਾ, ਫਿਰ ਬਰਗਾੜੀ ਮੋਰਚੇ ਵਾਲਿਆਂ ਨੂੰ ਰਜਾਤਾ, ਹੈ ਨਾ, ਫਿਰ ਆਮ ਆਦਮੀ ਪਾਰਟੀ ਦਾ ਮਾਲੋ ਮਾਲ ਕਰਤੀ ਦਿੱਲੀ ਤੱਕ, ਹੈ ਨਾ। ਤੇ ਕੱਲ ਗੱਲ ਚੱਲ ਰਹੀ ਸੀ ਪ੍ਰੋਗਰਾਮ ਦੇ ਵਿੱਚ ਕਿ NRI ਦੇ ਫਿਰ ਉਣ ਆਈ ਹੋਈ ਆ ਤੇ ਫਿਰ ਮਨਾਉਣ ਨੂੰ ਤਿਆਰ ਨੇ, ਉਹਨਾਂ ਦੇ ਪਿੱਸੂ ਚੱਲ ਰਹੇ ਨੇ ਵਿੱਚ ਵੀ ਛੇਤੀ ਛੇਤੀ ਸਾਨੂੰ ਕੋਈ ਮੁੰਨ ਲਵੇ। ਤੇ ਯੋਗੇਸ਼ ਠਾਕੁਰ ਜੀ ਕਹਿ ਰਹੇ ਨੇ ਕਿ ਇੱਕ ਕੁਸ਼ਚਨ ਪੁੱਛੋ ਜੀ, ਪੰਜਾਬ ਵਿੱਚ ਕੌਣ ਸੀ ਪਾਰਟੀ NRI ਨੂੰ ਲੁੱਟੇਗੀ ਅੱਜ ਕੱਲ੍ਹ, ਤੇ NRI ਪਾਰਟੀ ਦਾ ਕਿ NRI ਕਿਹੜੀ ਪਾਰਟੀ ਦਾ ਕੈਰੀਅਰ ਖਤਮ ਕਰਨਗੇ ਇਸ ਵਾਰੀ?
ਇਹ ਕੱਲ ਮੇਰੇ ਮਨ ਚ ਵੀ ਗੱਲ ਆਈ ਸੀ, ਪਰ ਮੈਨੂੰ ਇਉਂ ਲੱਗਿਆ ਵੀ NRI ਤਾਂ ਹੁਣ ਕੋਰੋਨਾ ਕਰਕੇ, ਲੋਕਡਾਊਨ ਕਰਕੇ ਵਿਚਾਰੇ ਇਹਨਾਂ ਦਾ ਵੀ ਬੜਾ ਨੁਕਸਾਨ ਹੋਇਆ, ਮੈਨੂੰ ਲੱਗਦਾ ਇਸ ਵਾਰੀ ਉਨ ਨਹੀਂ ਆਊਗੀ।
ਨਹੀਂ ਆਈ ਹੋਈ ਹੈ
ਇਸ ਵਾਰੀ,
ਤੁਹਾਨੂੰ ਲੱਗਦਾ ਪਿੱਸੂ ਵੀ ਫਿਰਦੇ ਨੇ ਵਿੱਚ
ਬਈ? ਫਿਰ ਤਾਂ ਆਪਾਂ ਨੀ ਰੋਕ ਸਕਦੇ,
ਤੇ ਤਾਂ ਤੁਸੀਂ ਬਣਾਓ।
ਗੱਲ ਇਹ ਹੈ ਵੀ ਹੁਣ ਤੁਸੀਂ ਹਿਸਾਬ ਨਾਲ ਕਟਾ ਲੈਣ, ਅੱਧੀ ਅੱਧੀ ਇੰਚ ਕਿਸੇ ਹੋਰ ਉਸ ਪਾਰਟੀ ਨੂੰ, ਫਿਰ ਉਦੋਂ ਅਗਲੀ ਐਂ ਕਰ ਦੇਣਗੇ।
ਅਸੀਂ
ਸਾਰੀ ਉਹਨੇ ਇੱਕ ਪਾਰਟੀ ਨੂੰ ਕਟਾਉਣੀ ਹੈ ਤੇ ਫਿਰ ਤੁਹਾਡੇ ਮਤਲਬ ਇਹ ਗੱਲ ਤਾਂ ਥੋੜੀ ਸੁਣਨੀ ਨੀ। ਅਸੀਂ ਜਦੋਂ ਤੁਸੀਂ ਇੱਥੇ ਆਇਆ ਕਰੋਗੇ, ਅਸੀਂ ਪਹਿਲਾਂ ਤੁਹਾਡੇ ਬੈਗ ਵੇਖਿਆ ਕਰਾਂਗੇ ਵੀ ਸਾਡੇ ਵਾਸਤੇ ਕੁਛ ਲਿਆਏ ਹੋ। ਜੇ ਤੁਸੀਂ ਪਹਿਲੇ ਦਿਨ ਕਹਿਤਾ ਨਹੀਂ ਲਿਆਏ ਤਾਂ ਫਿਰ ਅਸੀਂ ਉਦਣ ਹੀ ਤੁਹਾਨੂੰ ਕਹਿ ਦਾਂਗੇ ਵੀ ਇਹਦੇ ਪਰਚਾ ਕਟਾਓ।
ਅਸੀਂ
ਇਹ ਕੋਈ ਕੰਮ ਧੰਦੇ ਆਇਆ ਜਾਂ ਕੋਈ ਜ਼ਮੀਨ ਜਾਇਦਾਦ ਵੇਚਣ ਆਇਆ ਤਾਂ ਇਹਦੀ ਜ਼ਮੀਨ ਨਾ ਵਿਕਣ ਦਿਓ।
ਪਿਛਲੀ ਵਾਰੀ ਜਦੋਂ ਆਮ ਆਦਮੀ ਪਾਰਟੀ ਤੋਂ ਬਾਅਦ ਫਿਰ ਆਪਾਂ ਖਿੱਚ ਕੇ ਨਾ ਆਪਾਂ ਇੱਕ ਪਾਰਟੀ ਬਣਾ ਲਈ ਸੀ ਤੇ ਇਸ ਪਾਰਟੀ ਨੂੰ ਇਹ ਹੁਣ ਪਾਰਟੀ ਐਨ ਆਰ ਆਈਆਂ ਦੀ ਹੋ ਗਈ। ਉਹ ਪਾਰਟੀ ਦਾ ਨਾਂ ਰੱਖਿਆ ਸੀ ਦੁੱਕੀ ਨੀ ਦੇਣੀ ਪਾਰਟੀ। ਖਿੱਚ ਗਏ ਸੀਗੇ।
ਨਹੀਂ ਬਿਲਕੁਲ, ਮੈਨੂੰ ਉਹ ਗੱਲ ਵੀ ਯਾਦ ਆ ਗਈ, ਤੁਸੀਂ ਆਹ ਗੱਲ ਮੈਨੂੰ ਯਾਦ ਕਰਾਤੀ।
ਹਾਂਜੀ,
ਸੁਖਪਾਲ ਖਹਿਰਾ ਬਠਿੰਡੇ ਚ ਰੈਲੀ ਕਰਦਾ।
ਅੱਛਾ,
ਪਹਿਲੀ ਰੈਲੀ ਜਿਹਦੇ ਚ ਬਹੁਤ ਵੱਡਾ ਇਕੱਠ ਕਰਦਾ।
ਅੱਛਾ,
ਮੈਂ ਉਦੋਂ ਪਹਿਲਾਂ ਇੱਕ ਦਿਨ ਪਹਿਲਾਂ ਮੈਂ ਜਾਣਾ ਤੇ ਮੈਂ ਕਿਹਾ ਜੀ ਸੁਖਪਾਲ ਖਹਿਰਾ ਨੂੰ ਮੈਂ ਕਿਹਾ ਕਿੰਨੇ ਬੰਦਿਆਂ ਦਾ ਇਕੱਠ ਕੀਤਾ।
ਅੱਛਾ,
ਕਹਿੰਦਾ ਜੀ 15,000 ਬੰਦੇ ਦਾ ਇਕੱਠ ਹੈ ਜਿਹੜਾ ਲੱਗਿਆ ਹੋਇਆ ਥਰਮਲ ਪਾਵਰ ਪਲਾਂਟ ਦੀਆਂ ਚਿਮਨੀਆਂ ਦੇ ਨਾਲ ਹੀ ਇੱਕ ਪਾਰਕ ਹੈ।
ਹਾਂਜੀ,
ਤੁਹਾਨੂੰ ਯਾਦ ਹੋਣਾ ਸੁਖਪਾਲ ਖਹਿਰਾ ਨੇ ਇਕੱਠ ਪਹਿਲਾਂ ਕੀਤਾ ਸੀ ਬਠਿੰਡੇ
ਜੀ,
ਜਿਹਦੇ ਚ ਬਲਦੇਵ ਸਿੰਘ, ਪਿਰਮਲ ਸਿੰਘ ਧੌਲਾ, ਜਗਦੇਵ ਸਿੰਘ ਕਮਾਲੂ ਤੇ ਆਪਣਾ ਕਵਰ ਸੰਧੂ, ਇਹ ਸਾਰੇ ਜਦੋਂ ਪਹਿਲੀ ਵਾਰੀ ਹੁੰਦੇ ਆ ਤੇ 15,000 ਬੰਦੇ ਦਾ ਇਕੱਠ ਕਰਦਾ ਤੇ ਮੈਂ ਵੀ ਉੱਥੇ ਪਹੁੰਚਦਾ ਤੇ ਮੇਰੇ ਕੋਲ ਆਹ ਹੀ ਮੇਰਾ ਫੋਨ ਨਾਲ ਪਾਵਰ ਬੈਂਕ ਲੱਗਿਆ ਵਿਆ ਤੇ ਮੇਰੇ ਫੋਨ ਦੇ ਉੱਤੇ ਮੈਂ ਲਾਈਵ ਕਰ ਰਿਹਾ। ਉਹ ਤੋਂ ਬਾਅਦ ਮੈਂ ਇੱਥੇ ਆਸਟ੍ਰੇਲੀਆ ਇੱਕ ਵਾਰੀ ਖਿਆ ਮਾਰ ਕੇ ਗਿਆ ਥੋੜੇ ਤੋਂ ਦੂਜੀ ਵਾਰੀ ਜਦੋਂ ਆਇਆ ਤਾਂ ਸੁਖਪਾਲ ਖਹਿਰੇ ਦੇ ਮੁੰਡੇ ਨੂੰ ਨਾ ਮੈਨੂੰ ਪਤਾ ਲੱਗ ਜਾਂਦਾ ਵੀ ਇਹਦੇ ਬੰਦੇ ਇਸ ਫੋਨ ਦੇ ਉੱਤੇ ਲਾਈਵ ਬੰਦੇ ਵੇਖ ਰਹੇ ਆ ਤੇ ਉਹ ਮੇਰੇ ਮੂਹਰੇ ਦੋ ਪੁਲਿਸ ਵਾਲੇ ਲਾ ਦਿੰਦਾ ਆਪਦੇ ਗਨਮੈਨ ਵੀ ਇਹਨੂੰ ਕੋਈ ਹਿਲਾਵੇ ਨਾ, ਕੋਈ ਧੱਕਾ ਨਾ ਮਾਰ ਦੇਵੇ ਤੇ ਕਿਉਂਕਿ ਉੱਥੇ ਜ਼ਿਆਦਾ ਰਸ਼ ਸੀਗਾ ਤੇ ਮੈਨੂੰ ਕਹਿੰਦਾ ਕਿੰਨੇ ਬੰਦੇ ਦੇਖ ਰਹੇ ਆ। ਮੈਂ ਉਹਨੂੰ ਇੱਧਰ ਇਸ਼ਾਰਾ ਕਰਕੇ ਮੈਂ ਕਿਹਾ ਇੱਧਰ ਆ ਦੇਖ ਤੇ ਮੇਰੇ ਫੋਨ ਦੇ ਉੱਤੇ ਕਿੰਨੇ ਬੰਦੇ ਦੇਖ ਰਹੇ ਸੀ ਜੀ 15,000 ਬੰਦਾ।
ਅੱਛਾ,
ਤੇ 15,000 ਬੰਦੇ ਦਾ ਉਹਨੇ ਇਕੱਠ ਕੀਤਾ ਸੀ। ਜਦੋਂ ਮੈਂ ਪ੍ਰੋਗਰਾਮ ਕਰਕੇ ਉਤਰਿਆ ਤੇ ਮੇਰੇ ਤੋਂ ਸਿੱਧਾ ਨਾ ਹੋਇਆ ਜਾਵੇ ਕਿਉਂਕਿ ਜ਼ਿਆਦਾ ਦੇਰ ਖੜਾ ਰਿਹਾ, ਉਹ ਮੇਰੀ ਰੀੜ੍ਹ ਦੀ ਹੱਡੀ ਹੈ, ਜਮਾਂ ਜਿਵੇਂ ਆਕੜ ਨਹੀਂ ਜਾਂਦਾ ਪੈਸਾ, ਮੈਂ ਬੜੀ ਮੁਸ਼ਕਲ ਨਾਲ ਹੌਲੀ ਹੌਲੀ ਉਤਰਿਆ।
ਭਾਜੀ ਉਹ ਨਹੀਂ ਨਹੀਂ ਉਹ ਗੱਲ ਤਾਂ ਇਹ ਆ ਵੀ ਤੁਸੀਂ ਵਿਚਾਲੇ ਛੱਡ ਤਾਂ ਦਿੰਦੇ, ਛੱਡਣ ਦਾ ਤੁਹਾਡਾ ਦਿਲ ਵੀ ਕਰਦਾ ਹੋਣਾ, ਪਰ ਜਿਹੜਾ 15,000 ਬੰਦਾ ਤੁਸੀਂ ਜੋੜੀ ਬੈਠੇ ਸੀ ਉਹਨਾਂ ਦਾ ਬੜਾ ਪ੍ਰੈਸ਼ਰ ਸੀ, ਉਹਨਾਂ ਦਾ ਬੜਾ ਪ੍ਰੈਸ਼ਰ ਸੀ।
ਉਹ ਸਾਰੇ ਐਨ ਆਰ ਆਈ ਸੀਗੇ।
ਅੱਛਾ,
ਤੇ ਜਦੋਂ ਖਹਿਰਾ ਇੱਕ ਦਿਨ ਮੈਨੂੰ ਮਿਲਿਆ, ਮੈਂ ਕਿਹਾ ਜੀ ਖਹਿਰਾ ਸਾਹਿਬ ਮੈਨੂੰ ਇੱਕ ਗੁੱਸਾ ਥੋੜੇ ਤੇ, ਕਹਿੰਦੇ ਕੀ?
ਅੱਛਾ,
ਮੈਂ ਕਿਹਾ ਵੀ ਜਿੱਦਾਂ ਰੈਲੀ ਦਾ ਤੁਸੀਂ ਪ੍ਰਬੰਧ ਕੀਤਾ ਸੀ ਤੇ ਉਡਾ ਹੀ ਰੈਲੀ ਤੇ ਮੇਰੇ ਫੋਨ ਤੇ ਸੀ। ਕਹਿੰਦਾ ਹਾਂ, ਇਹ ਤਾਂ ਮੈਨੂੰ ਪਤਾ, ਮੇਰੇ ਬੇਟੇ ਨੇ ਦੱਸਿਆ ਮੈਨੂੰ। ਮੈਂ ਕਿਹਾ ਕਹਿੰਦੇ ਗੁੱਸਾ ਇਹ ਤੈਨੂੰ ਕਾਹਦਾ ਹੈ? ਮੈਂ ਕਿਹਾ ਗੁੱਸਾ ਇਹ ਵੀ ਮੈਨੂੰ ਤੂੰ ਆਪਦੇ ਮੁੰਡੇ ਦੇ ਵਿਆਹ ਤੇ ਨੀ ਸੱਦਿਆ। ਕਹਿੰਦਾ ਯਾਰ ਇੰਨੇ ਬੰਦੇ ਥੋੜੀ ਸੱਦ ਸਕਦੇ ਸੀ। ਮੈਂ ਕਿਹਾ ਵੀ ਗੱਲ ਸੁਣ ਵੀ ਤੂੰ ਰੈਲੀ ਦੇ ਇੰਨੇ ਪੈਸੇ ਖਰਚੇ, ਉਹ ਤੂੰ ਤੈਨੂੰ ਉਹ ਤਾਂ ਤੈਨੂੰ ਯਾਦ ਆ ਗਈ, ਤੈਨੂੰ ਮੇਰੇ ਵਾਲਾ ਤੈਨੂੰ ਯਾਦ ਨਹੀਂ
ਆ। 200 ਰੁਪਏ ਦੀ 200 ਰੁਪਏ ਦੀ ਪਲੇਟ ਹੀ ਸੀਗੀ ਇੱਕ, ਜਿਹੜੇ ਮੈਂ ਇੰਨਾ ਕੰਮ ਕੀਤਾ ਉਹ ਤੇ ਚਲੋ।
ਇਸ ਕਰਕੇ ਨਾ ਇਹ 15,000 ਜਿਹੜੇ ਬੰਦੇ ਜੁੜੇ ਸਾਡੇ ਨਾਲ, ਮੈਂ ਇਹੀ ਸੋਚਦਾ ਵੀ ਹੁਣ ਉਹ 15,000 ਦੇ ਵਿੱਚੋਂ ਮਤਲਬ ਘੱਟੋ ਘੱਟ 1500-1600 ਹੀ ਰਹਿ ਜਾਣਗੇ ਮੈਨੂੰ ਇਹ ਲੱਗਦਾ
ਜੀ।
ਤੁਸੀਂ ਕਹਿੰਦੇ ਪਿੱਸੂ ਪਏ, ਹੁਣ ਮੈਨੂੰ ਨੀ ਲੱਗਦਾ, ਕਿਉਂਕਿ ਪਤਾ ਕੀ ਦੇਖੋ,
ਨਹੀਂ ਕੱਲ ਗੱਲ ਇਹ ਚੱਲੀ ਸੀਗੀ ਤੇ ਉਹ ਇਹ ਤਾਂ ਹੁਣ ਹੋ ਗਿਆ ਨਾ ਕੰਮ, ਕੱਲ ਗੱਲ ਇਹ ਚੱਲੀ ਸੀਗੀ ਵੀ ਹੁਣ ਹੋਰ ਕਿਹੜਾ ਆ, ਕਿਉਂਕਿ ਆਪਾਂ ਨਵੀਂ ਚੀਜ਼ ਭਾਲੀ ਦੀ ਹੈ ਨਾ, ਐਨ ਆਰ ਆਈ ਨਵੀਂ ਚੀਜ਼ ਭਾਲਦੇ ਹੁੰਦੇ ਆ। ਤੇ ਮੈਂ ਕੱਲ ਵੈਸੇ ਇਹ ਵਾਅਦਾ ਕੀਤਾ ਸੀਗਾ ਕਿ ਮੈਂ ਆਪਾਂ ਬੇਟਾ ਭਾਜੀ ਨੂੰ ਪੁੱਛਾਂਗੇ। ਮੈਨੂੰ ਇਉਂ ਲੱਗਦਾ 3-4 ਕੈਂਡੀਡੇਟ ਹੈਗੇ ਆ ਵੀ ਜਿਹੜੇ ਆਪਾਂ ਜਿਹਨਾਂ ਤੋਂ ਉੱਨ ਲਹਾ ਸਕਦੇ ਹਾਂ। ਇੱਕ ਤਾਂ ਦੀਪ ਸਿੱਧੂ ਹੈਗਾ ਆ, ਠੀਕ ਹੈ, ਲੱਖਾ ਸਧਾਣਾ ਵੀ ਹੈਗਾ ਆ, ਤੇ ਬਾਕੀ ਕਿਸਾਨ ਮੋਰਚਾ ਵਾਲਿਆਂ ਨੇ ਤਾਂ ਲਾ ਦਿੱਤੇ ਆ ਸਾਰਿਆਂ ਨੇ, ਕਿਸਾਨ ਲੀਡਰਾਂ ਨੇ ਲਾ ਲਈ ਆ ਉਹਨਾਂ ਪਿੱਛੇ ਜੇ। ਪਰ ਮੈਨੂੰ ਇਹ 2-3 ਕੈਂਡੀਡੇਟ ਲੱਗ ਰਹੇ ਨੇ ਵੀ ਹੈਗੇ ਨੇ ਵੀ ਜਿਹਨਾਂ ਨੂੰ ਆਪਾਂ ਮਤਲਬ ਭੇਜ ਸਕਦੇ ਹਾਂ ਪੈਸੇ ਇੱਧਰੋਂ। ਤੁਹਾਡਾ ਕੀ ਖਿਆਲ?
ਜੇ ਗੱਲਾਂ ਸੋਹਣੀਆਂ, ਜੇ ਤੁਸੀਂ ਇਹ ਸਮਝਦੇ ਹੋ ਵੀ ਗੱਲਾਂ ਸੋਹਣੀਆਂ ਕਰਕੇ ਉਹਨਾਂ ਲਾਉਣੀਆਂ, ਤੇ ਫਿਰ ਮੈਂ ਹੀ ਲਾ ਲੈਣਾ ਜੀ, ਫਿਰ ਆਪਾਂ ਨਾ ਕਿਸੇ ਹੋਰ ਦਾ ਕਿਉਂ ਲਾਉਣੇ, ਚੰਗੇ ਲੱਗਦੇ
10 ਆ ਜਾ ਰਹੇ ਜੀ।
ਹੱਥ ਰੱਖੋ ਮੇਰੇ ਤੇ, 10 ਹਾਜ਼ਰ ਹੈ, ਤੁਸੀਂ ਮੈਨੂੰ ਕਹੋ ਵੀ ਭਾਈ ਤੈਨੂੰ 6 ਮਹੀਨੇ ਛੁੱਟੀ, ਤੂੰ ਇੱਧਰ ਗੱਡੀਆਂ ਪਜਾ, ਉੱਧਰ ਪਜਾ, ਮੈਂ 10 ਕੇ ਝੰਡੇ ਲਾ ਕੇ ਸਾਰੇ ਪੰਜਾਬ ਦਾ ਗੇੜਾ ਮੈਂ ਕੱਢ ਦਿੰਦਾ। ਤੇ ਜਿਹੜੀ ਐਨ ਆਰ ਆਈ ਦੀ ਮੈਂ ਆਪਾਂ ਫੋਕਸ ਵੀ ਕੱਲਾ ਐਨ ਆਰ ਆਈ ਦੀ ਸਮੱਸਿਆ ਵਿੱਚ ਹੀ ਰੱਖਾਂਗੇ ਵੀ ਭਾਈ ਜਿਹੜੀ ਸਰਕਾਰ ਕਰੂਗੀ ਤੇ ਮੈਂ ਵੋਟਾਂ ਪਵਾਉਂਗਾ, ਮੈਂ ਉਹਨਾਂ ਨੂੰ ਸਨਮਾਨਿਤ ਵੀ ਕਰਾਊਂਗਾ, ਦੋ ਚਾਰ ਦਿਨ ਦੇ ਵੀਜ਼ੇ ਵੂਜ਼ੇ ਲਵਾ ਦਿਆਂਗੇ ਤੇ ਆ ਜਿੱਦਾਂ ਜਿਹੜੀ ਪਰਥ ਗੇਮਾਂ ਹੁੰਦੀਆਂ ਜਾਂ ਤੁਹਾਡੇ ਇੱਥੇ ਅੱਜ ਕੱਲ੍ਹ ਹੁਣ ਤਾਂ ਮੇਰੇ ਖਿਆਲ ਗੇਮ ਤੁਸੀਂ ਸਿੱਖ ਗੇਮ
ਨਹੀਂ ਨਹੀਂ ਇਹ ਮੁੱਦੇ ਨਹੀਂ ਹੈਗੇ ਆਪਣੇ, ਇਹ ਤਾਂ ਇੱਥੇ ਉੱਦਾਂ ਹੀ ਹੋਈ ਜਾਂਦੀਆਂ ਗੇਮਾਂ ਤਾਂ ਅਸੀਂ ਆਪੇ ਕਰਾ ਲੈਂਦੇ ਹਾਂ, ਗੱਲ ਤਾਂ ਇੰਡੀਆ ਜਾ ਕੇ ਫਿਰ ਜਿਹੜੀ ਆਪਾਂ ਚੌੜ ਕਰਨੀ ਹੁੰਦੀ ਆ ਹਨਾ, ਸਾਨੂੰ ਇਹ ਹੁੰਦਾ ਵੀ ਤੁਸੀਂ ਇਹ ਵਾਅਦਾ ਕਰੋ ਵੀ ਜਿਹੜਾ ਐਨ ਆਰ ਆਈ ਆਊਗਾ ਉਤਰੂਗਾ ਨਾ ਦਿੱਲੀ ਉਹਦੇ ਗੱਲ 'ਚ ਹਾਰ ਪਾਇਆ ਜਾਊਗਾ, ਉੱਥੇ ਬੰਦੇ ਆਪਾਂ ਖੜੇ ਕਰਾਂਗੇ ਜਿਹੜੇ ਫੰਡ ਜਾਊਗੇ ਨਾ, ਅਤੇ ਉੱਥੇ ਹਾਰ ਪਾਇਆ ਕਰਾਂਗੇ ਅਤੇ ਫਿਰ ਇੰਡੀਆ ਦੇ ਵਿੱਚ ਆਊਂਗੇ ਤਾਂ ਜਿਹੜੇ ਵੀ ਪਿੰਡ ਦੇ ਹੋਊ ਉੱਥੇ ਇੱਕ ਛੋਟਾ ਜਿਹਾ ਸਮਾਗਮ ਕਰਕੇ ਉਹਨਾਂ ਦਾ ਧੰਨਵਾਦ ਕੀਤਾ ਜਾਊਗਾ। ਇੰਨੇ ਕੁ ਹੀ ਆ ਬਿੱਟਾ ਸਾਹਿਬ, ਐਨ ਆਰ ਆਈਆਂ ਦੀ ਡਿਮਾਂਡ ਇੰਨੀ ਕੁ ਹੀ ਆ, ਬਾਕੀ ਤਾਂ ਸਾਰਾ ਕੁਛ
ਇੱਕ ਆਪਸ਼ਨ ਹੋਰ ਕਰ ਦਿੰਦੇ ਹਾਂ।
ਹਾਂਜੀ,
ਵੀ ਜਿਹੜਾ ਐਨ ਆਰ ਆਈ ਆਊਗਾ ਉਹਨੂੰ ਮਤਲਬ ਏਅਰਪੋਰਟ ਤੋਂ ਲੈ ਕੇ ਪਿੰਡ ਤੱਕ ਛੱਡਣ ਦਾ ਤੇ ਦੁਬਾਰਾ ਪਿੰਡ ਤੋਂ ਏਅਰਪੋਰਟ ਤੱਕ ਲਿਜਾਣ ਆਉਣ ਦੀ ਜ਼ਿੰਮੇਵਾਰੀ ਸਾਡੀ ਹੋਊਗੀ।
ਹਾਂ, ਪੈਸੇ ਉਹਨਾਂ ਦੇ ਹੋਣਗੇ, ਜ਼ਿੰਮੇਵਾਰੀ ਸਾਡੀ ਹੋਊਗੀ।
ਜ਼ਿੰਮੇਵਾਰੀ ਗੱਲ ਨਹੀਂ, ਜ਼ਿੰਮੇਵਾਰੀ ਪੈਸੇ ਤੇ ਮੈਂ ਨਾ ਹੀ ਗਿਆ,
ਪੈਸੇ ਉਹਨਾਂ ਦੇ ਹੋਣੇ ਨਹੀਂ। ਫਿਰ ਹਾਰ ਹੋਰ ਪਾ ਕੇ ਉਹਨਾਂ ਦਾ ਇੱਕ ਅਖਬਾਰ ਵਾਲਿਆਂ ਨਾਲ ਵੀ ਆਪਾਂ ਸੇਪੀ ਕਰ ਲੈਣੀ ਆ, ਵੀ ਉੱਤੇ ਫੋਟੋ ਵੀ ਲਾਉਣੀ ਆ ਵੀ ਐਨ ਆਰ ਆਈ ਆ ਗਏ ਜੀ, ਆ ਪਿੰਡ ਦੇ ਫਲਾਨੇ ਆ ਗਏ।
ਅਖਬਾਰ ਦਾ ਅੱਜਕੱਲ ਈ ਪੇਪਰ ਆਪਾਂ ਆਪ ਹੀ ਕਰ ਦਿਆਂਗੇ ਜੀ, ਇਹਦਾ ਵੀ ਖਰਚਾ ਬਚਾ ਲਾਂਗੇ।
ਹਾਂਜੀ, ਉਹ ਵੀ ਆਪਣੇ ਹੈਗੇ ਆ ਉਹਦਾ ਘਰ
ਦੇ ਪੇਜ ਉਹਦੇ ਲਈ।
ਹਾਂਜੀ, ਸੋ ਜਿਹੜੀਆਂ ਐਨ ਆਰ ਆਈ ਦੀਆਂ ਡਿਮਾਂਡਾਂ ਸਿਰਫ ਇੰਨੀਆਂ ਕਈ ਆ ਬੱਲੇ ਬੱਲੇ ਦੀਆਂ, ਵੈਸੇ ਜਿਹੜੇ ਸਾਡੇ ਉੱਦਾਂ ਮੁੱਦੇ ਆ ਵੀ ਹਾਂ ਉਹ ਵੱਖਰੀ ਗੱਲ ਆ ਵੀ ਸਾਡੀਆਂ ਰਜਿਸਟਰੀਆਂ ਨਹੀਂ ਹੁੰਦੀਆਂ, ਸਾਡੇ ਵੱਡੀਆਂ ਬਹੁਤ ਦੇਣੀਆਂ ਪੈਂਦੀਆਂ, ਸਾਨੂੰ ਤੰਗ ਬਹੁਤ ਕੀਤਾ ਜਾਂਦਾ ਆ ਕਈ ਪਾਸਿਓਂ, ਸਾਡੇ ਜ਼ਮੀਨਾਂ ਨੱਪ ਲੈਂਦੇ ਆ, ਇਹ ਤਾਂ ਬਹੁਤ ਐਵੇਂ ਬੇਕਾਰ ਦੇ ਮੁੱਦੇ ਆ, ਇਹਨਾਂ ਤਾਂ ਨੂੰ ਆਪਾਂ ਕੋਈ ਧਿਆਨ ਨਹੀਂ ਦੇਣਾ। ਆਪਾਂ ਤਾਂ ਇਹ ਆ ਵੀ ਸਾਡੇ ਬੱਲੇ ਬੱਲੇ ਕਿੱਦਾਂ ਹੋ ਸਕਦੀ ਆ, ਇਹ ਇਸ ਲਹਿਜੇ ਨਾਲ ਅਸੀਂ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਸਪੋਰਟ ਕਰਦੇ ਹਾਂ। ਬਿੱਟਾ ਸਾਹਿਬ, ਤੁਹਾਡੇ ਗੁਆਂਢੀ ਮਲੋਟ ਤੋਂ ਜੁੜੇ ਨੇ ਜੀ ਪ੍ਰਿਤਪਾਲ ਢਿੱਲੋਂ, ਤੇ ਤੁਹਾਨੂੰ ਫਤਿਹ ਬੁਲਾ ਰਹੇ ਨੇ ਤਾਂ
ਧੰਨਵਾਦ।
ਹਾਂਜੀ, ਤੇ ਨਵੀਂ ਪੱਡਾ ਜੀ ਵੀ ਜੁੜੇ ਨੇ, ਕਹਿੰਦੇ ਉਨ ਤਾਂ ਭਾਜੀ ਹੁਣ ਵੱਧ ਕੇ ਗੱਲਣੀ ਸ਼ੁਰੂ ਹੋ ਗਈ ਹੈ, ਕਰੋ ਕੋਈ ਹੱਲ ਜੇਤੀ ਜੇਤੀ। ਉਹੀ ਕਰ ਰਹੇ ਹਾਂ ਜੀ, ਉਹੀ ਕਰ ਰਹੇ ਹਾਂ, ਫਿਕਰ ਨਾ ਕਰੋ। ਤੇ ਰੁਪਿੰਦਰ ਗਿੱਲ ਵੀ ਘਾਲ ਕਲਾਂ ਵਾਲੇ ਜੁੜੇ ਨੇ, ਉਹ ਵੀ ਘਾਲ ਕਲਾਂ ਵਾਲੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ਼੍ਰੀ ਅਕਾਲ। ਤੇ ਜਗਤਾਰ ਭਾਜੀ ਨੇ ਇੱਕ ਸੁਨੇਹਾ ਭੇਜਿਆ ਸੀ ਤਸਵੀਰ ਦੇ ਉੱਤੇ, ਬਹੁਤ ਸੋਹਣੀ ਤਸਵੀਰ ਹੈ। ਅਗਰ ਦੂਸਰਿਆਂ ਨੂੰ ਰਸਤਾ ਦਿਖਾਉਣ ਲਈ ਦੀਵਾ ਲੈ ਕੇ ਚੱਲੋਗੇ, ਉਸ ਦੀਵੇ ਦੀ ਰੋਸ਼ਨੀ 'ਚ ਚਿਹਰਾ ਤੁਹਾਡਾ ਵੀ ਚਮਕੇਗਾ। ਸ਼ੁਭ ਸਵੇਰ ਦੋਸਤੋ, ਟੁੱਡੇ ਕੇ। ਅਤੇ ਬਾਕੀ ਕਹਿੰਦੇ ਆ ਵੀ ਜੇ ਗੋਡਿਆਂ ਮੋਨਿਆਂ ਮਗਰ ਸਿੱਖ ਪਾਗਲ ਹੋ, ਜੇ ਰੋਡਿਆਂ ਮੋਨਿਆਂ ਮਗਰ ਸਿੱਖ ਪਾਗਲ ਹੋ ਸਕਦੇ ਨੇ, ਬਿੱਟਾ ਜੀ ਤਾਂ ਫਿਰ ਵੀ ਗੁਰਸਿੱਖ ਨੇ। ਬਿੱਟਾ ਜੀ ਤੁਹਾਡੀ ਦੇਖ ਲਓ ਸ਼ਾਦੀ ਭਾਰਤੀ ਆ ਹੋਂਗਕੋਂਗ, ਇਹ ਆਪਾਂ ਨੂੰ ਜਗਤਾਰ ਭਾਜੀ ਨੂੰ ਆਪਾਂ ਹੋਂਗਕੋਂਗ ਦੇ ਹੈੱਡ ਬਣਾ ਦੇਣਾ ਇਸ ਸ਼ਾਦੀ ਭਰਨ ਦੇ ਕਾਰਨ। ਇੰਨਾ
ਇਹ ਬਿਲਕੁਲ ਚਾਹੀਦੇ ਜੀ, ਐਸੇ ਸਲਾਹਕਾਰ ਤਾਂ ਸਾਨੂੰ ਚਾਹੀਦੇ ਨੇ ਜਿਹੜੇ ਸਾਨੂੰ ਦੱਸਣ ਵੀ ਉਹਨਾਂ ਨੂੰ ਲਾਉਣੀ ਕਿਵੇਂ ਹੈ।
ਸੋ
ਹੁਣ ਪਹਿਲਾਂ ਜਿਹੜੀ ਗੱਲ ਕਰਦਾ ਸੀਗਾ,
ਪਹਿਲੀ ਥਾਪਣਾ ਕਰ ਦਿੱਤੀ ਹੈ ਜਗਤਾਰ ਭਾਜੀ ਦੀ, ਸਥਾਪਿਤ ਕਰ ਦਿੱਤਾ ਇਹਨਾਂ ਨੂੰ।
ਕੱਲ ਪਰਸੋਂ ਮੈਂ ਇੱਕ ਗੱਲ ਵਿੱਚ ਨਾ ਰਹਿ ਜੇ ਆਪਣੀ, ਜਿਹੜੀ ਤੁਸੀਂ ਗੱਲ ਕੀਤੀ ਦੀਪ ਸਿੱਧੂ ਬਾਰੇ, ਜਦੋਂ ਦੀਪ ਸਿੱਧੂ ਦੀ ਰਿਹਾਈ ਹੋਣੀ ਸੀ, ਮੈਂ ਆਪਾਂ ਯਾਦ ਹੋਣਾ ਤੁਹਾਨੂੰ ਕਿਹਾ ਸੀਗਾ ਵੀ ਇਹ ਪੰਜਾਬ ਦਾ ਦੌਰਾ ਕਰੂਗਾ ਤੇ ਇਹ ਹੁਣ ਗੁਰਸਿੱਖ ਬਣੂਗਾ, ਉਹ ਉਹਨਾਂ ਲੱਛਣਾਂ ਦੇ ਆ ਗਿਆ ਹੁਣ।
ਅੱਛਾ, ਤੇ ਹੁਣ ਦਾੜਾ ਪ੍ਰਕਾਸ਼ ਕਰੇਗਾ ਫੇਰ?
ਹਾਂ, ਮੈਨੂੰ ਲੱਗਦਾ ਉਹ ਮਤਲਬ ਜਿਹੜੇ ਮੈਨੂੰ ਸੰਕੇਤ ਮਿਲੇ ਆ।
ਅੱਛਾ, ਕਿਉਂਕਿ ਸਿਮਰਨਜੀਤ ਸਿੰਘ ਮਾਨ ਹੋਣੀ ਤਾਂ ਸਰੋਪਾ ਪਾ ਦਿੱਤਾ ਆ, ਪਗੜੀ ਬੰਨ ਦਿੱਤੀ ਆ ਉਹਨਾਂ ਨੇ।
ਹਾਂਜੀ ਬਿਲਕੁਲ, ਉਹਨਾਂ ਨੇ ਤਾਂ ਬੰਨ ਦਿੱਤੀ
ਆ। ਹਾਂਜੀ, ਤੇ ਹੋ ਸਕਦਾ ਬਾਅਦ ਦੇ ਵਿੱਚ ਉਹ ਜਿਹੜੇ ਸਰਟੀਫਿਕੇਟ ਦਿੰਦੇ ਹੁੰਦੇ ਆ ਪੱਕੇ ਕਰਾਉਣ ਲਈ ਰਿਫਿਊਜੀਆਂ ਨੂੰ, $5,000 ਦੇ, ਉਹਨਾਂ ਚ ਵੀ ਹਿੱਸਾ ਪੱਤੀ ਕਰ ਲੈਣ ਉਹ, ਕਿਉਂਕਿ ਉਹ ਬੜੇ
ਐਤਕੀ। ਸ਼ਾਇਦ ਉਹਨਾਂ ਨੇ ਕੈਨੇਡਾ ਤੋਂ ਇੱਕ ਖਬਰ ਮੈਂ ਪੜ੍ਹੀ ਸੀ, ਉਹ ਕਹਿੰਦੇ ਵੀ ਉੱਥੇ ਨੀ ਲੈਣੀ ਅਸੀਂ ਚਿੱਠੀ ਦੇ ਪੈਸੇ, ਬਾਕੀ ਜਗ੍ਹਾ ਤੋਂ ਤਾਂ ਪਤਾ ਨੀ, ਕੈਨੇਡਾ ਜਾਂ ਅਮਰੀਕਾ ਦੀ ਕਹਿੰਦੇ ਆਇਆ ਸੀਗਾ ਵੀ ਉਹ ਜੀ ਖਰਚਾ ਹੁੰਦਾ ਸੀਗਾ।
ਅੱਛਾ,
ਜ਼ਿਲ੍ਹਾ ਜਥੇਦਾਰ ਨੂੰ ਦੇਣੇ ਪੈਂਦੇ ਸੀ, ਕੁਛ ਹੋਰ ਲੀਗਲ ਖਰਚੇ ਹੁੰਦੇ ਸੀ। ਇਸ ਵਾਰੀ ਉਹਨਾਂ ਨੇ ਕਿਹਾ ਕਿ ਅਸੀਂ ਇੱਕ ਜਗ੍ਹਾ ਤੋਂ ਨੀ ਲਵਾਂਗੇ,
ਕੈਨੇਡਾ ਤੋਂ।
ਸ਼ਾਇਦ ਕੱਲ ਮੈਂ ਕਿਤੇ ਸੀ, ਕੈਨੇਡਾ ਜਾਂ ਅਮਰੀਕਾ ਦੀ ਗੱਲ ਕਰ ਰਹੇ ਸੀਗਾ।
ਠੀਕ, ਚਲੋ ਪੁੱਛ ਕੇ ਦੱਸੇ ਉਹਨਾਂ ਨੂੰ ਵੀ ਕਿੱਥੋਂ ਨੀ ਪੈਸੇ ਲੈਣੇ, ਤੇ ਕਿਉਂਕਿ ਉਹਦੇ ਵਿੱਚ ਬੜੀ ਚੇਨ ਬਣੀ ਹੁੰਦੀ ਸੀ, ਚਾਰ ਚਾਰ $5,000 ਲੈਂਦੇ ਹੁੰਦੇ ਸੀ ਉਹ ਚਿੱਠੀ ਲੈਣ ਦਾ, ਖਬਰਾਂ ਆ ਰਹੀਆਂ ਸੀ, ਆਪੇ ਦੱਸਦੇ ਹੁੰਦੇ ਸੀ ਉਹਨਾਂ ਦੇ ਬੰਦੇ। ਤੇ
ਬਿਲਕੁਲ ਮੈਨੂੰ ਯਾਦ ਹੈ ਕੱਟੂ, ਇੱਕ ਕੱਟੂ ਹੁੰਦਾ ਸੀ, ਉਹ ਕਹਿੰਦੇ ਸੀ ਹੁਸ਼ਿਆਰਪੁਰ ਜਾਣਾ ਕੱਟੂ ਕੋਲੇ, ਮੈਂ ਕਹਿੰਦਾ ਕੱਟੂ ਕੌਣ ਹੈ, ਉਹ ਕਹਿੰਦੇ ਜੀ ਉੱਥੋਂ ਚਿੱਠੀ ਲੈ ਕੇ ਆਉਣੀ ਹੈ ਵੀ ਉਹ ਬੰਦਾ ਅਮਰੀਕਾ ਪੱਕਾ ਹੋ ਜਾਂਦਾ।
ਅੱਛਾ,
ਸੁਣਦੇ ਹੁੰਦੇ ਸੀ ਉਦੋਂ ਗੱਲਾਂ।
ਅੱਛਾ,
ਉਦੋਂ ਨਾ ਹੀ ਇਹ ਪਤਾ ਸੀ ਅਮਰੀਕਾ ਕਿਹੜੇ ਪਾਸੇ ਆ ਤੇ ਨਾ ਹੀ ਇਹ ਪਤਾ ਸੀ ਵੀ ਚਿੱਠੀ ਕਿਹੜੀ ਹੈ।
ਉਦੋਂ ਦੇ ਲਈ ਹੁੰਦੀ ਤਾਂ ਹੁਣ ਅਮਰੀਕਾ ਚ ਟਰੱਕਾਂ ਦੇ ਬਿਜ਼ਨਸ ਚਲਾਇਆ ਹੁੰਦਾ ਤੁਸੀਂ, ਵੱਡੀ ਕੰਪਨੀ ਖੋਲੀ ਹੁੰਦੀ। ਖੈਰ, ਪੱਤਰਕਾਰ
ਮੈਨੂੰ ਲੱਗਦਾ ਹੁਣ ਨੂੰ ਤਾਂ ਕਿਸੇ ਨੇ ਯਾਦ ਵੀ ਨਹੀਂ ਕਰਨਾ, ਅੰਤਿਮ ਅਰਦਾਸ ਤੇ ਭੋਗ ਵੀ ਪਿਆ ਹੁੰਦਾ।
ਤੁਸੀਂ ਬੜੇ ਭੋਲੇ ਪੱਤਰਕਾਰ ਹੋ, ਹੁਣ ਨੂੰ ਤਾਂ ਪੋਲੀਟੀਕਲ ਪਾਰਟੀ ਖੋਲ ਕੇ ਮੁੰਨੇ ਹੁੰਦੇ ਇੱਕ ਦੋ ਵਾਰੀ। ਤੇ ਖੈਰ, ਹਾਂਜੀ ਬਿੱਟਾ ਸਾਹਿਬ, ਚਲੋ ਗੱਲਾਂ 'ਚ ਹਾਸਾ ਮਜ਼ਾਕ ਵੀ ਚਾਹੀਦਾ, ਖਬਰਾਂ ਵੀ ਆਪਾਂ ਦੱਸਦੀਆਂ ਡਿਟੇਲ 'ਚ, ਕਿਉਂਕਿ ਇੱਕ ਘੰਟੇ ਦੇ ਵਿੱਚ ਅਸੀਂ ਕਾਫੀ ਕੁਛ ਸਮੇਟਣਾ ਹੁੰਦਾ ਆ। ਸੋ ਕੁੱਲ ਮਿਲਾ ਕੇ ਤਾਂ ਆਪਾਂ ਇਹੀ ਇਹਦਾ ਪਰਪਸ, ਸਾਡੇ ਪ੍ਰੋਗਰਾਮ ਦਾ ਮਕਸਦ ਜਿਹੜਾ ਆ ਉਹ ਐਜੂਕੇਟ ਆਪਣੇ ਆਪ ਵੀ ਹੋਣਾ ਅਤੇ ਹੋਰਨਾਂ ਨੂੰ ਵੀ ਆਪਾਂ ਸ਼ੇਅਰਿੰਗ ਕਰਨੀ ਆ ਗਿਆਨ ਦੀ, ਗਰਾਊਂਡ ਲੈਵਲ ਦੀਆਂ ਰਿਐਲਿਟੀਆਂ। ਇੱਕ ਨਾ ਖਬਰ ਆਈ ਸੀ ਵਿਆਹ ਦੀ, ਉਹ ਵੀ ਸ਼ੇਅਰ ਕਰ ਦਿਓ ਤੁਸੀਂ, ਮੇਰੇ ਨਾਲ ਸ਼ੇਅਰ ਕਰ ਰਹੇ ਸੀ ਪਹਿਲਾਂ।
ਹਾਂਜੀ ਬਿਲਕੁਲ
ਜੀ,
ਕਾਨਪੁਰ ਦੇ ਵਿੱਚ ਵਿਆਹ ਹੁੰਦਾ ਔਰ ਵਿਆਹ ਵੀ ਬੜਾ ਅਜੀਬ ਤਰੀਕੇ ਦਾ ਹੈਗਾ। ਮੈਂ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦੀ ਖਬਰ ਨਾ ਸੁਣੀ ਹੈ, ਨਾ ਪੜ੍ਹੀ ਹੈ ਤੇ ਨਾ ਦੇਖੀ ਹੈ, ਤੇ ਨਾ ਆਪਦੇ ਮੂੰਹੋਂ ਸੁਣਾਈ ਹੈ, ਪਹਿਲੀ ਵਾਰੀ ਹੋਏਗਾ। ਇੱਕ ਲੜਕੀ ਹੈ ਸੁਰਬੀ ਤੇ ਦੂਜਾ ਜਿਹੜਾ ਲੜਕਾ ਮੰਗੇਸ਼ ਕੁਮਾਰ, ਦੋਨਾਂ ਦਾ ਵਿਆਹ ਫਿਕਸ ਹੈ, ਰਸਮਾਂ ਵਿਆਹ ਦੀਆਂ ਚੱਲ ਰਹੀਆਂ ਨੇ
ਜੀ,
ਪੂਰੇ ਦੋਨੇ ਪਰਿਵਾਰ ਇਕੱਠੇ ਹੋਏ ਨੇ ਤੇ ਵਿਆਹ ਦੀਆਂ ਰਸਮਾਂ ਸ਼ੁਰੂ ਹੁੰਦੀਆਂ ਤੇ ਮੰਗੇਸ਼ ਜਿਹੜਾ ਉਹ ਸੁਰਬੀ ਦੇ ਗਲ ਦੇ ਵਿੱਚ ਵਰਮਾਲਾ ਪਾ ਦਿੰਦਾ ਤੇ ਜਦੋਂ ਸੁਰਬੀ ਵਰਮਾਲਾ ਪਾਉਣ ਲੱਗਦੀ ਹੈ ਤਾਂ ਉਹਨੂੰ ਚੱਕਰ ਆ ਜਾਂਦਾ ਤੇ ਉਹ ਡਿੱਗ ਪੈਂਦੀ ਹੈ।
ਅੱਛਾ,
ਤੇ ਡਾਕਟਰ ਬੁਲਾਇਆ ਜਾਂਦਾ ਇਮੀਡੀਏਟ ਤੇ ਡਾਕਟਰ ਕਹਿੰਦਾ ਵੀ ਸੁਰਬੀ ਇਸ ਦੁਨੀਆਂ ਤੇ ਨਹੀਂ ਰਹੀ, ਸੁਰਬੀ ਦੀ ਮੌਤ ਹੋ ਜਾਂਦੀ ਹੈ।
ਅੱਛਾ,
ਬੜਾ ਮਾਹੌਲ ਇਕਦਮ ਗਮਗੀਨ, ਕਿੱਥੇ ਖੁਸ਼ੀਆਂ। ਔਰ ਪਰਿਵਾਰ ਦੇ ਵਿੱਚ ਫੈਸਲਾ ਹੁੰਦਾ ਹੈ ਕਿ ਹੁਣ ਵਿਆਹ ਦਾ ਕੀ ਕੀਤਾ ਜਾਵੇ ਤੇ ਉਹਦੀ ਛੋਟੀ ਭੈਣ ਹੈ ਸੁਰਬੀ ਦੀ ਨਿਸ਼ਾ, ਨਿਸ਼ਾ ਦੇ ਨਾਲ ਜਿਹੜਾ ਇਹ ਫੇਰੇ ਜਿਹੜੇ ਹੈ ਮੰਗੇਸ਼ ਦੇ ਉਹ ਹੋ ਜਾਂਦੇ ਹੈ, ਕੀਤੇ ਜਾਂਦੇ ਹੈ। ਇੱਕ ਕਮਰੇ ਦੇ ਵਿੱਚ ਸੁਰਬੀ ਦੀ ਲਾਸ਼ ਪਈ ਹੈ ਔਰ ਉਹਦਾ ਭਰਾ ਦੱਸ ਰਿਹਾ ਵੀ ਇਹ ਫੈਸਲਾ ਸਾਨੂੰ ਲੈਣਾ ਬੜਾ ਔਖਾ ਸੀ ਔਰ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦਾ ਫੈਸਲਾ ਨਾ ਅਸੀਂ ਸੁਣਿਆ ਸੀ। ਔਰ ਵਿਆਹ ਤੋਂ ਬਾਅਦ ਉਸ ਬੱਚੀ ਦੀ ਜਿਹੜੀ ਸੁਰਬੀ ਦੀ ਡੈਥ ਹੋ ਜਾਂਦੀ, ਉਹਦਾ ਅੰਤਿਮ ਸੰਸਕਾਰ ਹੁੰਦਾ ਤਾਂ ਉਦੋਂ ਬਾਅਦ ਜਿਹੜੀ ਉਹ ਕੁੜੀ ਨੂੰ ਵਿਦਾ, ਸੁਰਬੀ ਦੀ ਭੈਣ ਹੈ ਜਿਹੜੀ ਨਿਸ਼ਾ, ਉਹਦੀ ਵਿਦਾਇਗੀ ਹੁੰਦੀ ਹੈ। ਇੱਕ ਪਾਸੇ ਵਿਆਹ ਦੀਆਂ ਰਸਮਾਂ ਚੱਲ ਰਹੀਆਂ ਨੇ, ਦੂਜੇ ਪਾਸੇ ਅੰਤਿਮ ਸੰਸਕਾਰ, ਸੋਗ ਦਾ ਮਾਹੌਲ ਹੈ ਔਰ ਇਹ ਕਾਨਪੁਰ ਦੀ ਖਬਰ ਹੈ, ਬੜੀ ਵਾਇਰਲ ਹੋ ਰਹੀ ਹੈ।
ਬੇਟਾ ਸਾਹਿਬ, ਸਮੇਂ ਦਾ ਕੋਈ ਪਤਾ ਨਹੀਂ ਲੱਗਦਾ, ਇੱਕੋ ਹੀ ਸਮੇਂ ਦੋ ਸਮੇਂ ਚੱਲ ਪੈਂਦੇ ਆ, ਤਿੰਨ ਸਮੇਂ ਚੱਲ ਪੈਂਦੇ ਆ, ਸੋ ਕਾਲ ਦਾ ਕੋਈ ਪਤਾ ਨਹੀਂ, ਇਹ ਅਕਾਲ ਦੇ ਹੱਥ ਵੱਸ ਹੈ। ਤੇ ਇੱਧਰ ਸਾਡਾ ਵੀ ਤਕਰੀਬਨ ਪ੍ਰੋਗਰਾਮ ਦਾ ਸਮਾਂ ਜਿਹੜਾ ਆ ਉਹ ਸਮਾਪਤ ਹੋਣ ਵੱਲੋਂ ਹੈ। ਤੇ ਬੇਟਾ ਸਾਹਿਬ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ, ਸ਼ੁਕਰਾਨਾ ਤੁਹਾਡਾ ਕਿ ਤੁਸੀਂ ਤੜਕੇ ਉੱਠਦੇ ਹੋ ਔਰ ਬੜਾ ਘੁੰਮਦੇ ਫਿਰਦੇ ਹੋ, ਜਾਂਦੇ ਹੋ ਆਪਣੀ ਡਿਊਟੀ ਤੇ। ਸੋ ਥੈਂਕ ਯੂ ਜੀ, ਬਹੁਤ ਬਹੁਤ ਤੁਹਾਡਾ ਸ਼ੁਕਰਾਨਾ।
ਜੀ ਬਿਲਕੁਲ, ਤੁਹਾਡੀ ਸ਼ਾਬਾਸ਼ੀ ਹੈ ਜਿਹੜੀ ਤੁਸੀਂ ਸਪਿਰਿਟ ਮੈਨੂੰ ਦਿੰਦੇ ਹੋ, ਸਤਿ ਸ਼੍ਰੀ ਅਕਾਲ ਬੁਲਾਉਂਦੇ ਹੋ, ਗੱਲ ਸੁਣਦੇ ਹੋ, ਉਹ ਇਹੀ ਲਈ ਫਿਰਦੀ ਹੈ। ਉਹ ਕਹਿੰਦਾ ਜੀ ਕੀ ਤੈਨੂੰ ਕਾਹਦਾ ਨਸ਼ਾ ਹੈ, ਕੀ ਮਿਲਦਾ ਤੈਨੂੰ? ਮੈਂ ਕਿਹਾ ਜੀ ਆਹ ਸ਼ਾਬਾਸ਼ੀ ਦਾ ਹੀ ਹੈ, ਆਹ ਹੀ ਮਿਲਦਾ। ਉਹ ਅਸੀਂ ਅਕਸਰ ਗੱਲ ਕਰ ਦਿੰਦੇ ਹਾਂ ਕਿ ਉਹ ਗੱਲ ਫਿਰ ਗੰਦੀ ਜੀ ਹੋ ਜਾਣੀ ਹੈ। ਉਹ ਪੱਤਰਕਾਰੀ ਦਾ ਨਸ਼ਾ ਹੀ ਹੈ ਵੀ ਕੁੱਤੇ ਦੇ ਮੂੰਹ ਦੇ ਵਿੱਚ ਨਾ ਇੱਕ ਸੁੱਕਾ ਹੱਡ ਹੈ ਤੇ ਉਹ ਜਦੋਂ ਉਹਦੇ ਤੇ ਮਾਰਦਾ ਦੰਦ ਤੇ ਉਹਦੇ ਆਪਦੇ ਜਬਾੜੇ ਚੋਂ ਖੂਨ ਨਿਕਲਦਾ ਤੇ ਉਹਨੂੰ ਲੱਗਦਾ ਵੀ ਇਹ ਹੱਡ ਦੇ ਵਿੱਚੋਂ ਖੂਨ ਨਿਕਲਿਆ ਤੇ ਸਵਾਦ ਬੜਾ ਆਉਂਦਾ। ਸੋ ਆਪਦੀ ਜਿਹੜੀ ਮਿਹਨਤ ਨਾਲ ਕੀਤੀ ਹੋਈ ਜਿਹੜੀ ਜਾਂ ਆਪਦੀ ਰਿਸਰਚ ਜਾਂ ਆਪਦੀ ਜਿਹੜੀ ਹੰਢਾਈ ਹੋਈ ਗੱਲ ਹੈ ਉਹਨੂੰ ਸੁਣਾ ਕੇ ਜਿਹੜਾ ਸਵਾਦ ਆਉਂਦਾ ਨਾ ਉਹ ਉਸੇ ਕਰਕੇ ਤੁਰੇ ਫਿਰਦੇ।
ਬਿਲਕੁਲ, ਬਹੁਤ ਬਹੁਤ ਧੰਨਵਾਦ ਜੀ, ਸ਼ੁਕਰਾਨਾ
ਜੀ, ਸ਼ੁਕਰੀਆ,
ਥੈਂਕ ਯੂ ਜੀ। ਸੋ ਜਸਵਿੰਦਰ ਬਿੱਟਾ ਜੀ ਸਾਡੇ ਨਾਲ ਜੁੜਦੇ ਨੇ, ਤੜਕੇ ਉੱਠਦੇ ਨੇ, ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਹੋਰ ਬਹੁਤ ਸਾਰੇ ਸੱਜਣ ਮਿੱਤਰ ਜੁੜੇ ਸੀ। ਪਰਮਜੀਤ ਸਿੰਘ ਧਾਲੀਵਾਲ ਕਹਿੰਦੇ ਨੇ ਕਿ ਸਿੱਧੂ ਸਾਹਿਬ ਤੁਸੀਂ ਵੀ ਕੋਈ ਹੋਰ ਪਾਰਟੀ ਬਣਾ ਲਓ ਲਾਉਣ ਲਈ, ਤੁਸੀਂ ਤੇ ਬਿੱਟਾ ਜੀ ਦੀ ਬੜੀ ਤਾਲ ਬੈਠੇਗੀ। ਠੀਕ ਹੈ ਜੀ, ਹਾਂਜੀ, ਨਹੀਂ ਅਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ, ਕਰਨਾ ਹੁੰਦਾ ਤਾਂ ਅਸੀਂ ਬੜੀ ਦੇਰ ਦੇ ਰੇਡੀਓ ਦੇ ਜ਼ਰੀਏ ਹੀ ਉਨ ਲਾ ਲੈਂਦੇ ਬਹੁਤ, ਪਰ ਨਹੀਂ। ਇਹ ਪ੍ਰੋਗਰਾਮ 15 ਮਿੰਟ ਬਾਅਦ ਪੋਡਕਾਸਟ 'ਤੇ ਤੁਹਾਨੂੰ ਦੁਬਾਰਾ ਸੁਣਨ ਨੂੰ ਮਿਲ ਜਾਵੇਗਾ, ਤੁਸੀਂ ਸ਼ੇਅਰ ਵੀ ਕਰ ਸਕਦੇ ਹੋ। ਮੈਂ ਇੱਕ ਵਾਰੀ ਫੇਰ ਰਿਮਾਇੰਡ ਕਰਾ ਦੇਵਾਂ ਕਿ ਹਰਮਨ ਰੇਡੀਓ ਦੇ ਸਹਿਜ ਪਾਠ ਦੀ ਲੜੀ ਜਿਹੜੀ ਆ ਸੰਪੂਰਨਤਾ ਵੱਲ ਨੂੰ ਵੱਧ ਰਹੀ ਹੈ, ਅਤੇ ਵੀਰਵਾਰ ਨੂੰ ਸੈਕਿੰਡ ਲਾਸਟ ਪਾਠ ਹੋਏਗਾ, ਅਤੇ ਉਸ ਤੋਂ ਬਾਅਦ ਸ਼ਨਿਚਰਵਾਰ ਨੂੰ, ਸ਼ੁੱਕਰਵਾਰ ਦੀ ਛੁੱਟੀ ਹੈ ਅਤੇ ਸ਼ਨਿਚਰਵਾਰ ਨੂੰ ਭੋਗ ਪਾਏ ਜਾਣਗੇ, ਉਸ ਦੇ ਵਿੱਚ ਫਿਰ ਅਸੀਂ ਲਾਈਵ ਸਾਰਾ ਤੁਹਾਡੇ ਨਾਲ ਸਾਂਝ ਪਾਵਾਂਗੇ, ਮੈਂ ਵੀ ਹੋਵਾਂਗਾ ਉਸ ਦੇ ਵਿੱਚ, ਦਲਜੀਤ ਸਿੰਘ ਮਹਿਤਾ ਚੌਂਕ ਤੋਂ ਆਫਕੋਰਸ ਹੋਣਗੇ। ਸੋ ਆਪਣਾ ਰੱਖਿਓ ਖਿਆਲ, ਅਤੇ ਵੀਕਐਂਡ 'ਤੇ ਹਜੇ ਰਹਿੰਦਾ ਆ ਅਤੇ ਵੀਕਡੇਜ਼ ਦੇ ਵਿੱਚ ਵੀ, ਅਤੇ ਸਿਹਤਾਂ ਦਾ ਖਿਆਲ ਰੱਖਣਾ, ਆਪਣੇ ਮੈਂਟਲ ਵੈਲਬੀਂਗ, ਮਾਨਸਿਕ ਤੌਰ 'ਤੇ ਵੀ ਤੁਸੀਂ ਦਰੁਸਤ ਰਹਿਣਾ, ਗੁਰਬਾਣੀ ਨਾਲ ਜੁੜੋ, ਚੰਗੇ ਸਾਹਿਤ ਨਾਲ ਜੁੜੋ। ਇੰਨਾ ਕੁਛ ਕਹਿੰਦੇ ਹੋਏ ਮੈਂ ਸਭ ਦੀ ਦੁਆ ਮੰਗਦਾ ਹਾਂ, ਰੱਬ ਰਾਖਾ ਜੀ।